वाहेगुरु वाहेगुरु चेतना है तो चेत ले न ਨਿਸ ਦਿਨ ਮਹਿ ਪ੍ਰਾਣੀ ਛਿਨ ਛਿਨ ਔਤ ਦੇਹਾਤ ਹੈ। ਫੂਟੇ ਘੱਟ ਜਿਉ ਪਾਨੀ ਹਰ ਗੁਣ ਕਾਹੇ ਨਾ ਗਾਵਹੀ, ਹਰ ਗੁਣ ਕਾਹੇ ਨਾ ਗਾਵਹੀ। ਮੂਰਖ ਗਿਆਨਾ ਝੂਠੇ ਲਾਲਚ ਲੱਗ ਕੇ, ਮੈਂ ਮਰਨ ਪਛਾਨਾ ਅਜ ਹੁਣ ਕਛ ਬਿਗੜਿਓ ਨਹੀਂ। ਅਜ ਹੁਣ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ, ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਦੇਸ਼ ਵਿਦੇਸ਼ ਵਿੱਚ ਘਰਾਂ 'ਚ ਬੈਠ ਕੇ ਸੁਣਨ ਵਾਲੇ ਸਾਰੇ ਵੀਰ ਭਰਾ ਭੈਣਾਂ, ਕੋਸ਼ਿਸ਼ ਕਰਦੇ ਹਾਂ ਜਿਸ ਹਫ਼ਤੇ ਦਾ ਚੌਥਾ ਤੀਸਰਾ ਦਿਨ ਹੈ, ਲਾਸ਼ਟ ਦੀਵਾਨ ਹੈ, ਬਹਾਨੇ ਨਾਲ ਰਲ ਮਿਲ ਕੇ ਇੰਟਰਨੈਟ ਦੇ ਮਾਧਿਅਮ ਰਾਹੀਂ ਆਪਾਂ ਸਾਰੇ ਜੁੜ ਬੈਠਦੇ ਹਾਂ। ਅੱਜ ਐਤਵਾਰ, ਸਾਰੀਆਂ ਛੁੱਟੀਆਂ ਨੇ ਐਤਵਾਰ ਵੀ, ਤੇ ਫਿਰ ਸਾਰੇ ਹੀ ਐਤਵਾਰ ਜਿਵੇਂ ਆਰਾਮ ਦਾ ਅਰਥ ਉਦੋਂ ਹੀ ਹੁੰਦਾ ਹੈ ਜਦੋਂ ਕੰਮ ਕਰੀਏ, ਨਹੀਂ ਤੇ ਬੰਦਾ ਆਰਾਮ ਕਰ ਕਰ ਕੇ ਥੱਕ ਜਾਂਦਾ। ਛੁੱਟੀ ਦਾ ਅਰਥ ਉਦੋਂ ਹੁੰਦਾ ਜਦੋਂ ਬੰਦਾ ਰੋਜ਼ ਕੰਮ ਤੇ ਜਾਏ ਵੀ ਅੱਜ ਛੁੱਟੀ ਹੈ, ਪਰ ਜੇ ਰੋਜ਼ ਹੀ ਛੁੱਟੀਆਂ ਹੋਣ ਫਿਰ ਛੁੱਟੀ ਦਾ ਅਰਥ ਹੀ ਨਹੀਂ ਬਚਦਾ। ਮੌਤ ਨਾ ਹੋਵੇ ਤੇ ਜ਼ਿੰਦਗੀ ਦਾ ਕੀ ਅਰਥ ਹੈ? ਜੇ ਜ਼ਿੰਦਗੀ 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 ਹੋਵੇ ਤੇ ਮੌਤ ਸਵਾਦ ਹੀ ਨਹੀਂ ਰਹਿਣਾ। ਮੌਤ ਹੈ ਤੇ ਜ਼ਿੰਦਗੀ ਦਾ ਸਵਾਦ, ਦੁੱਖ ਨੇ ਤੇ ਸੁੱਖ ਦਾ ਸਵਾਦ, ਰਾਤ ਹੈ ਤੇ ਦਿਨ ਦਾ ਸਵਾਦ, ਭੁੱਖ ਹੈ ਤੇ ਖਾਣ ਦਾ ਸਵਾਦ ਹੈ, ਪਿਆਸ ਹੈ ਤੇ ਪੀਣ ਦਾ ਸਵਾਦ ਹੈ, ਮੌਤ ਹੈ ਤੇ ਜ਼ਿੰਦਗੀ ਦਾ ਸਵਾਦ ਹੈ, ਕੰਮ ਨੇ ਤੇ ਛੁੱਟੀ ਦਾ ਸਵਾਦ ਹੈ। ਜੇ ਕੰਮ ਨਹੀਂ ਤੇ ਛੁੱਟੀ ਦਾ ਕੋਈ ਅਰਥ ਹੀ ਨਹੀਂ। ਤਾਂ ਕਰਕੇ ਹੁਣ ਰੋਜ਼ ਹੀ ਛੁੱਟੀਆਂ 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 ਲੱਗਦੀਆਂ, ਤੇ ਆਪਾਂ ਜਦੋਂ ਥੋੜਾ ਚਿਰ ਵੀ ਭਾਵੇਂ ਦੋ ਕੁ ਘੰਟੇ ਵੀ ਹੋਵੇ ਤੇ ਇੱਦਾਂ ਲੱਗਦਾ ਵੀ ਚਲੋ ਕੁਛ ਨਾ ਕੁਛ ਹੋ ਰਿਹਾ। ਵੈਸੇ ਦੂਜੀ ਗੱਲ ਇਹ ਹੁੰਦੀ ਹੈ ਕਿ ਗਿਆਨ ਬੰਦੇ ਦੇ ਆਪਣੇ ਆਪ ਲਈ ਹੁੰਦਾ ਹੈ, ਸਾਡੇ ਸਮਝਣ ਵਾਸਤੇ ਹੈ, ਸਾਡੇ ਭਲੇ ਵਾਸਤੇ ਹੈ। ਅਸੀਂ ਰੋਜ਼ ਚੰਗਾ ਬਣਨਾ ਹੈ ਕਿਹਦੇ ਤੋਂ? ਆਪਣੇ ਆਪ ਰੋਜ਼। ਸਾਡੀ ਲੜਾਈ ਆਪਣੇ ਆਪ ਨਾਲ ਹੈ, ਸਾਡਾ ਜਿਹੜਾ ਝਗੜਾ ਹੈ ਉਹ ਆਪਣੇ ਆਪ ਨਾਲ ਹੈ, ਸਾਡੀ ਜਿਹੜੀ ਜੱਦੋ ਜਹਿਦ ਹੈ ਉਹ ਚੰਗਾ ਬਣਨ ਲਈ ਹੈ, ਪਰ ਲੋਕਾਂ ਵੱਲੋਂ ਨਹੀਂ, ਆਪਣੇ ਆਪ ਤੋਂ। ਵੀ ਕੱਲ ਨਾਲੋਂ ਅੱਜ ਬੈਸਟ, ਅੱਜ ਨਾਲੋਂ ਕੱਲ ਨੂੰ ਬੈਸਟ ਹੋਣਾ ਹੈ, ਕੱਲ ਨਾਲੋਂ ਪਰਸੋਂ ਬੈਸਟ ਹੋਣਾ। ਰੋਜ਼ ਅਸੀਂ ਆਪਣੇ ਆਪ ਨੂੰ ਅਪਡੇਟ ਕਰਨਾ। ਸਾਡੀ ਲੜਾਈ ਸਾਡੇ ਨਾਲ, ਸਾਡਾ ਮੁਕਾਬਲਾ ਕਿਸੇ ਨਾਲ ਨਹੀਂ, ਸਾਡਾ ਮੁਕਾਬਲਾ ਸਾਡੇ ਆਪਣੇ ਆਪ ਨਾਲ ਹੈ। ਜਿਹੜਾ ਵੀ ਬੰਦਾ ਆਪਣੇ ਆਪ ਨਾਲ ਮੁਕਾਬਲਾ ਕਰਦਾ ਹੈ ਔਰ ਆਪਣੇ ਆਪ ਨੂੰ ਰੋਜ਼ ਸਾਬਤ ਕਰਦਾ, ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਉਹ ਫਿਰ ਕੁਛ ਨਾ ਕੁਛ ਉਹਦੀ ਜ਼ਿੰਦਗੀ ਵਿੱਚ ਵਾਧਾ ਹੁੰਦਾ, ਕੁਛ ਨਾ ਕੁਛ ਨਵਾਂ ਜੁੜਦਾ। ਤੇ ਨਵੀਨਤਾ ਤੋਂ ਬਿਨਾਂ ਵੀ ਜ਼ਿੰਦਗੀ ਦਾ ਕੋਈ ਰਸ ਨਹੀਂ ਹੁੰਦਾ, ਜ਼ਿੰਦਗੀ 'ਚ ਕੁਛ ਨਵਾਂ ਹੋਣਾ ਚਾਹੀਦਾ। ਨਵੇਂ ਤੋਂ ਬਿਨਾਂ ਐਕਸਾਈਟਮੈਂਟ ਮਰ ਜਾਂਦੀ ਹੈ, ਐਕਸਾਈਟਮੈਂਟ ਨਵੇਂ ਨਾਲ ਹੈ, ਤੇ ਨਵਾਂ ਤਾਂ ਜੇ ਆਪਣੇ ਆਪ ਦਾ ਮੁਕਾਬਲਾ ਆਪਣੇ ਆਪ ਨਾਲ ਹੋਵੇ। ਮਤਲਬ ਕੱਲ ਨਾਲੋਂ ਅੱਜ ਕੁਛ ਵੱਖਰਾ ਕਰਨਾ, ਮੇਰਾ ਮੁਕਾਬਲਾ ਮੇਰੇ ਨਾਲ। ਤੇ ਜਿਹੜੇ ਬੰਦੇ ਲੋਕਾਂ ਨਾਲ ਮੁਕਾਬਲਾ ਕਰਦੇ ਨੇ ਉਹ ਤੇ ਬੜਾ ਦੁਖੀ ਹੋਣਗੇ, ਪਤਾ ਕਿਉਂ? ਕਿਉਂਕਿ ਕੋਈ ਨਾ ਕੋਈ ਅੱਗੇ ਹੋਣਾ ਹੀ ਹੈ, ਇੱਕ ਦੂ ਇੱਕ ਚੜ੍ਹਨੀਆਂ। ਲੋਕਾਂ ਨਾਲ ਮੁਕਾਬਲਾ ਕਰਾਂਗੇ ਤੇ ਔਖੇ ਹੋਵਾਂਗੇ, ਹੁਣ ਜੇ ਅਗਲਾ ਸਿਹਤ ਵਾਲੀ ਗੱਲ ਕਰੇ ਆਪਣੇ ਆਪ ਨਾਲ ਮੁਕਾਬਲਾ ਕਰਨਾ ਵੀ ਕੱਲ ਮੰਨ ਲਓ ਵੀ ਮੈਂ 2 ਕਿਲੋਮੀਟਰ ਸਾਈਕਲ ਚਲਾਇਆ ਅੱਜ ਮੈਂ 1/2 ਕਿਲੋਮੀਟਰ ਵੱਧ ਚਲਾਉ ਇਹ ਤੇ ਹੋ ਗਿਆ ਜੇ ਲੋਕਾਂ ਨਾਲ ਮੁਕਾਬਲਾ ਕਰਨ ਲੱਗੇ ਅਗਲੇ ਤੇ ਸਿਕਸ ਪੈਕ ਬਣਾਈ ਫਿਰਦੇ ਲੋਕਾਂ ਨਾਲ ਮੁਕਾਬਲਾ ਕਰਾਂਗੇ ਤੇ ਇੱਕ ਦੂ ਇੱਕ ਚੜ੍ਹਨੀਆਂ ਨੇ ਇੱਥੇ ਜੇ ਬੰਦਾ ਹਾਂ ਕੱਲ ਨਾਲੋਂ ਅੱਜ ਬੈਸਟ ਹੈ ਮੇਰਾ ਮੰਨ ਲਓ ਮੇਰਾ ਵੇਟ 80 ਕਿਲੋ ਹੈ ਤੇ ਬੰਦਾ ਕਵੇ ਹੁਣ ਮੈਂ 78 ਕਰ ਲਿਆ ਆਪਣੇ ਆਪ ਨਾਲ ਮੁਕਾਬਲਾ ਮੇਰਾ 70 ਹੈ ਮੈਂ 68 ਕਰ ਲਿਆ ਪਰ ਜੇ ਲੋਕਾਂ ਨਾਲ ਵੇਖੋਗੇ ਤੇ ਲੋਕੀ ਤੇ ਕਈ ਏਦਾਂ ਦੇ ਵੀ ਜਿਨ੍ਹਾਂ ਨੇ 55-60 ਕਿਲੋ ਤੋਂ ਵਧਣ ਹੀ ਨਹੀਂ ਦਿੱਤਾ ਆਪਣੇ ਆਪ ਮਤਲਬ ਆਪਣੇ ਆਪ ਦਾ ਮੁਕਾਬਲਾ ਕਰੀਏ ਅੱਜ ਨਾਲੋਂ ਕੱਲ ਕੱਲ ਨਾਲੋਂ ਪਰਸੋਂ ਪਰਸੋਂ ਨਾਲੋਂ ਚੌਥੇ ਚੌਥੇ ਨਾਲੋਂ ਪੰਜਵੇਂ ਬੈਸਟ ਹੋਣਾ ਨਵਾਂ ਹੋਣਾ ਤੇ ਜਦੋਂ ਨਿੱਤ ਨਵਾਂ ਹੋਏਗਾ ਇਹ ਫਿਰ ਕੁਦਰਤ ਨਾਲ ਇੱਕ ਮਿੱਕ ਹੋਏਗਾ ਨਿੱਤ ਨਵਾਂ ਨਵੇਂ ਵਿਚਾਰ ਨਵੀਂ ਸੋਚ ਕੁਛ ਨਾ ਕੁਛ ਨਵਾਂ ਤੇ ਕਈ ਵਾਰੀ ਆਪਾਂ ਗੱਲ ਕਰ ਚੁੱਕੇ ਹਾਂ ਜੇ ਬੱਚੇ ਦੀ ਜ਼ਿੰਦਗੀ ਦੇ ਵਿੱਚ 5ਵੀਂ ਕਲਾਸ ਚੋਂ ਪਾਸ ਹੋ ਗਿਆ ਫਿਰ 5ਵੀਂ 'ਚ ਕਰਾ ਦਿਓ ਵੀ 6ਵੀਂ 'ਚ ਕਿਤੇ ਫੇਲ ਹੀ ਨਾ ਹੋ ਜਾਏ 5ਵੀਂ 'ਚ ਕਰਾਓ ਪਾਸ ਤੇ ਹੋਏ ਪਾਸ ਹੋ ਜਾਏ ਫਿਰ 5ਵੀਂ 'ਚ ਕਰਾ ਦਿਓ ਫਿਰ ਪਾਸ ਹੋ ਜਾਏ ਫਿਰ 5ਵੀਂ 'ਚ ਕਰਾ ਦਿਓ ਤੇ ਨਵੀਨਤਾ ਮਰ ਗਈ ਉਹ ਕਹੇਗਾ ਗਲਾਓ ਮੈਂ ਪੜ੍ਹਨਾ ਹੀ ਨਹੀਂ ਜੇ ਮੁਕਾਬਲਾ ਹੀ ਨਹੀਂ ਜੇ ਨਵਾਂ ਨਹੀਂ ਤੇ ਐਕਸਾਈਟਮੈਂਟ ਹੀ ਨਹੀਂ ਕੋਈ ਐਕਸਾਈਟਮੈਂਟ ਤੇ ਨਵੇਂ ਚ ਚੈਲੇਂਜ ਵਿੱਚ ਹੈ ਜ਼ਿੰਦਗੀ ਵਿੱਚ ਜਦੋਂ ਚੈਲੇਂਜ ਮਿਲਦਾ ਵੀ ਆਹ ਨਹੀਂ ਕਰ ਸਕਦਾ ਮੈਂ ਕਰ ਲਾਂਗਾ ਉਦੋਂ ਫਿਰ ਮੁਕਾਬਲਾ ਉਹਦੇ 'ਚ ਹੈ ਤਾਂ ਕਰਕੇ ਲੋਕ ਚੈਲੇਂਜ ਦਿੰਦੇ ਆ ਜ਼ਰੂਰੀ ਨਹੀਂ ਪੜ੍ਹੇ ਲਿਖੇ ਮੈਂ ਪਰਸੋਂ ਚੌਥੇ ਪੜ੍ਹਦਾ ਸੀ ਇੱਕ ਬੰਦੇ ਨੇ ਮੇਰਾ ਖਿਆਲ 12 ਘੰਟਿਆਂ ਦੇ ਵਿੱਚ 1 ਕਿੱਲਾ ਕਣਕ ਆਪਣੀ ਵੱਢਦੀ ਇਕੱਲੇ ਨੇ 12 ਘੰਟਿਆਂ 'ਚ 1 ਏਕੜ ਵੱਢੀ ਦਾਤੀ ਨਾਲ ਕਿੱਲਾ ਕਣਕ ਦਾ 12 ਘੰਟਿਆਂ 'ਚ ਹਿਸਾਬ ਲਾ ਕੇ ਵੇਖੋ ਵੀ ਜੇ ਹੁਣ ਇਹੋ ਜਿਹੇ ਬੰਦੇ ਕੋਲ 5 ਕਿੱਲੇ ਜ਼ਮੀਨ ਦੇ ਹੋਣ ਤੇ 6 ਘੰਟੇ ਵੀ ਲਾਵੇ ਤੇ ਇਹਨੇ ਤੇ 10 ਦਿਨਾਂ ਦੇ ਵਿੱਚ ਵੱਢ ਲੈਣੀ ਇਕੱਲੇ ਨੇ ਮਤਲਬ ਬੰਦਾ ਚੈਲੇਂਜ ਦੇ ਰਿਹਾ ਆਪਣੇ ਆਪ ਜਿਹੜੇ ਕਰਨ ਵਾਲੇ ਨੇ ਇਦਾਂ ਹੀ ਕਰੀ ਜਾਂਦੇ ਕੁਛ ਨਾ ਕੁਛ ਨਵਾਂ ਕਰਨਾ ਵਧੀਆ ਕਰਨਾ ਵੱਖਰਾ ਕਰਨਾ ਸੋ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਜੇ ਨਾ ਸਮਝੇ ਭਾਈ ਪਛਤਾਵਾਂਗੇ ਅਕਲ ਤੋਂ ਕੰਮ ਲਈਏ ਜ਼ਿੰਦਗੀ ਤੇ ਲੰਘਦੀ ਜਾ ਰਹੀ ਉਹ ਤੇ ਸਾਡੇ ਉਮਰ ਵਿੱਚ ਬੜੇ ਪਸ਼ੂ ਆਏ ਜਵਾਨ ਹੋਏ ਬੁੱਢੇ ਹੋਏ ਮਰ ਗਏ ਬੜੇ ਬੰਦੇ ਸਾਡੀ ਜ਼ਿੰਦਗੀ 'ਚ ਆ ਕੇ ਚਲੇ ਗਏ ਕਈ ਆਏ ਕਈ ਗਏ ਅਸੀਂ ਵੀ ਜਾਣਾ ਚਲੋ ਚੱਲੀਦਾ ਮੇਲਾ ਰਾਹ ਵਗਦੇ ਜਾਂਦੇ ਰਹੀਆਂ ਦੇ ਇੱਥੇ ਤੇ ਵਗਦਾ ਹੀ ਜਾਂਦਾ ਰਾਹ ਕੋਈ ਕਦੇ ਕੋਈ ਕਦੇ ਕੋਈ ਅਸੀਂ ਪੂਰੇ ਨਹੀਂ ਗਏ ਪਰ ਪਤਾ ਨਹੀਂ ਕਿੰਨੇ ਕੁ ਸੈੱਲ ਰੋਜ਼ ਕਰੋੜਾਂ ਅਰਬਾਂ ਹੀ ਮਰ ਜਾਂਦੇ ਆ ਕਰੋੜਾਂ ਅਰਬਾਂ ਹੀ ਨਵੇਂ ਆ ਜਾਂਦੇ ਆ ਪਰ ਮਰਦੇ ਅੱਖਾਂ ਹੌਲੀ ਹੌਲੀ ਰੋਸ਼ਨੀ ਦਾੜੀ ਨਜ਼ਰ ਚਿਹਰੇ ਦੰਦ ਹੌਲੀ ਹੌਲੀ ਤੇ ਤਾਕਤ ਘੱਟ ਹੀ ਰਹੀ ਹੈ ਮਰਦੇ ਰਹੇ ਆਏ ਹਾਂ ਬੰਦਾ ਮੌਤ ਤੇ ਸ਼ੁਰੂ ਹੋ ਚੁੱਕੀ ਹੈ ਨਾ ਤੁਰ ਤੇ ਪਈ ਹੈ ਨਾ ਸਾਡੇ ਵੱਲ ਤੁਰੀ ਤੇ ਹੋਈ ਹੈ ਜਿਵੇਂ ਹੁਣ ਸੂਰਜ ਦੀ ਕਿਰਨ ਚੱਲ ਪਈ 5 ਸੈਕਿੰਡ ਵਿੱਚ ਇੱਥੇ ਪਹੁੰਚ ਗਈ 5 ਮਿੰਟ ਵਿੱਚ ਪਹੁੰਚ ਗਈ ਤੇ ਸਾਡੀ ਮੌਤ ਸਾਰਿਆਂ ਦੀ ਤੁਰੀ ਤੇ ਹੋਈ ਹੈ ਬਸ ਇਹ ਹੈ ਵੀ ਪਹੁੰਚਣਾ ਪਤਾ ਨਹੀਂ ਕਦੋਂ ਉਹਨੇ ਕੱਲ ਨੂੰ ਆ ਜਾਏ 10 ਦਿਨ ਨੂੰ ਆ ਜਾਏ 10 ਸਾਲ ਨੂੰ ਆ ਜਾਏ 20 ਸਾਲ ਨੂੰ ਆ ਜਾਏ ਪਰ ਇਹ ਗੱਲ ਪੱਕੀ ਹੈ ਵੀ ਤੁਰੀ ਹੋਈ ਹੈ ਤੁਰ ਪਈ ਪਹੁੰਚੇ ਹੀ ਨਹੀਂ ਪਤਾ ਕਦੋਂ ਜਾਵੇ ਐਟ ਐਟ ਏ ਟਾਈਮ ਕਈ ਵਾਰੀ ਕਈ ਪ੍ਰਾਹੁਣੇ ਆਈ ਇੱਕਦਮ ਹੀ ਆ ਜਾਂਦੇ ਆਇਆ ਵੀ ਪਤਾ ਲੱਗਦਾ ਬੈਲ ਮਾਰੀ ਦੀ ਪਤਾ ਲੱਗਦਾ ਕਈ ਬੰਦਿਆਂ ਨੂੰ ਬੜੀ ਉਡੀਕ ਹੁੰਦੀ ਹੈ ਸਰਪ੍ਰਾਈਜ਼ ਦਵੇ ਕੋਈ ਤੇ ਮੌਤ ਹੈ ਜਿਹੜੀ ਇਹ ਸਰਪ੍ਰਾਈਜ਼ ਹੀ ਦਿੰਦੀ ਗਈਆਂ ਨੂੰ ਮਨ ਕੀ ਮਨ ਹੀ ਮਾਹੇ ਰਹੇ ਮਨ ਦੀਆਂ ਮਨ ਚ ਹੀ ਰਹਿ ਜਾਂਦੀਆਂ ਅਚਿੰਤੇ ਬਾਜ ਪਏ ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ ਤੇ ਸਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੰਤ ਨਾ ਚੇਤੇ ਸਨ ਸੇ ਗੱਲ ਹੀ ਰੱਬ ਉਹਦਾ ਕਾਨੂੰਨ ਏਦਾਂ ਦਾ ਵਿਧਾਨ ਏਦਾਂ ਦਾ ਚਿੱਤ ਚੇਤੇ ਵੀ ਨਹੀਂ ਹੁੰਦਾ ਵੀ ਐਂ ਹੋਜੂ ਐਟ ਏ ਟਾਈਮ ਇਹ ਸਰਪ੍ਰਾਈਜ਼ ਹੁੰਦਾ ਕਈਆਂ ਦੀ ਜ਼ਿੰਦਗੀ 'ਚ। ਆਹ ਕਰੋਨਾ ਸਰਪ੍ਰਾਈਜ਼ ਹੀ ਆਇਆ, ਹੋਰ ਕੀ ਪਤਾ ਸੀ ਕਿਸੇ ਤੇ। ਹੁਣ ਜਿਵੇਂ ਸਰਪ੍ਰਾਈਜ਼ ਹੁੰਦਾ ਨਾ ਤੇ ਇੱਦਾਂ ਹੀ ਹੈ, ਇਹਨੇ ਤੇ ਆਇਆਂ ਤੇ ਹੀ ਪਤਾ ਲੱਗਣਾ ਵੀ ਪਹੁੰਚ ਗਈ ਆ ਗਈ, ਉਹਦੀ ਪਤਾ ਲੱਗਦਾ ਵੀ ਬਸ। ਸੋ ਇਸ ਕਰਕੇ ਬੰਦਾ ਧਿਆਨ 'ਚ ਰੱਖਦਾ ਨਾ ਜਿਹੜਾ ਵੀ ਨਹੀਂ ਕੁਛ ਨਵਾਂ ਕੁਛ ਵੱਖਰਾ। ਹਾਂ ਜਦੋਂ ਵਡੇਪੇ ਵੱਲ ਨੂੰ ਵਧਣ ਲੱਗ ਪੈਂਦਾ ਫਿਰ ਜਵਾਨਾਂ ਵਾਲੀ ਤੇ ਨਹੀਂ ਗੱਲ, ਪਰ ਉਹਨੂੰ ਫਿਰ ਉਦਾਂ ਦਾ ਬਣਾ ਲੈਣਾ ਚਾਹੀਦਾ ਪਲੈਨ, ਅੱਧ ਖੜ ਅੱਧ ਖੜ ਵਾਲਾ ਪਲੈਨ ਬਣਾਵੇ, ਜਵਾਨ ਜਵਾਨ ਵਾਲਾ ਬਣਾਵੇ, ਬੁੱਢੇ ਬੁੱਢੇ ਵਾਲਾ ਪਲੈਨ ਬਣਾ ਲੈਣ, ਪਰ ਲਾਈਫ ਵਿੱਚ ਕੁਛ ਐਕਸਾਈਟਮੈਂਟ ਰੱਖਣ ਲਈ ਪਲੈਨ ਹੋਣਾ ਬੜਾ ਲਾਜ਼ਮੀ ਹੈ, ਕੁਛ ਕੁਛ ਡਿਸਿਪਲਨ ਹੋਣਾ ਬੜਾ ਜ਼ਰੂਰੀ ਹੈ, ਕੁਛ ਵੱਖਰਾ ਹੋਣਾ ਜ਼ਰੂਰੀ ਹੈ। ਵੱਖਰੇ ਨਾ ਹੋਇਆ ਤੇ ਐਕਸਾਈਟਮੈਂਟ ਖਤਮ ਹੋ ਜੂ। ਇੱਕ ਹੀ ਸਬਜ਼ੀ ਹੈ ਰੋਜ਼ 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 ਰੋਜ਼, ਪਿੱਛੇ ਜੇ ਆਪਣੇ ਮੇਰੇ ਖਿਆਲ ਪੇਠਾ ਹੀ ਬਣੀ ਜਾਂਦਾ ਸੀ, ਦੋ ਤਿੰਨ ਵਾਰੀ ਮੈਨੂੰ ਕਿਹਾ ਕਹਿੰਦੇ ਜੀ ਇੱਕੋ ਹੀ ਬਣੀ ਜਾਂਦਾ, ਮੇਰੇ ਤੱਕ ਵੀ ਖਬਰ ਪਹੁੰਚ ਗਈ ਸੀ ਵੀ ਆਹ ਬੰਦ ਕਰਾਓ, ਇਕੱਠਾ ਹੀ ਦੇ ਗਿਆ ਹੁਣ ਟਰਾਲੀ ਕੋਈ ਮੇਰੇ ਖਿਆਲ ਦੋ ਤਿੰਨ ਦਿਨ ਬਣਾ ਲਿਆ ਹੁਣ ਵੀ ਹੁਣ ਕਰਨਾ ਹੀ ਹੈ। ਕਈ ਵਾਰੀ ਹੋ ਗਿਆ ਹੋਣਾ ਇੱਦਾਂ ਮੰਨ ਲਓ, ਪਰ ਇੱਕ ਚੀਜ਼ ਤੋਂ ਤੇ ਬੰਦਾ ਅੱਕ ਜਾਂਦਾ। ਮੈਂ ਇੱਥੇ ਕਿਤੇ ਸੀ ਸਾਡੇ ਪਿਆਰ ਵਾਲੇ, ਉਹ ਬੜੀ ਸਬਜ਼ੀ ਬਣਾਈ ਗੋਭੀ ਸਵਾਦ, ਮੈਂ ਘਰ ਗਿਆ ਉਹਨਾਂ ਤੇ ਮੈਂ ਆਖਿਆ ਜੀ ਇੰਨੀ ਕਮਾਲ ਦੀ, ਹੁਣ ਇੱਕ ਦਿਨ ਤੇ ਸਵਾਦ ਲੱਗੀ। ਉਹ ਕਹਿੰਦੇ ਰੋਜ਼ ਹੀ ਦੇ ਜਿਆ ਕਰ, ਉਹ ਦੇ ਜਿਆ ਕਰ। ਮੈਂ ਦੋ ਤਿੰਨ ਚਾਰ ਪੰਜ ਦਸ ਦਿਨ ਖਾ ਲਈ, ਪੰਦਰਾਂ ਦਿਨ ਖਾ ਲਈ, ਪੰਦਰਾਂ ਦਿਨਾਂ ਬਾਅਦ ਐਸਾ ਨੱਕ ਚੜ ਗਿਆ ਕਿ ਮੈਂ ਦੋ ਸਾਲ ਮੁੜ ਕੇ ਗੋਭੀ ਵੱਲ ਮੂੰਹ ਨਹੀਂ ਕੀਤਾ, ਦੋ ਸਾਲ ਨਹੀਂ ਖਾਧੀ ਫਿਰ, ਕਿਉਂਕਿ ਉਹ ਚੀਜ਼ ਜਿਹੜੀ ਹੈ ਤੁਹਾਨੂੰ ਰੋਜ਼ 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 ਤੇ ਅਕਾ ਦਿੰਦੀ। ਜਿਹੜੇ ਪੀਜੇ ਫਾਟਾਂ ਵਿੱਚ ਕੰਮ ਕਰਦੇ ਹੈ ਉਹ ਤੇ ਅੱਕੇ ਪਏ, ਉਹਨਾਂ ਦੀ ਸਮੈਲ ਚੜ੍ਹਦੀ। ਜਿਹੜੇ ਪੀਜੇ ਹੱਟਾਂ 'ਚ ਕੰਮ ਕਰਦੇ ਉਹ ਤਾਂ ਕਹਿੰਦੇ ਅਸੀਂ ਰੋਜ਼ ਰੋਜ਼ ਨਹੀਂ ਖਾਧਾ ਜਾਂਦਾ, ਰੋਟੀ ਨੂੰ ਤਰਸਦੇ। ਅਮਰੀਕਾ ਕਨੇਡਾ ਕੱਚੇ ਮੁੰਡੇ ਸਾਡੇ ਕੰਮ ਕਰਦੇ ਜਿਹੜੇ, ਉਹਨਾਂ ਨਾਲ ਗੱਲ ਕਰੋ ਜਦੋਂ ਤੇ ਉਹਨਾਂ ਨੂੰ ਪੁੱਛੋ ਵੀ ਪੀਜ਼ਾ ਤੂੰ ਤਾਂ ਯਾਰ ਤੈਨੂੰ ਹੋਰ ਦੱਸ ਗਈ ਜਿਹੜਾ ਪੀਜ਼ਾ ਖਾ ਲਿਆ ਕਰ ਰੋਜ਼, ਉਹ ਕਹਿੰਦਾ ਨਹੀਂ ਰੋਟੀ ਨੂੰ ਅੱਕ ਲੱਗਦੀ ਵੀ ਰੋਟੀ ਖਾਣੀ, ਤਰਸਦੇ ਆ। ਇੱਕ ਚੀਜ਼ ਤੋਂ ਤੇ ਸਦਾ ਹੀ ਏਦਾਂ ਹੁੰਦਾ ਨਾ, ਕੁਛ ਬਦਲਾਵ ਹੋਵੇ ਕੁਛ ਚੇਂਜ ਹੋਵੇ। ਤਾਂ ਕਰਕੇ ਹੁਣ ਕਈ ਵੇਖਦੇ ਨੇ ਵੀ ਲਾਕਡਾਊਨ ਥੋੜੇ ਦਿਨਾਂ ਤੇ ਅਗਲਾ ਕਹਿੰਦਾ ਠੀਕ ਹੈ, ਵੀਹ ਇੱਕੀ ਦਿਨ ਤੇ ਬੜਾ ਬੰਦਾ ਵੀ ਚੱਲ ਛੁੱਟੀਆਂ ਹੀ ਹੈ, ਅਗਲੇ ਇੱਕੀ ਦਿਨ ਥੋੜਾ ਜਿਹਾ ਵੀ ਤੇ ਯਾਰ ਹੁਣ ਵਿਹਲੇ ਹੀ, ਤੇ ਅਗਲੇ ਜਦੋਂ ਪੰਦਰਾਂ ਦਿਨ ਉਹ ਜਮਾਂ ਹੀ ਐਂ ਹੋ ਗਏ। ਕਈ ਵੇਖਦੇ ਨੇ ਕਈਆਂ ਨੂੰ ਪਹਿਲੇ ਇੱਕੀ ਦਿਨ ਤੇ ਕੈਮ ਕੈਮ ਜੇ ਰਹੇ, ਦੂਜੇ ਇੱਕੀ ਦਿਨਾਂ ਚ ਡਾਊਨ ਜੇ ਹੋ ਗਏ, ਹੁਣ ਅਗਲੇ ਪੰਦਰਾਂ ਦਿਨਾਂ ਚ ਹੋ ਜਮਾਂ ਹੀ ਹੋ ਗਏ, ਐਕਸਾਈਟਮੈਂਟ ਘਟਦੀ ਜਾਂਦੀ। ਕੁਛ ਨਵਾਂ ਨਹੀਂ ਨਾ ਕਰਨ ਨੂੰ, ਕੁਛ ਵੱਖਰਾ ਕਰਨ ਨੂੰ। ਅਗਲਾ ਕਹਿੰਦਾ ਕੀ ਕਰੀਏ ਨਾ, ਕਿੱਥੇ ਖੁੱਲੀਏ, ਮਰ ਜਾਂਦਾ ਬੰਦਾ। ਤਾਂ ਕਰਕੇ ਹੁਣ ਆਪਣੇ ਤੇ ਚਲੋ ਠੀਕ ਹੈ, ਬੰਦੇ ਡਰਦੇ ਆ ਡਿਕਟੇਟਰਸ਼ਿਪ ਵਾਂਗੂ, ਡੈਮੋਕਰੈਟਿਕ ਸਿਸਟਮ ਡਿਕਟੇਟਰਸ਼ਿਪ ਵਾਂਗੂ ਕੰਮ ਕਰ ਜਾਂਦਾ ਸਾਡੇ। ਪਰ ਜੇ ਬਾਹਰਲੇ ਦੇਸ਼ਾਂ 'ਚ ਤਾਂ ਪ੍ਰੋਟੈਸਟ ਕਰਦੇ ਆ ਗੋਰੇ, ਕਹਿੰਦੇ ਫਸੇ ਪਏ ਅੰਦਰ ਅਸੀਂ ਤੇ ਕਸੂਤੇ ਫਸ ਗਏ, ਸਾਨੂੰ ਬਾਹਰ ਕੱਢੋ ਇਸਦੇ ਛੁੱਟੀਆਂ, ਅਸੀਂ ਤਾਂ ਘੁੰਮਣ ਜਾਣਾ। ਉਹ ਕਹਿੰਦੇ ਮਰ ਜਾਓਗੇ, ਕਹਿੰਦੇ ਫਿਰ ਇਹਦੇ ਨਾਲੋਂ ਤੇ ਉਦਾਂ ਹੀ ਮਰ ਜਾਈਏ, ਏਦਾਂ ਵੀ ਸੋਚਦੇ ਆ। ਉਹ ਕਹਿੰਦੇ ਮਰ ਜਾਵਾਂਗੇ, ਮਰ ਜਾਈਏ, ਜ਼ਿੰਦਗੀ ਤੇ ਹੈ ਹੀ ਨਹੀਂ, ਇਹਦੇ ਬਿਨਾਂ ਤੇ ਜ਼ਿੰਦਗੀ ਕੋਈ ਨਹੀਂ, ਮਤਲਬ ਅਸੀਂ ਕੈਦੀ ਨਹੀਂ ਰਹਿ ਸਕਦੇ। ਹੁੰਦੇ ਆ ਕੁਛ ਬੰਦੇ ਭਾਈ, ਕਈ ਇੱਥੋਂ ਕੈਦੀ ਹੁੰਦੇ ਆ, ਉੱਥੇ ਰਹਿ ਨਹੀਂ ਸਕਦੇ ਕੈਦੀ, ਸੁਭਾਅ ਹੁੰਦਾ ਨਾ ਆਪਣਾ ਆਪਣਾ। ਤਾਂ ਕਰਕੇ ਜ਼ਿੰਦਗੀ ਲੰਘੀ ਦਾ ਪਤਾ ਨਹੀਂ ਲੱਗਣਾ, ਪਹਿਲੇ ਪਾਤਸ਼ਾਹ ਦਾ ਬਚਨ।
ਨਾਮ ਨਾ ਜਾਣਿਆ ਰਾਮ ਕਾ,
ਇੱਕ ਵਾਰੀ ਏਦਾਂ ਹੀ ਪੜ੍ਹਦਾ ਮੈਂ,
ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾ ਰੇ, ਫਿਰ ਪਾਛੇ ਪਛਤਾ ਰੇ, ਫਿਰ ਪਾਛੇ ਪਛਤਾ ਰੇ। ਨਾਮ ਨਾ ਜਾਣਿਆ ਰਾਮ ਕਾ, ਨਾਮ ਨਾ ਜਾਣਿਆ ਰਾਮ ਕਾ ਪੂਰੇ ਫਿਰ ਪਾਛੇ ਪਛਤਾ ਹੈ ਰੇ, ਫਿਰ ਪਾਛੇ ਪਛਤਾ ਰੇ ਪਾਖੇ ਪਛਤਾਏ ਨਾਮ ਨਾਮ ਨਾ ਜਾਣਿਆ ਨਾਮ ਕਾ ਨਾਮ ਨਾ ਜਾਣਿਆ ਰਾਮ ਕਾ ਬੂੜੇ ਫਿਰ ਪਛੇ ਪਛਤਾਵੇ ਰੇ ਫਿਰ ਪਛੇ ਪਛਤਾਵੇ ਰੇ ਫਿਰ ਪਛੇ ਪਛਤਾਵੇ ਨਾਮ ਨਾ ਜਾਣਿਆ ਰਾਮ ਕਾ ਨਾਮ ਨਾ ਜਾਣਿਆ ਰਾਮ ਕਾ ਬੂੜੇ ਫਿਰ ਪਛਤਾਵੇ ਪਛਤਾਵੇ ਰੇ ਪਛਤਾਵੇ ਪਛਤਾਵੇ
ਪਛਤਾਏ ਰੇ ਪਛਤਾਏ ਪਛਤਾਏ चाहे आजाए अनंत का चाहन जो गए से आए अनंत बबाए आपन लिया जे मिले सबको बागत होए कर्मा ऊपर निबड़े जेलो ते सब कोए
नानक करना जिन किया करे हुक्म न जाती खसम का किसे बढ़ाई दे किसे बढ़ाई दे
किसे बढ़ाई दे किसे बढ़ाई दे नाम न जाने नाम का नाम न जाने नाम का पूरे फिर पाछे बचता है रे फिर पाछे बचता है फिर पाछे बचता है नाम न जाने आराम का नाम न जाने आराम का पूरे फिर पाछे बचता है रे फिर पाछे पछताने रे फिर पाछे पछताने रे ओ नाम न जाने नाम का पूरे फिर पाछे पछताने रे फिर पाछे पछताने राम न जाने आराम का राम न जाने आराम का मुझे फिर पाछे पछताने रे फिर पाछे पछताने रे फिर पाछे पछताने रे
ਵੇਲਾ ਹੱਥ ਨਹੀਂ ਆਉਂਦਾ, ਬੀਤ ਗਿਆ, ਬਸ ਬੀਤ ਗਿਆ, ਬਚਪਨ ਬੀਤ ਗਿਆ, ਜਵਾਨੀ ਬੀਤ ਗਈ, ਏਦਾਂ ਹੀ ਸਮਾਂ ਬੀਤਦਾ ਜਾਂਦਾ। ਹਰ ਚੀਜ਼ ਨੂੰ ਮਾਣਿਆ ਜਾ ਸਕਦਾ। ਬਚਪਨ ਦਾ ਆਪਣਾ ਸਵਾਦ ਹੁੰਦਾ ਹੈ, ਬਜ਼ੁਰਗੀ ਦਾ ਆਪਣਾ ਸਵਾਦ ਹੁੰਦਾ, ਕਿੰਨੇ ਤਜਰਬੇ ਕੋਲ ਹੁੰਦੇ, ਐਕਸਪੀਰੀਅੰਸ ਹੁੰਦਾ ਹੈ, ਪੂਰੀ ਨਿਕਲੀ ਲਾਈਫ ਦਾ ਤਜਰਬਾ ਹੁੰਦਾ ਹੈ। ਬਚਪਨ ਦਾ ਆਪਣਾ ਸਵਾਦ ਹੈ। ਸਵਾਓ ਜਿੱਥੇ ਕਿਤੇ ਵੀ ਘਰਾਂ 'ਚ ਬਹਿ ਕੇ ਵੀ ਸੁਣਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਟਰਨੈਟ ਤੇ ਵੀ ਯੂਟਿਊਬ ਫੇਸਬੁੱਕ ਚੱਲਦੀ ਰਹਿੰਦੀ ਹੈ, ਬਾਕੀ ਦਮਦਮਾ ਟੀਵੀ ਚੱਲਦਾ ਜਿਹੜਾ, ਉਹਦੇ ਤੇ ਵੀ ਲਾਈਵ ਘਰਾਂ 'ਚ ਪੂਰਾ ਮਾਲਵਾ। ਮੈਂ ਅੱਗੇ ਵੀ ਗੱਲ ਕੀਤੀ ਮੋਗਾ, ਇੱਧਰ ਦਮਦਮਾ ਸਾਹਿਬ, ਮਾਨਸਾ, ਬਠਿੰਡਾ, ਜਗਰਾਓ, ਪਰੇ ਫਾਜ਼ਿਲਕਾ ਤੱਕ, ਮੁਕਤਸਰ ਸਾਹਿਬ ਤੱਕ, ਸਾਰੇ ਪੂਰੀ ਬੈਲਟ, ਅੱਧੇ ਪੰਜਾਬ ਦੇ ਵਿੱਚ ਜੋ ਦਮਦਮਾ ਟੀਵੀ ਚੱਲਦਾ ਉਹਦੇ ਤੇ ਇਹ ਪ੍ਰੋਗਰਾਮ ਘਰ ਘਰ ਪਹੁੰਚ ਜਾਂਦਾ। ਵੀਰ ਉਹ ਲਾਈਵ ਕਰ ਦਿੰਦੇ ਆ, ਉਹਨਾਂ ਦਾ ਵੀ ਧੰਨਵਾਦ ਹੈ, ਕਿਉਂਕਿ ਮਸਲਾ ਹੈ ਗੱਲ ਜਿਹੜੀ ਹੈ ਪਹੁੰਚਣੀ ਚਾਹੀਦੀ ਹੈ ਅੱਗੇ ਅੱਗੇ। ਹਾਂ, ਕੁਛ ਹੁੰਦੇ ਹੈ ਬੀਜ ਪਾ ਦਿਓ, ਬੀਜ ਤੇ ਇੱਕੋ ਜਿਹਾ ਹੀ ਪਾਇਆ ਜਾਂਦਾ ਹੁੰਦਾ ਹੈ, ਪਰ ਕਲਰ ਜਿਹੜਾ ਹੋਵੇ ਉੱਥੇ ਉੱਗਦਾ ਨਹੀਂ। ਜਿੱਥੇ ਯੋਗ ਧਰਤੀ ਹੋਵੇ ਬੀਜ ਉੱਥੇ ਹੀ ਉੱਗਦਾ ਹੈ, ਤੇ ਜੇ ਕਲਰ ਹੋਵੇ ਧਰਤੀ ਠੀਕ ਨਾ ਹੋਵੇ ਤੇ ਬੀਜ ਵੀ ਅਜਾਈ ਚਲਿਆ ਜਾਂਦਾ, ਕੋਈ ਫਾਇਦਾ ਨਹੀਂ ਹੁੰਦਾ। ਜਿਹੋ ਜਿਹਾ ਪਾਇਆ ਜਿਹੋ ਜਿਹਾ ਨਾ ਪਾਇਆ, ਬੀਜ ਚੰਗਾ ਹੋਵੇ ਧਰਤੀ ਵੀ ਚੰਗੀ ਹੋਵੇ ਤੇ ਫਿਰ ਉਹ ਫੁੱਲਦਾ, ਫਲਦਾ, ਵੱਧਦਾ। ਏਦਾਂ ਹੀ ਹੈ ਕਿ ਆਪਾਂ ਜਿਹੜੀ ਵੀ ਵਿਚਾਰ ਗੁਰਬਾਣੀ ਨੂੰ ਪੜ੍ਹਦੇ ਹਾਂ, ਬੀਜ ਉੱਤੇ ਤੇ ਸ਼ੱਕ ਨਹੀਂ ਕੋਈ ਸਾਡੇ ਵਿੱਚ, ਅਸੀਂ ਕੱਲਰ ਹਾਂ ਜਿਸ ਕਰਕੇ ਆਉਂਦਾ ਬਹੁਤ ਕੁਛ ਹੈ, ਇੱਥੇ ਗਲ ਸੜ ਜਾਂਦਾ, ਲਾਗੂ ਆਪਣੀ ਜ਼ਿੰਦਗੀ 'ਚ ਕਰਦੇ ਨਹੀਂ, ਨਿਕਲਦਾ ਨੁਕਲਦਾ ਕੁਛ। ਮੰਨ ਲਓ ਗੁਰਬਾਣੀ ਗਿਆਨ ਹੈ ਇੱਥੇ ਆ ਗਿਆ, ਇਦੂ ਬਾਅਦ ਇਹਦੇ ਵਿੱਚੋਂ ਫਿਰ ਬੂਟਾ ਨਿਕਲਣਾ ਚਾਹੀਦਾ, ਕੁਛ ਨਿਕਲਣਾ ਚਾਹੀਦਾ। ਵਿਖਾਉਣਾ ਕੀ ਹੈ? ਜਿਹੜਾ ਨਿਕਲਿਆ ਬੀਜ ਥੋੜਾ ਵਿਖਾਉਣਾ, ਵੀ ਬੀਜ ਵਿਖਾਵਾਂ ਤੈਨੂੰ, ਬੀਜ ਨਹੀਂ ਜੋ ਉੱਗਿਆ। ਅੱਜ ਕਈ ਬੰਦੇ ਜਦੋਂ ਪੜ੍ਹ ਲੈਂਦੇ ਆ, ਸਮਝ ਲੈਂਦੇ ਆ, ਬੀਜ ਦਿਖਾਉਂਦੇ ਫਿਰਦੇ, ਮੇਰੇ ਕੋਲ ਇੰਨਾ ਬੀਜ ਹੈ, ਮੇਰੇ ਕੋਲ ਇੰਨਾ ਬੀਜ ਹੈ, ਬੀਜ ਨਾ ਵਿਖਾਓ, ਉੱਗਿਆ ਵਿਖਾਓ, ਕਰਕੇ ਵਿਖਾਓ। ਬੀਜ ਤੇ ਬਥੇਰਾ, ਗਿਆਨੀਆਂ ਕੋਲ ਗਿਆਨ ਥੋੜਾ ਕਿਤੇ, ਪਰ ਕਰਕੇ ਵਿਖਾਉਣ ਨੂੰ, ਉਹਦੇ ਤੋਂ ਕੋਈ ਬੂਟਾ ਪੈਦਾ ਹੋਵੇ, ਉਹਦੀ ਕੋਈ ਦੁਨੀਆਂ ਨੂੰ ਸ਼ਾਂਤ ਆਵੇ, ਕਿਸੇ ਨੂੰ ਫਾਇਦਾ ਤੇ ਹੋਵੇ, ਉਹਦਾ ਤਾਂ ਫਾਇਦਾ ਹੈ, ਤਾਂ ਲਾਭ ਹੈ। ਸੋ ਗਿਆਨ ਦੇ ਵਿੱਚ ਗੁਰਬਾਣੀ ਜਿਹੜਾ ਹੈ ਇਹਦੇ ਉੱਤੇ ਸ਼ੱਕ ਨਹੀਂ ਕੋਈ, ਵੀ ਬੀਜ ਬਹੁਤ ਵਧੀਆ, ਪਰ ਅਸੀਂ ਜੇ ਕੱਲਰ ਹੋਏ ਤੇ ਕੋਈ ਫਾਇਦਾ ਨਹੀਂ, ਜਿਹੋ ਜੇ ਉਹ ਸੁਣਿਆ ਅਣਸੁਣਿਆ ਇੱਕੋ ਜਿਹਾ। ਤੇ ਕੱਲਰ ਦੇ ਵਿੱਚ ਤੁਸੀਂ ਬਹੁਤ ਬੀਜ ਪਾ ਦਿਓ, ਹੋਰ ਪਾ ਦਿਓ, ਹੋਰ ਪਾ ਦਿਓ, ਫਾਇਦਾ ਕੀ? ਕਈ ਬੰਦੇ ਅਗਲੇ ਇਹ 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 ਪੰਗਤੀ ਨੂੰ ਇਹਦਾ ਕਿਵੇਂ, ਇਹਦਾ ਕਿਵੇਂ, ਇਹਦਾ ਕਿਵੇਂ, ਆਪ ਕੱਲਰ ਹੈ, ਬੀਜ ਇਕੱਠਾ ਕਰੀ ਜਾਂਦੇ। ਅੱਛਾ, ਮੈਨੂੰ ਸਾਰਾ ਹੀ ਪਤਾ ਲੱਗ ਗਿਆ, ਹਰ ਸ਼ਬਦ ਦਾ ਹੀ ਪਤਾ ਲੱਗ ਗਿਆ, ਮੈਨੂੰ ਇੱਕ ਸ਼ਬਦ ਦੇ ਚਾਰ ਚਾਰ ਅਰਥ ਆਉਂਦੇ ਆ। ਬੀਜ ਇਕੱਠਾ ਕਰੀ ਜਾਂਦੇ ਆ, ਬੀਜ ਤੇ ਠੀਕ ਹੈ, ਤੂੰ ਆਪਣੇ ਕੱਲਰ ਨੂੰ ਠੀਕ ਕਰ, ਵੀ ਇੱਥੋਂ ਜਿਹੜਾ ਇਹਨੂੰ ਠੀਕ ਕਿਵੇਂ ਕਰੀਏ। ਬੀਜ ਤੇ ਥੋੜਾ ਜਿਹਾ ਤਾਂ ਹੀ ਕਹਿੰਦੇ ਨਾ ਵੀ ਮਨ ਸਮਝਾਵਣ ਕਾਰਨ ਕੁਛ ਕੁ ਪੜੀਏ ਗਿਆ। ਬੋਰਡ ਦਾ ਬੀਜ ਕਿੱਡਾ ਕੁ ਹੁੰਦਾ, ਪਿੱਪਲ ਦਾ ਬੀਜ ਛੋਟਾ ਜਿਹਾ ਹੁੰਦਾ, ਦਰਖਤ ਕਿੱਡਾ ਨਿਕਲਦਾ। ਮਸਲਾ ਬੀਜ ਦੇ ਵਿੱਚ ਤੇ ਪ੍ਰੋਬਲਮ ਹੀ ਕੋਈ ਨੀ, ਪ੍ਰੋਬਲਮ ਸਾਡੇ ਚ ਹੈ। ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ, ਜਿੱਥੇ ਉੱਗਦਾ ਨੀ ਪ੍ਰੋਬਲਮ ਤੇ ਉੱਥੇ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਨਾਮ ਬੀਜ ਹੈ, ਗਿਆਨ ਬੀਜ ਹੈ, ਸਮਝ ਹੈ, ਗਿਆਨ ਜਿਹੜਾ ਲੈਣਾ ਇਹ ਬੀਜ ਹੈ, ਤੇ ਜਿਹੜਾ ਵੀ ਮੈਨੂੰ ਮਿਲਿਆ ਮੇਰੇ ਹੁਣ ਉੱਗੇ ਫੁੱਟੇ ਫਾਇਦਾ ਦੇਵੇ, ਉਹ ਫਿਰ ਉਹਦੇ ਉੱਤੇ ਸਵਾਦ ਹੀ ਸਵਾਦ ਹੈ, ਆਨੰਦ ਹੀ ਆਨੰਦ। ਸੋ ਤਾਂ ਕਰਕੇ ਉਹਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਉਹਦਾ ਫਿਰ ਸਵਾਦ ਹੀ ਵੱਖਰਾ ਹੈ। ਸਮਝ ਆ ਗਈ, ਨਵੀਆਂ ਨਵੀਆਂ ਗੱਲਾਂ ਸੁਣਨੂੰ, ਅੱਜ ਕੱਲ੍ਹ ਤੇ ਨੈੱਟ ਭਰਿਆ ਪਿਆ, ਮੋਟੀਵੇਸ਼ਨਲ ਬੰਦੇ ਬਹੁਤ ਹੈਗੇ ਆ ਗੱਲਾਂ ਕਰਨ ਵਾਲੇ, ਮੋਟੀਵੇਟ ਆਪ ਵੀ ਨੇ, ਕਰਦੇ ਵੀ ਨੇ। ਗੱਲ ਮਸਲਾ ਹੁੰਦਾ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਿਵੇਂ ਕਰਨਾ। ਸੋਹਣੀਆਂ ਸੋਹਣੀਆਂ ਗੱਲਾਂ, ਜਿਵੇਂ ਅੱਜ ਤਿੰਨ ਚਾਰ ਵਿਸ਼ਿਆਂ 'ਤੇ ਆਪਾਂ ਥੋੜ੍ਹੀ ਥੋੜ੍ਹੀ ਗੱਲ ਕਰਦੇ ਹਾਂ, ਇੱਕ ਤਾਂ ਲਗਾਤਾਰਤਾ 'ਤੇ ਗੱਲ ਕਰਾਂਗੇ, ਇੱਕ ਆਪਾਂ ਗੱਲ ਕਰੀਏ ਸੁੰਦਰਤਾ ਨੂੰ ਹਿੱਸਿਆਂ ਵਿੱਚ ਨਹੀਂ ਵੇਖਿਆ ਜਾ ਸਕਦਾ, ਕਿਸੇ ਦੀ ਪਰਸਨੈਲਿਟੀ ਨੂੰ ਹਿੱਸਿਆਂ ਵਿੱਚ ਨਹੀਂ ਵੇਖਿਆ ਜਾ ਸਕਦਾ। ਦੋ ਗੱਲਾਂ, ਤੀਜਾ ਕੋਸ਼ਿਸ਼ ਕਰੀਏ ਅੱਜ ਥੋੜੀ ਜਿਹੀ ਪਹਿਲਾਂ ਕਰਦੇ ਹਾਂ। ਮਦਰ ਡੇ ਵੀ ਅੱਜ ਕਹਿੰਦੇ, ਮਾਂ ਦਾ ਦਿਨ ਵੀ ਹੈ, ਉਹਦੇ ਤੇ ਇੱਕ ਦੋ ਮਿੰਟ ਗੱਲ ਕਰ ਲੈਂਦੇ ਹਾਂ, ਸ਼ਬਦ ਵੀ ਥੋੜਾ ਜਿਹਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ, ਥੋੜੀ ਥੋੜੀ ਗੱਲ ਆਪਾਂ ਕੁਝ ਵਿਸ਼ਿਆਂ ਤੇ ਕਰਦੇ ਹਾਂ। ਹੁਣ ਪਹਿਲੇ ਨੰਬਰ ਤੇ ਆਪਾਂ ਇਹੀ ਗੱਲ ਕਰ ਲਈਏ ਵੀ ਹੁਣ ਇੰਨਾ ਕੁ ਤੇ ਸਾਰਿਆਂ ਨੂੰ ਪਤਾ ਹੀ ਹੁੰਦਾ, ਹੁਣ ਅੱਜ ਮਦਰ ਡੇ ਸਾਡੇ ਹੌਲੀ ਹੌਲੀ ਇੰਡੀਆ 'ਚ ਵੀ ਚੱਲ ਪਿਆ, ਫੇਸਬੁੱਕ ਆ ਗਈ, ਮੇਰੀ ਮਾਂ ਦੀ ਫੋਟੋ ਆਪਣੀ ਮਾਂ ਦੀ ਨਾਲ ਲਾ ਕੇ ਅਗਲਾ ਕਹਿੰਦਾ ਅੱਜ ਮਦਰ ਡੇ ਹੈ, ਮੈਂ ਆਪਣੀ ਮਾਂ ਦੀ ਫੋਟੋ ਲਾਈ ਹੈ, ਅੱਜ ਮੇਰੀ ਮਾਂ ਇੱਦਾਂ ਇੱਦਾਂ। ਤੇ ਮੈਂ ਆਪਣਾ ਵੀ ਆਪਣਾ ਹੀ ਇੱਕ ਕਲਿੱਪ ਘੁੰਮਦਾ ਮੈਂ ਵੇਖਦਾ ਸੀ ਵੀ ਮਾਂ ਨੂੰ ਪਿਆਰ ਕਰਦੇ ਹਾਂ ਤੇ ਮਾਂ ਨੂੰ ਪਿਆਰ ਕਰਨ ਦਾ ਪਖੰਡ ਨਾ ਕਰੀਏ। ਤੇ ਮੈਂ ਉਹ ਆਪ ਸੁਣਿਆ ਵੀ, ਹੁਣ 10 ਕੁ ਮਿੰਟ ਦਾ ਕਲਿੱਪ ਸੀ, ਮੈਂ ਆਪ ਵੀ ਸੁਣਿਆ ਵੇਖਿਆ, ਉਹ ਠੀਕ ਹੈ ਗੱਲ ਵੀ ਅਸੀਂ ਕਹੀਏ ਜ਼ਰੂਰ ਵੀ ਮੈਂ ਮਾਂ ਨੂੰ ਪਿਆਰ ਬੜਾ ਕਰਦਾ, ਮੈਂ ਮਾਂ ਨੂੰ ਪਿਆਰ ਬੜਾ ਕਰਦਾ। ਕਿਉਂ ਕਰਦਾ ਗੱਲ ਨੂੰ ਪੁੱਛੋ, ਮੇਰੀਆਂ ਅੱਡੀਆਂ ਕੂਚਦੀ ਹੁੰਦੀ ਸੀ, ਮੈਨੂੰ ਰੋਟੀ ਦਿੰਦੀ ਸੀ ਪਕਾ ਕੇ, ਮੇਰੇ ਕੱਪੜੇ ਧੋਂਦੀ ਸੀ, ਮੈਂ ਪਿਆਰ ਬਹੁਤ ਕਰਦਾ, ਮੈਂ ਜਦੋਂ ਰਾਤ ਨੂੰ ਜਾਣਾ ਜਾਗੀ ਹੁੰਦੀ ਸੀ, ਬੂਹਾ ਖੋਲਦੀ ਸੀ, ਮੇਰੇ ਪਿੱਛੇ ਪਿੱਛੇ ਫਿਰਦੀ ਸੀ, ਮੈਂ ਤਾਂ ਪਿਆਰ ਕਰਦਾ। ਮਤਲਬ ਮੈਂ ਉਹਦੇ ਵਿੱਚ ਗੱਲ ਕਲਿੱਪ ਵਿੱਚ ਵੀ ਕਰਦਾ ਸੀ ਤੇ ਮੈਂ ਕਿਹਾ ਜੀ ਇਹ ਗੱਲ ਕਲੀਅਰ ਹੈ ਕਿ ਜੇ ਤੂੰ ਕਹਿੰਦਾ ਵੀ ਮੇਰੇ ਲਈ ਆਹ ਕਰਦੀ ਸੀ, ਮੇਰੇ ਲਈ ਆਹ ਕਰਦੀ ਸੀ, ਮੇਰੇ ਲਈ ਆਹ ਕਰਦੀ ਸੀ, ਫਿਰ ਤੇ ਨੌਕਰਾਂ ਵਾਂਗੂ ਹੈ, ਨੌਕਰ ਕਿਹਨੂੰ ਨਹੀਂ ਚੰਗਾ ਲੱਗਦਾ। ਮੇਰੀ ਸੇਵਾ ਕਰਦੀ ਸੀ, ਮੇਰੀ ਕੇਅਰ ਕਰਦੀ ਸੀ, ਮੈਂ ਗਿੱਲੇ ਥਾਂ ਤੇ ਆਪ ਸੌਂਦੀ ਸੀ, ਸਾਨੂੰ ਸੁੱਕੇ ਥਾਂ ਤੇ ਪਾਉਂਦੀ ਸੀ। ਪਿਆਰ ਦਾ ਅਰਥ ਇਹ ਹੈ ਵੀ ਮੈਨੂੰ ਪਿਆਰ ਕਿਉਂ, ਮੇਰੇ ਲਈ ਬਹੁਤ ਕਰਦੀ ਸੀ, ਪਰ ਪਿਆਰ ਦਾ ਅਰਥ ਇਹ ਨਹੀਂ ਹੁੰਦਾ ਮੇਰੇ ਲਈ ਕਰੇ, ਪਿਆਰ ਦਾ ਅਰਥ ਹੁੰਦਾ ਮੈਂ ਤੇਰੇ ਲਈ ਕਰਾਂ, ਮੈਂ ਕਰਾਂ, ਮੈਂ ਤੇਰੇ ਲਈ ਕੀ ਕੀਤਾ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਮਾਂ ਮੇਰੇ ਨਾਲ ਬੜਾ ਪਿਆਰ ਕਰਦੀ ਸੀ, ਮਾਂ ਨੇ ਮੇਰੇ ਲਈ ਆਹ ਕੀਤਾ, ਮਾਂ ਨੇ ਮੇਰੇ ਲਈ ਆਹ ਕੀਤਾ। ਸਵਾਲ ਇਹ ਹੈ ਵੀ ਜੇ ਅਸੀਂ ਪਿਆਰ ਕਰਦੇ ਹਾਂ ਤੇ ਅਸੀਂ ਮਾਂ ਲਈ ਕੀ ਕੀਤਾ, ਅਸੀਂ ਕੀ ਕਰ ਸਕਦੇ ਸੀ, ਅਸੀਂ ਘੱਟ ਤੋਂ ਘੱਟ, ਮੈਂ ਤੇ ਇੱਥੇ ਤੱਕ ਵੀ ਕਹਿੰਦਾ ਹੁੰਦਾ ਵੀ ਜੇ ਹੋਰ ਨਹੀਂ ਕੁਝ, ਘੱਟ ਤੋਂ ਘੱਟ ਖੁਸ਼ੀ ਤੇ ਦੇ ਸਕਦੇ ਹਾਂ, ਮਾਂ ਨੂੰ ਪੈਸਿਆਂ ਦੀ ਲੋੜ ਨਹੀਂ ਹੁੰਦੀ, ਉਹਦੇ ਨਾਲ ਤੇ ਗੱਲ ਹੀ ਕਰ ਲਓ, ਇਹਦੇ ਨਾਲ ਵੀ ਖੁਸ਼ ਹੈ, ਹੱਸ ਕੇ ਬੋਲ ਲਓ, ਖਿੜੇ ਖਿੜੇ ਰਹੋ, ਮਾਂ ਇਹਨੇ ਨਾਲ ਹੀ ਖੁਸ਼ ਹੈ। ਕਈਆਂ ਦੇ ਦਰਦ ਅੰਦਰ ਹੈਗੇ ਨੇ, ਰੱਖ ਲਓ ਅੰਦਰ, ਘੱਟ ਤੋਂ ਘੱਟ ਮਾਂ ਸਾਹਮਣੇ ਖਿੜੇ ਖਿੜੇ ਜਾਓ, ਉਹਨੂੰ ਤੇ ਖੁਸ਼ ਰੱਖੋ, ਇੰਨੇ ਨਾਲ ਹੀ ਖੁਸ਼ ਹੋ। ਮਾਂ ਦਾ ਫੋਨ ਆਉਂਦਾ, ਗੱਲ ਕਰਦਾ, ਹੁਣ ਇੱਥੇ ਬੰਦੇ ਆਪਾਂ ਹੁਣ ਜਿੰਨੇ ਘਰ ਵਾਲੀ ਨੇ ਅਗਲਾ 10 ਵਾਰੀ ਗੱਲ ਕਰ ਲੈਂਦਾ, ਇੱਕ ਵਾਰੀ ਮਾਂ ਨਾਲ ਵੀ ਕਰ ਲੈ, ਬੰਦਾ ਦੋ ਦਿਨਾਂ ਬਾਅਦ ਹੀ ਕਰ ਲਵੇ ਫਿਰ ਵੀ ਠੀਕ ਹੈ। ਕਿਤੇ ਨਾ ਕਿਤੇ ਪਿਆਰ ਦਾ ਇੱਦਾਂ ਮਤਲਬ ਨਹੀਂ ਹੁੰਦਾ ਵੀ ਅਗਲਾ ਮੇਰੇ ਲਈ ਕੀ ਕਰਦਾ, ਪਿਆਰ ਦਾ ਮਤਲਬ ਹੈ ਮੈਂ ਤੇਰੇ ਲਈ ਕੀ ਕਰਦਾ, ਕੀ ਕਰ ਸਕਦਾ। ਇਹ ਅਮੀਰੀ ਹੈ ਅੰਦਰ ਇੱਕ ਇੱਕ ਖੁਸ਼ੀ ਦੇਣੀ, ਇੱਕ ਹਾਸਾ ਦੇਣਾ। ਮਹਾਤਮਾ ਬੁੱਧ ਨੇ ਕਿਹਾ ਕੁਛ ਵੰਡ ਦਿਆ ਕਰ, ਕਹਿੰਦਾ ਮੈਂ ਤੇ ਗਰੀਬ ਆ, ਕਹਿੰਦੇ ਹਾਸਾ ਹੀ ਵੰਡ ਦਿਆ ਕਰ, ਇਹਦੇ ਕੀ ਮੁੱਲ ਲੱਗਦਾ, ਖੁਸ਼ ਹੋ ਕੇ ਤੇ ਸਮਾਈਲ ਤੇ ਕਰ ਦਿਆ ਕਰ ਅਗਲੇ, ਇਹਦੇ ਤੇ ਕੀ ਮੁੱਲ ਲੱਗਦਾ। ਤੇ ਮਾਵਾਂ ਤੇ ਇਹਨੇ ਨਾਲ ਹੀ ਖੁਸ਼ ਨੇ ਵੀ ਮੇਰਾ ਬੱਚਾ ਖੁਸ਼ ਹੈ ਤੇ ਮੈਂ ਵੀ ਖੁਸ਼। ਅਸੀਂ ਸਾਰੀਆਂ ਮੁਸ਼ਕਲਾਂ ਆਪਣੀਆਂ ਉਹਨਾਂ ਨੂੰ ਦੱਸਦੇ ਹਾਂ। ਮੈਂ ਅਮਰੀਕਾ ਕੈਨੇਡਾ ਗਿਆ, ਜਦੋਂ ਵੀ ਮੈਂ ਕੈਨੇਡਾ ਵਾਲਿਆਂ ਨੂੰ ਕਹਿਣਾ, ਮੈਂ ਕਿਹਾ ਭੁੱਖੇ ਮਰ ਜਾਓ, ਮਾਂ ਨੂੰ ਕਿਹਾ ਕਰੋ ਰੱਜ ਕੇ ਰੋਟੀ ਖਾ ਕੇ ਸਕਦਾ, ਉਹਨੂੰ ਐਂ ਨਾ ਕਿਹਾ ਕਰ ਵੀ ਮੈਂ ਭੁੱਖਾ, ਰੋਣ ਨਾ ਲੱਗ ਜਾਇਆ ਕਰ। ਕਈ ਬਾਹਰਲੇ ਬ੍ਰੈਡ ਖਾ ਕੇ ਸੌਂਦੇ ਆ, ਰੋਟੀ ਨਹੀਂ ਮਿਲਦੀ, ਮੈਂ ਕਿਹਾ ਐਂ ਕਹਿ ਦਿਆ ਕਰ ਵੀ ਮੈਂ ਰੱਜ ਕੇ ਸੁੱਤਾ ਤਾਂ ਜੋ ਤੇਰੀ ਮਾਂ ਨੂੰ ਇਹ ਨਾ ਪਤਾ ਲੱਗੇ ਵੀ ਇਹ ਦੁਖੀ ਬੈਠਾ ਉੱਥੇ, ਤੂੰ ਮੁੜ ਕੇ ਭਾਵੇਂ ਬ੍ਰੈਡ ਖਾ ਕੇ ਘਰਾੜੇ ਮਾਰੇ, ਤੇਰੀ ਮਾਂ ਨੂੰ ਉੱਥੇ ਨੀਂਦ ਨਹੀਂ ਆਉਣੀ ਵੀ ਮੇਰਾ ਪੁੱਤਰ ਭੁੱਖਾ ਸੁੱਤਾ। ਮਤਲਬ ਪਿਆਰ ਹਰ ਬੰਦਾ ਹੀ, ਅੱਜ ਫੇਸਬੁੱਕ ਮੇਰੀ ਮਾਂ ਯਾਰ, ਮੈਂ ਡਰਦੀਆਂ ਮਾਵਾਂ ਵੇਖੀਆਂ, ਮੇਰਾ ਆ ਨਾ ਜਾਵੇ, ਐ ਡਰਦੀ ਹੈ ਮਾਂ, ਮੁੰਡਾ ਆ ਨਾ ਜਾਵੇ ਕਿਤੇ, ਉਹਦੇ ਸਾਹਮਣੇ ਨਹੀਂ ਬੋਲਣਾ, ਉਹਦੇ ਸਾਹਮਣੇ ਗੱਲ ਨਹੀਂ ਕਰਨੀ, ਇਹ ਡਰ ਅੰਦਰ ਬਿਠਾਇਆ ਹੋਇਆ। ਮਾਂ ਪਿਆਰ ਅਸੀਂ ਬਹੁਤ ਕਰਦੇ, ਕਾਹਦਾ ਪਿਆਰ ਹੋਇਆ, ਪਿਆਰ ਦਾ ਅਰਥ ਤੇ ਇਹ ਹੁੰਦਾ ਵੀ ਅਸੀਂ ਕੀ ਕਰ ਸਕਦੇ। ਹੁਣ ਮੈਂ ਜਵਾਨ ਹੋ ਗਿਆ, ਹੁਣ ਮੈਂ ਕਿਉਂ ਕਹਾਂ ਵੀ ਪਾਣੀ ਪੂ ਲਿਆ ਕੇ, ਘਰਾਂ 'ਚ ਜਿੰਨੇ ਸੁਣਨ ਵਾਲੇ ਆ, ਜੇ ਕੋਈ ਬੰਦਾ 15 ਸਾਲ ਤੱਕ ਪਹੁੰਚ ਗਿਆ ਹੈ, ਵੈਸੇ 10 ਸਾਲ ਤੋਂ ਹੀ ਸ਼ੁਰੂ ਕਰੇ ਵੀ ਮੈਂ ਪਾਣੀ ਆਪੇ ਚੱਕ ਕੇ ਪੀ ਲਾਂ, ਰੋਟੀ ਪਕਾ ਮਾਂ ਦੇਵੇ ਖਾ ਮੈਂ ਆਪੇ ਲਵਾਂ, ਆਪੇ ਚੱਕ ਲਾਂ, ਆਪਣੇ ਭਾਂਡੇ ਚੱਕ ਕੇ ਆਪੇ ਰੱਖ ਦਿਆਂ। ਜੇ ਮਾੜਾ ਮੋਟਾ ਪਿਆਰ ਕਰਦੇ ਹਾਂ ਤਾਂ ਉਹਦਾ ਸਾਥ ਦਈਏ, ਸਹਿਯੋਗ ਦਈਏ। ਸਾਡੇ ਤੇ ਕੰਮ ਪੁੱਠਾ ਹੈ, ਅਗਲੀ ਮਰਦੀ ਪਈ ਹੋਵੇ ਮੰਜੇ ਤੇ ਫਿਰ ਵੀ ਕਹਿਣਗੇ ਤੂੰ ਰੋਟੀ ਪਕਾ ਕੇ ਦੇ, ਏਦਾਂ ਕਰਦੇ ਆ ਸਾਡੇ। ਅਗਲੀ ਬੁਖਾਰ ਦੀ ਤਪਦੀ ਹੋਵੇ ਤੇ ਉਹ ਉਹਨੂੰ ਉਠਾਣ ਕੇ ਕਹਿੰਦੇ ਤੂੰ ਕਰ ਮੇਰੇ ਲਈ। ਇਹ ਸੁਭਾਅ ਬਣ ਗਿਆ ਸਾਡਾ, ਪਿਆਰ ਦਾ ਅਰਥ ਹੁੰਦਾ ਮੈਂ ਤੇਰੇ ਲਈ ਕਰਾਂ, ਉਹ ਕਵੇ ਮੈਂ ਕਰਨਾ, ਉਹ ਕਵੇ ਮੈਂ ਕਰਨਾ। ਪਿਆਰ ਦਾ ਅਰਥ ਕੁਰਬਾਨੀ ਹੈ, ਪਿਆਰ ਦਾ ਅਰਥ ਲੁਟਾਉਣਾ ਹੈ, ਇਕੱਠਾ ਕਰਨਾ ਨਹੀਂ ਹੁੰਦਾ। ਇਕੱਠਾ ਕਰਨ ਨੂੰ ਪ੍ਰੇਮ ਨਹੀਂ ਕਹਿੰਦੇ, ਲੁਟਾਉਣ ਨੂੰ ਪ੍ਰੇਮ ਕਹਿੰਦੇ, ਦੇਣ ਨੂੰ ਪ੍ਰੇਮ ਕਹਿੰਦੇ, ਕੁਰਬਾਨ ਹੋਣ ਨੂੰ ਪ੍ਰੇਮ ਕਹਿੰਦੇ। ਕੁਰਬਾਨ ਹੋਣ ਦੀ ਭਾਵਨਾ, ਮੈਂ ਕਰਨਾ ਹੈ। ਤਾਂ ਹੀ ਗੁਰੂ ਗੋਬਿੰਦ, ਇਤਿਹਾਸ ਵੀ ਉੱਥੇ ਹੀ ਬਣਦਾ। ਉਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਆ, ਮੈਂ ਬੱਚੇ ਸ਼ਹੀਦ ਹੁੰਦੇ ਨੇ ਹੋ ਜਾਣ, ਆਨੰਦਪੁਰ ਜਾਊ ਆ ਜਾਊ ਆ ਜਾਊ, ਕਹਿੰਦੇ ਮੈਂ ਕੁਰਬਾਨ ਕਰ ਦੇਣਾ ਸਾਥ। ਇਕੱਠਾ ਥੋੜਾ ਕਰ ਰਹੇ, ਕਿਤੇ ਲਿਖਿਆ ਵੀ 500 ਕਿੱਲਾ ਜ਼ਮੀਨ ਬਣਾ ਲਈ ਸੀ, ਮੁੜ ਕੇ ਪੁੱਤ ਦੇ ਨਾਂ ਕਰਾਤੀ ਸੀ, 1000 ਕਿੱਲਾ ਜ਼ਮੀਨ ਬਣਾ ਲਈ ਸੀ ਉਦੋਂ, ਏਦਾਂ ਕਿਤੇ ਲਿਖਿਆ? ਸਾਰੇ ਸਿੱਖਾਂ ਨੂੰ ਕਹਿਣ, ਸਿੱਖੋ ਲਿਆਓ ਹਲ ਹੁਲ ਵਾਹੋ ਬਈ, ਜਦੋਂ ਜ਼ਮੀਨ ਟਿੱਬੇ ਰੇਤ ਲੇਟ ਸਿੱਧੇ ਕਰੋ, ਮੁੜ ਕੇ ਅਗਲਾ ਜਦੋਂ ਜ਼ਮੀਨ ਵਾਹੁਣ ਜੋਗੀ ਬਣ ਜਾਏ ਮੁੜ ਕੇ ਆਪਣੇ ਬੱਚਿਆਂ ਦੇ ਨਾਂ ਕਰਾ ਦੇਣ, ਕਹਿਣਾ ਲੋ ਜੀ। ਏਦਾਂ ਹੀ ਕਰਦੇ ਸਾਰੇ। ਲੈਂਡ ਮਾਫੀਆ ਨੇ, ਬੜੇ ਗੁਰੂ ਨੇ, ਬੜੇ ਬਾਬੇ ਨੇ, ਲੈਂਡ ਮਾਫੀਆ ਨੇ, ਜਿਵੇਂ ਸੈਂਡ ਮਾਫੀਆ, ਰੇਤ ਮਾਫੀਆ, ਏਜੰਟ ਮਾਫੀਆ ਬੜੇ ਨੇ, ਇਹਦਾ ਬਾਬਾ ਇਹਦੀ ਸਾਧ ਮਾਫੀਆ। ਲੈਂਡ ਮਾਫੀਆ ਜ਼ਮੀਨਾਂ ਤੇ ਕਬਜ਼ੇ ਕੀਤੇ ਇਹਨਾਂ ਨੇ, ਗੁੰਡੇ ਆ, ਪਰ ਗੁਰੂ ਸਾਹਿਬ ਨੇ ਤੇ ਲੁਟਾਇਆ ਹੀ ਲੁਟਾਇਆ। ਇਸੇ ਕਰਕੇ ਜਿਵੇਂ ਮਾਂ ਕਹਿੰਦੀ ਮੈਂ ਦੇਣਾ ਹੀ ਦੇਣਾ, ਗੁਰੂ ਸਾਹਿਬ ਵੀ ਕਹਿੰਦੇ ਮੈਂ ਕਰਨਾ ਹੀ ਕਰਨਾ, ਮੈਂ ਜੋੜਨਾ ਥੋੜਾ, ਮੈਂ ਤੇ ਦੇਣਾ, ਕੁਰਬਾਨ ਹੋਣਾ, ਇਹ ਭਾਵਨਾ। ਤੇ ਜੇ ਅਸੀਂ ਮਾਵਾਂ ਨਾਲ ਪਿਆਰ ਕਰਦੇ ਹਾਂ, ਘੱਟ ਤੋਂ ਘੱਟ ਇੰਨਾ ਹੀ ਬਹੁਤ ਹੁੰਦਾ, ਠੀਕ ਹਾਂ ਮੈਂ, ਖੁਸ਼ ਹਾਂ ਮੈਂ, ਇੰਨਾ ਵੀ ਹੁੰਦਾ। ਮੈਨੂੰ ਨਾ ਪਿਛਲੇ ਸਾਲ ਇੱਕ ਫੋਨ ਤੇ ਸਿੰਘ ਨੇ ਗੱਲ ਕੀਤੀ, ਕਹਿੰਦਾ ਜੀ ਮੇਰਾ ਖਿਆਲ ਸਾਲ ਹੀ ਹੋ ਗਿਆ ਅੱਜ ਵਾਲਾ ਦਿਨ ਹੀ ਸ਼ਾਇਦ ਹੋ ਗਿਆ, ਵੀ ਮਾਂ ਬਾਰੇ ਵੀ ਮਾਂ ਨਾਲ ਪਿਆਰ ਹੁੰਦਾ ਹੈ ਤੇ ਬੱਚਾ ਜਿਹੜਾ ਆ ਉਹਨੂੰ ਨੂੰਹ ਆ ਜਾਂਦੀ ਹੈ, ਉਹ ਘਰ ਵਾਲੀ ਦੂਰ ਕਰ ਦਿੰਦੀਆਂ, ਉਹ ਗੱਲਾਂ ਇੱਦਾਂ ਕਰਦੀਆਂ, ਉਹਦੇ ਨਾਲ ਫਿਰ ਦੂਰੀ ਪੈ ਜਾਂਦੀ ਹੈ। ਮੈਂ ਕਿਹਾ ਮਾਂ ਉੱਤੇ ਕਿੰਨੇ ਲੇਖ ਲਿਖੇ ਹੈ ਫਿਲੋਸਫਰਾਂ ਨੇ, ਕਿੰਨੀ ਫਿਲੋਸਫੀ, ਮਾਂ ਇੱਦਾਂ, ਮਾਂ ਇੱਦਾਂ, ਮਾਂ ਇੱਦਾਂ, ਪਰ ਮਾਂ ਦਾ ਅਰਥ ਕੋਈ ਬੁੱਢੀ ਮਾਂ ਥੋੜਾ ਹੁੰਦਾ ਹੈ। ਜਿਹੜਾ ਮਾਂ ਤੇ ਲੇਖ ਲਿਖਿਆ ਗਿਆ ਉਹ ਤੁਹਾਡੀ ਮਾਂ ਤੇ ਵੀ ਲੱਗਦਾ ਹੈ ਤੇ ਤੁਹਾਡੇ ਬੱਚਿਆਂ ਦੀ ਮਾਂ ਤੇ ਵੀ ਲੱਗਦਾ ਹੈ, ਉਹ ਵੀ ਤੇ ਮਾਂ ਹੈ। ਉਹ ਆਪਣਾ ਸੋਚਦੀ ਹੈ, ਉਹ ਕਹਿੰਦੀ ਹੈ ਮੈਂ ਆਪਣੇ ਬੱਚਿਆਂ ਲਈ ਸੋਚਣਾ, ਉਹ ਵੀ ਤੇ ਮਾਂ ਹੈ। ਮਾਂ ਦਾ ਅਰਥ ਕੋਈ ਬੁੱਢੀ ਮਾਂ ਹੀ ਨਹੀਂ ਹੁੰਦਾ, ਜਿਹੜੀ ਨੂੰਹ ਛੋਟਾ ਜਿਹਾ ਪੋਤਾ ਗੋਦੀ ਚ ਲੈ ਕੇ ਬੈਠੀ ਹੈ ਉਹ ਵੀ ਮਾਂ ਹੈ, ਤੇ ਜੇ ਉਹ ਵੀ ਸੋਚਦੀ ਹੈ ਉਹ ਵੀ ਆਪਣੇ ਬੱਚੇ ਲਈ ਸੋਚਦੀ ਹੈ, ਕਹਿੰਦੀ ਸ਼ਹਿਰ ਚ ਪੜੂ ਠੀਕ ਰਹੂ, ਕਿਉਂਕਿ ਜੇ ਮਾਂ ਤੇ ਲੇਖ ਲਿਖਿਆ ਜਾਵੇ ਤੇ ਨੂੰਹ ਵੀ ਮਾਂ ਉਹਦੇ ਤੇ ਵੀ ਲੱਗ ਜਾਣਾ ਭਾਵਨਾ, ਤੇ ਜੇ ਮਾਂ ਚ ਮਾਂ ਮਾਂ ਦੀ ਭਾਵਨਾ ਤੇ ਉਹਦਾ ਵੀ ਬੱਚਾ ਛੋਟਾ ਜਿਹਾ ਉਹ ਆਪਣੇ ਹਿਸਾਬ ਨਾਲ ਠੀਕ ਹੈ, ਮਾਂ ਤੇ ਮਾਂ ਹੀ। ਹੁਣ ਉਹ ਕਹਿੰਦੇ ਵੀ ਮਾਵਾਂ ਪੁੱਤਾਂ ਨੂੰ ਦੂਰ ਕਰ ਦਿੰਦੀਆਂ ਨੇ, ਕਿਉਂ? ਕਹਿੰਦੇ ਇਹ ਕਹਿੰਦੀ ਹੈ ਮੇਰਾ ਬੱਚਾ ਬਾਹਰ ਪੜ੍ਹਨਾ ਚਾਹੀਦਾ, ਮੇਰਾ ਬੱਚਾ ਮੈਂ ਚੰਡੀਗੜ੍ਹ ਪੜ੍ਹਾਉਣਾ, ਮਾਵਾਂ ਨੇ ਦੂਰ ਕਰਤਾ। ਮੈਂ ਕਿਹਾ ਕਿਹਦੇ ਲਈ ਕਹਿੰਦੀ ਹੈ? ਆਪਣੇ ਬੱਚੇ ਲਈ। ਫਿਰ ਮਾਂ ਦਾ ਲੇਖ ਜੇ ਉੱਥੇ ਵੀ ਲੱਗਦਾ ਉਹ ਆਪਣੇ ਬੱਚੇ ਲਈ ਸੋਚਦੀ ਹੈ, ਉਹ ਵੀ ਮਾਂ। ਮਤਲਬ ਸਾਡੇ ਵਰਗੇ ਜਿਹੜੇ ਲੋਕ ਆਪਾਂ ਆ, ਸਾਨੂੰ ਬੈਲੈਂਸ ਰੱਖਣਾ ਕਿਤੇ ਨਾ ਕਿਤੇ। ਉਹ ਮਾਂ ਹੈ, ਉਹ ਆਪਣੇ ਬਾਰੇ ਸੋਚਦੀ ਸੀ ਆਪਣੇ ਬੱਚਿਆਂ ਲਈ, ਮਤਲਬ ਸਾਡੇ ਲਈ, ਤੇ ਸਾਡੀਆਂ ਘਰ ਵਾਲੀਆਂ ਜਿਹੜੀਆਂ ਉਹ ਆਪਣੇ ਬੱਚਿਆਂ ਲਈ ਸੋਚ ਰਹੀਆਂ, ਉਹ ਵੀ ਮਾਂ। ਸਾਨੂੰ ਕਿਤੇ ਜਿਹੜੇ ਅਸੀਂ ਵਿਚਾਲੇ ਆ, ਸਾਨੂੰ ਇਹ ਸੋਚਣਾ ਪੈਣਾ। ਸਿਰਫ ਇੰਨਾ ਹੀ ਫੇਸਬੁੱਕ ਤੇ ਪਾ ਕੇ ਫੋਟੋ, ਮੇਰੀ ਮਾਂ ਮੇਰੀ ਚਰਨਾਂ 'ਚ ਜੰਨਤ ਤੇ ਮੇਰੀ ਇੱਦਾਂ, ਮੈਂ ਕਿਹਾ ਤੂੰ ਫੋਨ ਕਰਕੇ ਪੁੱਛ ਲਿਆ ਕਰ ਜੰਨਤ ਦਾ ਲੱਗਦਾ, ਮੇਰੀ ਸਵਰਗ ਹੈ ਪੈਰਾਂ 'ਚ। ਯਾਰ ਤੁਸੀਂ ਫੋਨ ਹੀ ਕਰ ਲਿਆ ਕਰੋ, ਹਾਲ ਚਾਲ ਹੀ ਪੁੱਛ ਲਿਆ ਕਰੋ, ਐਵੇਂ ਨਾ ਜਿਵੇਂ ਐਵੇਂ ਹੀ ਜਿਵੇਂ ਛੱਡੀ ਜਾਣੀ ਆ, ਮਤਲਬ ਜਿੰਨੀ ਗੱਲ ਹੈ ਇੰਨਾ ਹੀ ਬਹੁਤ ਹੁੰਦਾ। ਤੂੰ ਠੀਕ ਠਾਕ ਹੈ, ਤੇਰੀ ਸਿਹਤ ਠੀਕ ਹੈ, ਦਵਾਈ ਟਾਈਮ ਨਾਲ ਲੈਣੀ ਹੈ, ਕੋਈ ਫੋਨ ਕਰਦੀ ਭਾਵੇਂ ਅੱਧੀ ਰਾਤ ਨੂੰ ਮੈਂ ਆਜੂ, ਕਦੇ ਐਮਰਜੈਂਸੀ ਭਾਵੇਂ ਪਹੁੰਚ, ਇੰਨਾ ਹੀ ਬਹੁਤ ਹੁੰਦਾ। ਕਿਤੇ ਬੰਦਾ ਇੰਨਾ ਹੀ ਕਰ ਲਵੇ, ਪਰ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਐ ਕਰਦੇ ਆਂਗੇ ਅਸੀਂ। ਅੱਜ ਕੱਲ੍ਹ ਤੇ ਰਿਵਾਜ਼ ਬਣ ਗਿਆ ਸਾਰਾ ਕੁਛ, ਮਦਰ ਡੇ, ਸਾਰ ਇੱਕ ਦਿਨ ਸਾਲ ਫਾਦਰ ਡੇ ਹੁਣ ਮਾਂ ਦੇ ਉੱਤੇ ਕਿੰਨੇ ਲੇਖ ਲਿਖੇ ਪਿਓ ਤੇ ਕਿੰਨੇ ਗਏ ਪਿਓ ਤੇ ਘੱਟ ਨੇ ਪਰ ਮੈਂ ਉੱਧਰ ਮੈਂ ਗੱਲ ਕਰਦਾ ਉਹਨੂੰ ਜੇ ਮਾਂ ਢਿੱਡ ਚ ਰੱਖਦੀ ਹੈ ਜਿੱਥੇ ਬੱਚਾ ਹੱਥ ਚ ਆ ਜਾਂਦਾ ਉਦੋਂ ਬਾਅਦ ਬੱਚਾ ਕਿੱਥੇ ਸੁਰਤ ਚੋਂ ਨਿਕਲਦਾ ਪਿਓ ਦੀ ਪਿਓ ਇੱਥੇ ਰੱਖਦਾ ਹਰ ਵੇਲੇ ਵੀ ਹੁਣ ਇਹਨੂੰ ਪਾਲਣਾ ਕਿੱਦਾਂ ਇਹਦੀ ਰੋਟੀ ਦਾ ਪ੍ਰਬੰਧ ਕਿੱਦਾਂ ਕਰਨਾ ਉਹ 10 ਮਹੀਨੇ ਇੱਥੇ ਟੈਨਸ਼ਨ ਰੱਖਦੀ ਹੈ ਵੀ ਇੱਥੇ ਢਿੱਡ ਚ ਮੈਂ ਖਾਵਾਂ ਆਹ ਖਾਵਾਂ ਮੇਰੇ ਬੱਚੇ ਤੱਕ ਪਹੁੰਚੂ ਆਹ ਲਵਾਂ ਮੈਂ ਬੱਚੇ ਤੱਕ ਪਹੁੰਚੂ ਐਂ ਕਰਾਂ ਮੇਰੇ ਬੱਚੇ ਤੱਕ ਪਹੁੰਚੂ ਤੇ ਪਿਓ ਹਰ ਵੇਲੇ ਹੀ ਸੁਰਤ ਚ ਰੱਖਦਾ ਵੀ ਹੁਣ ਇਹਦਾ ਕਿਵੇਂ ਕਰਨਾ ਧੀ ਹੁਣ 22 ਸਾਲ ਦੀ ਹੋ ਗਈ ਦਾਜ ਦਾ ਕਿਵੇਂ ਕਰੀਏ ਵਿਆਹ ਦਾ ਕਿਵੇਂ ਕਰੀਏ ਪਿਓ ਹਰ ਵੇਲੇ ਸੁਰਤ ਚ ਰੱਖਦਾ ਇਹਦਾ ਹੁਣ ਬਣੂਗੀ ਉਹ ਇੱਥੇ ਰੱਖਦਾ ਨਹੀਂ ਜਿੱਥੇ ਮਰਜ਼ੀ ਫਿਰਦਾ ਰਵੇ ਧਿਆਨ ਉਹਦਾ ਆਪਣੇ ਉਹਦੇ 'ਚ ਹੀ ਰਹਿੰਦਾ ਪਰ ਲਿਖਿਆ ਸਿਰਫ ਮਾਂ ਤੇ ਹੈ ਪਿਓ ਤੇ ਗੱਲ ਘੱਟ ਹੁੰਦੀ ਪਰ ਉਹ ਵੀ ਓਨਾ ਹੀ ਸੋਚਦਾ ਉਹ ਤੇ 10 ਮਹੀਨੇ ਰੱਖ ਲਿਆ ਮੁੜ ਕੇ ਤੇ ਹੁਣ ਰੋਟੀ ਦਾ ਫਿਕਰ ਪਿਓ ਨੂੰ ਪੈ ਗਿਆ ਵੀ ਹੁਣ ਜੰਮ ਤੇ ਦਿੱਤਾ ਆ ਹੁਣ ਇਹਨੂੰ ਰੋਟੀ ਕਿੱਥੋਂ ਦੇਣੀ ਤੇ ਵਿਆਹੀਆਂ ਗਈਆਂ ਧੀਆਂ ਮੁੜ ਕੇ ਅਗਲੇ ਘਰਾਂ 'ਚ ਨਾ ਕਦਰ ਪਵੇ ਅੱਗੇ ਕੋਈ ਦੁਖੀ ਹੋਵੇ ਸਭ ਤੋਂ ਵੱਧ ਟੈਨਸ਼ਨ ਪਿਓ ਨੂੰ ਪੈਂਦੀ ਧੀ ਦਾ ਦੁੱਖ ਮਾਰਦਾ ਇੱਕੋ ਜਿੰਨਾ ਹੀ ਹੈ ਨਾ ਸਾਰਾ ਵੱਧ ਘੱਟ ਨਹੀਂ ਪਿਆਰ ਸਭ ਦਾ ਹੀ ਹੁੰਦਾ ਪਰ ਆਪਾਂ ਪਿੱਛੇ ਜੇ ਗੱਲ ਕੀਤੀ ਸੀ ਵੀ ਹਰ ਰਿਸ਼ਤੇ ਨੂੰ ਥਾਂ ਦਿਓ ਇੱਕ ਇੱਕ ਗੱਲ ਕੀਤੀ ਸੀ ਨਾ ਆਪਾਂ ਵੀ ਬੈੱਡ ਇੱਥੇ 5,000 ਦਾ ਇੱਥੇ ਪਿਆ ਤੇ ਗੱਡੀ 20 ਲੱਖ ਦੀ ਬਾਹਰ ਖੜੀ ਅਗਲਾ ਕਵੇ 20 ਲੱਖ ਦੀ ਗੱਡੀ ਅੰਦਰ ਖਿਲਾਰੋ 5,000 ਵਾਲਾ ਬੈੱਡ ਬਾਹਰ ਰੱਖੋ ਆਪਾਂ ਕਹਿੰਦੇ ਹਾਂ ਹਰ ਚੀਜ਼ ਦੀ ਆਪਣੀ ਆਪਣੀ ਥਾਂ ਹੈ ਚਾਹੇ ਮਹਿੰਗੀ ਹੈ ਚਾਹੇ ਆਪਣੀ ਆਪਣੀ ਥਾਂ ਹੈ ਜ਼ਿੰਦਗੀ ਦੇ ਵਿੱਚ ਅਕਲ ਵਾਲਾ ਬੰਦਾ ਹੋਊਗਾ ਜਿਹਨੂੰ ਹਰ ਚੀਜ਼ ਨੂੰ ਜਿਹਨੂੰ ਥਾਂ ਸਿਰ ਸੈੱਟ ਕਰਨੀ ਆਉਂਦੀ ਹੋਵੇ ਮਾਂ ਨੂੰ ਆਪਣੀ ਜਗ੍ਹਾ ਘਰ ਵਾਲੀ ਨੂੰ ਆਪਣੀ ਜਗ੍ਹਾ ਬੱਚਿਆਂ ਨੂੰ ਬਸ ਉਲਾਰੂ ਨਾ ਹੋ ਜੇ ਵੀ ਇੱਕ ਨੂੰ ਇੰਨਾ ਦੇ ਦੇਵੇ ਪਿਆਰ ਕਰੇ ਦੂਜੇ ਦਾ ਚੇਤੇ ਹੀ ਭੁੱਲ ਜਾਵੇ ਮਤਲਬ ਘਰ ਵਾਲੀ ਨਾਲ ਇੰਨਾ ਪਿਆਰ ਕਰੇ ਮਾਂ ਦਾ ਚੇਤਾ ਭੁਲਾ ਦੇਵੇ ਜਾਂ ਫਿਰ ਮਾਂ ਨਾਲ ਇੰਨਾ ਪਿਆਰ ਕਰੇ ਵੀ ਘਰ ਵਾਲੀ ਦੀ ਗੱਲ ਹੀ ਨਾ ਸੁਣੇ ਸਿਆਣਾ ਉਹ ਹੁੰਦਾ ਜਿਹੜਾ ਬੈਲੈਂਸ ਕਰਕੇ ਰੱਖੇ ਬਣਦੀ ਥਾਂ ਬਣਦੀ ਰਿਸਪੈਕਟ ਸਾਰਿਆਂ ਨੂੰ ਦੇਵੇ ਸਾਰੇ ਰਿਸ਼ਤਿਆਂ ਨੂੰ ਨਾਲ ਲੈ ਕੇ ਜਾਂਦੇ ਜੇ ਬੈਲੈਂਸ ਕਰਨਾ ਨਾ ਆਇਆ ਜੱਜਮੈਂਟ ਕਰਨੀ ਨਾ ਆਈ ਫਿਰ ਉਲਝ ਜਾਂਦੀ ਹੈ ਫਿਰ ਐਸੀਆਂ ਤਾਣੀਆਂ ਉਲਝਦੀਆਂ ਵਿਗੜਦੇ ਵਿਗੜਦੇ ਮਸਲੇ ਫਿਰ ਵਿਗੜ ਜਾਂਦੇ ਆ ਜ਼ਿੰਦਗੀ ਕਦੋਂ ਨਰਕ ਬਣ ਜਾਂਦੀ ਹੈ ਕਦੋਂ ਬੰਦਾ ਉਲਝ ਜਾਂਦਾ ਹੈ ਫਿਰ ਰਸ ਹੀ ਚੱਲੇ ਜਾਂਦਾ ਜ਼ਿੰਦਗੀ 'ਚ ਇੱਕ ਵਾਰੀ ਜੇ ਜ਼ਿੰਦਗੀ 'ਚੋਂ ਰਸ ਚੱਲਿਆ ਗਿਆ ਬੇਰਸੀ ਹੋ ਗਈ ਫਿਰ ਕੁਛ ਵੀ ਚੰਗਾ ਨਹੀਂ ਲੱਗਦਾ ਫਿਰ ਹੁਣ ਦੀਵਾਨ 'ਚ ਬੈਠੇ ਹੋਣਾ ਧਿਆਨ ਇੱਧਰ ਘੁੰਮੀ ਜਾਣਾ ਦਿਮਾਗ ਵਿੱਚ ਉਹੀ ਚੱਲੀ ਜਾਣਾ ਤਾਂ ਕਰਕੇ ਬੈਲੈਂਸ ਰੱਖਣਾ ਜਿਹੜਾ ਇਹ ਬੜਾ ਜ਼ਰੂਰੀ ਹੈ ਠੀਕ ਹੈ ਮਾਂ ਦੇ ਵਿਸ਼ੇ ਤੇ ਮੈਂ ਇੰਨੀ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਸੀ ਵੀ ਬੈਲੈਂਸ ਰੱਖੋ ਇੰਨੀ ਹੋ ਗਈ ਗੱਲ ਚਲੋ ਹੁਣ ਆਪਾਂ ਦੂਜੀ ਜਿਹੜੀ ਗੱਲ ਕਰਨੀ ਸੀ ਦੂਜੀ ਮੈਂ ਗੱਲ ਕਰਨੀ ਚਾਹੁੰਦਾ ਸੀ ਕਿ ਕਿਸੇ ਵੀ ਪਰਸਨੈਲਿਟੀ ਨੂੰ ਜਦੋਂ ਵੇਖਣਾ ਹੈ ਨਾ ਸੁੰਦਰਤਾ ਪਰਸਨੈਲਿਟੀ ਉਹਨੂੰ ਹਿੱਸਿਆਂ ਵਿੱਚ ਨਹੀਂ ਵੇਖਿਆ ਜਾ ਸਕਦਾ ਸਮੁੱਚਤਾ ਵਿੱਚ ਵੇਖਿਆ ਜਾਏਗਾ ਜੇ ਘਰਾਂ 'ਚ ਬੈਠੇ ਨੋਟ ਕਰ ਲਓ ਗੱਲ ਇਸ ਗੱਲ ਨੂੰ ਜੇ ਪਕੜ ਲਓ ਹਿੱਸਿਆਂ ਵਿੱਚ ਵੇਖਾਂਗੇ ਸਾਨੂੰ ਕਿਸੇ ਵੀ ਬੰਦੇ ਦਾ ਪੂਰਾ ਪਤਾ ਨਹੀਂ ਲੱਗ ਸਕਦਾ ਸਾਨੂੰ ਪੂਰੀ ਦੀ ਪੂਰੀ ਪਰਸਨੈਲਿਟੀ ਪੂਰੀ ਦੀ ਪੂਰੀ ਜੋੜ ਕੇ ਵੇਖਣਾ ਪੈਣਾ ਸਾਰਾ ਸੁੰਦਰਤਾ ਨੂੰ ਹਿੱਸਿਆਂ 'ਚ ਵੰਡ ਕੇ ਨਹੀਂ ਵੇਖਿਆ ਜਾ ਸਕਦਾ ਸਾਰੀ ਦੀ ਸਾਰੀ ਕਈ ਬੰਦੇ ਨੱਕ ਬੜਾ ਸੋਹਣਾ ਚਿਹਰਾ ਬੜਾ ਸੋਹਣਾ ਰੰਗ ਬੜਾ ਸੋਹਣਾ ਪਰ ਇੱਥੋਂ ਸੁੰਦਰਤਾ ਦਾ ਪਤਾ ਲੱਗ ਜਾਂਦਾ ਜੇ ਕੰਮ ਨਾ ਚੰਗੇ ਹੋਏ ਹਰ ਚੀਜ਼ ਜਿਹੜੀ ਹੈ ਨਾ ਉਹਨੂੰ ਸਮੁੱਚਤਾ ਦੇ ਵਿੱਚ ਵੇਖਿਆ ਜਾਂਦਾ ਸੁੰਦਰਤਾ ਸਾਡੇ ਅਗਲਾ ਕਹਿੰਦਾ ਕੱਪੜੇ ਲੀੜੇ ਵੇਖੇ ਰੰਗ ਰੂਪ ਵੇਖਿਆ ਵਾਹ ਬਈ ਵਾਹ ਮੈਂ ਤੇ ਇੱਥੇ ਹੀ ਵਿਆਹ ਕਰਾਉਣਾ ਮਰ ਜਾਂਦੇ ਜਾਂ ਅਗਲਾ ਮਰ ਜਾਂਦਾ ਵੀ ਮੈਂ ਇੱਥੇ ਹੀ ਵਿਆਹ ਕਰਾਉਣਾ ਇੱਥੋਂ ਕੀ ਪਤਾ ਲੱਗਦਾ ਕਿਸੇ ਵੀ ਉਹਨੂੰ ਚਿਹਰਾ ਵੇਖ ਲਿਆ ਕਰਦਾ ਤੇ ਕਈ ਏਦਾਂ ਦੇ ਰਿਸ਼ਤੇ ਵੀ ਹੁੰਦੇ ਨੇ ਕਹਿੰਦਾ ਤੂੰ ਇਹਦੇ 'ਚ ਕੀ ਵੇਖਿਆ ਕਹਿੰਦੇ ਜੋ ਤੈਨੂੰ ਦਿਸਦਾ ਤੂੰ ਇੱਕ ਹਿੱਸਾ ਵੇਖਦਾ ਜੋ ਮੈਨੂੰ ਦਿਸਦਾ ਮੈਂ ਸਾਰਾ ਕੁਛ ਵੇਖਦਾ ਤੂੰ ਤੂੰ ਕੱਲਾ ਚਿਹਰਾ ਵੇਖੀ ਜਾਂਦਾ, ਤੂੰ ਰੰਗ ਵੇਖੀ ਜਾਂਦਾ, ਤੂੰ ਅੱਖਾਂ ਵੇਖੀ ਜਾਂਦਾ, ਤੂੰ ਨੱਕ ਵੇਖੀ ਜਾਂਦਾ। ਮੈਂ ਨਹੀਂ ਨਾ ਵੇਖਦਾ, ਮੈਂ ਇਹ ਵੇਖਦਾ ਇਹਦਾ ਸੁਭਾਅ, ਇਹਦਾ ਮਨ, ਇਹਦਾ ਕਰਮ, ਇਹਦੇ ਫਰਜ਼, ਇਹਦੀਆਂ ਜ਼ਿੰਮੇਵਾਰੀਆਂ। ਫਿਰ ਰੰਗ ਤੂੰ ਹਿੱਸਿਆਂ ਚ ਵੰਡ ਲਈ, ਆਹ ਨੀ ਠੀਕ, ਆਹ ਨੀ ਠੀਕ, ਤੂੰ ਇਹਦੇ ਚ ਕੀ ਵੇਖਿਆ? ਕਹਿੰਦੇ ਤੈਨੂੰ ਕੀ ਪਤਾ ਮੈਂ ਕੀ ਵੇਖਿਆ। ਬਾਹਰਲਿਆਂ ਦੇਸ਼ਾਂ ਦੇ ਵਿੱਚ ਹਿੱਸਿਆਂ ਚ ਨਹੀਂ ਵੰਡਦੇ ਸੁੰਦਰਤਾ ਨੂੰ, ਪੂਰੀ ਦੀ ਪੂਰੀ ਸ਼ਖਸੀਅਤ ਨੂੰ। ਤਾਂ ਕਰਕੇ ਅਫਰੀਕਾ ਦੇ ਕਾਲੇ ਵੀ ਉੱਥੇ ਗਏ ਆ, ਪਰ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਓਬਾਮੇ ਤੱਕ ਵੀ ਉਹ ਕਿੱਥੇ ਤੱਕ ਜਾਂਦੇ? ਰਾਸ਼ਟਰਪਤੀ ਬਣਦੇ ਕਿਉਂ ਬਣਦੇ ਆ? ਕਿਉਂਕਿ ਵੇਖਿਆ ਜਾਂਦਾ ਵੀ ਸਾਡੇ ਨੀ ਏਦਾਂ ਵੇਖਿਆ, ਸਾਡੇ ਕਾਲਾ ਕਾਲਾ ਹੈ ਬਸ, ਬਾਹਰੋਂ ਵੇਖ ਲਿਆ, ਬਾਹਰੋਂ ਚਿੱਟਾ ਗੋਰਾ ਚਿੱਟਾ, ਬੜਾ ਸੋਹਣਾ, ਬੜਾ ਵਧੀਆ, ਸਾਡੇ ਏਦਾਂ ਵੇਖ ਲਿਆ। ਰਿਸ਼ਤਾ ਵੇਖਣ ਗਏ, ਕੱਦ ਬੜਾ ਵਧੀਆ, ਤੁਰ ਕੇ ਵਿਖਾ ਮੁੰਡਿਆ, ਮੂੰਹ ਮੱਥਾ ਬੜਾ ਸੋਹਣਾ, ਚਲੋ ਜੀ ਦੇ ਆਓ ਸਾਗੜਾ, ਸਾਡੇ ਨੀ ਏਦਾਂ। ਤਾਂ ਹੀ ਅਗਲਾ ਕਹਿੰਦੇ ਜਾਣ ਪਛਾਣ ਤੇ ਹੋਵੇ, ਜਿੱਥੇ ਵਿਆਹ ਹੋਣ ਲੱਗਾ ਘੱਟ ਤੋਂ ਘੱਟ ਬੰਦਾ ਸੂਰਤ ਨੂੰ ਤੇ ਵੇਖੇ, ਸੀਰਤ ਵੀ ਹੋਵੇ, ਪਤਾ ਲੱਗੇ। ਹੁਣ ਇੱਕ ਗੱਲ ਸਮਝਣ ਵਾਲੀ ਹੈ, ਹਿੱਸਿਆਂ ਵਿੱਚ ਜਿਹੜਾ ਬੰਦਾ ਵੇਖੂ ਉਹ ਬੜਾ ਨੁਕਸਾਨ ਕਰ ਖੱਟ ਲੂਗਾ। ਜਿਵੇਂ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ, ਹਿੱਸਿਆਂ ਵਿੱਚ ਵੇਖ ਰਹੇ ਆ ਅੱਜ ਸਾਡੇ ਲੋਕ, ਹਿੱਸਿਆਂ ਵਿੱਚ ਵੇਖਣ ਕਰਕੇ ਪ੍ਰੋਬਲਮ ਪੈ ਗਈ। ਹਿੱਸਿਆਂ ਚ ਵੇਖ ਰਹੇ ਆ, ਕਿਤੇ ਭੱਟਾਂ ਦੇ ਸਵਈਏ ਪੜ੍ਹਦੇ ਆ, ਕਿਤੇ ਭਗਤ ਨਾਮਦੇਵ ਜੀ ਦੇ ਸ਼ਬਦ ਪੜ੍ਹਦੇ ਆ, ਕਿਤੇ ਗੁਰੂ ਅਰਜਨ ਦੇਵ ਜੀ ਦੇ ਸੋ ਮੁਖ ਜਲੋ ਜਿਤ ਕਹਿ ਹੈ ਠਾਕੁਰ ਜੋਨੀ ਪੜ੍ਹ ਲੈਂਦੇ ਆ, ਤੇ ਕਿਧਰੇ ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹਦੇ ਆ। ਸਾਰਿਆਂ ਨੂੰ ਹਿੱਸਿਆਂ ਚ ਵੇਖ ਰਹੇ ਆ। ਅੱਛਾ ਮਹਾਰਾਜ ਇੱਥੇ ਇੱਦਾਂ ਕਹਿੰਦੇ ਆ, ਦੂਜੇ ਪਾਸੇ ਇੱਦਾਂ ਕਹਿੰਦੇ ਆ, ਤੀਜੇ ਪਾਸੇ ਇੱਦਾਂ ਕਹਿੰਦੇ ਆ। ਹਿੱਸਿਆਂ ਚ ਵੇਖੇਗਾ ਜਿਹੜਾ ਬੰਦਾ, ਉਹਦੇ ਸਮਝ ਚ ਨਹੀਂ ਪੈਣੀ। ਗੁਰੂ ਗ੍ਰੰਥ ਸਾਹਿਬ ਦੀ ਸੁੰਦਰਤਾ ਵੀ ਉਹਨਾਂ ਨੂੰ ਸਮਝ ਪੈਣੀ ਹੈ ਜਿਹੜਾ ਸਮੁੱਚਤਾ ਚ ਵੇਖੇਗਾ। ਹਿੱਸਿਆਂ ਚ ਸੁੰਦਰਤਾ ਬਹੁਤ ਹੈ ਪਰ ਹਿੱਸਿਆਂ ਚ ਵੰਡਦੀ ਅਸੀਂ। ਜਿਹੜੇ ਬੰਦੇ ਨੇ ਦੀਵਾਨ ਆਪਣਾ ਦੀਵਾਨ ਵੇਖਣਾ, ਹੁਣ ਮੰਨ ਲਓ ਇੱਕ ਬੰਦਾ ਹਿੱਸਿਆਂ ਚ ਦੀਵਾਨ ਸੁਣੇ, ਆਪਾਂ ਪਹਿਲਾਂ ਸਾਣ ਵਜਾਉਂਦੇ ਹਾਂ, ਵਜਾਉਂਦੇ ਨਾ, ਹੁਣ ਅਗਲਾ ਕਹੇ ਕੀ ਯਾਰ ਆ ਚਿਮਟੇ ਨਾਲ ਸਾਜ ਜੇ ਵੱਜੀ ਜਾਂਦੇ ਨੇ, ਇੱਕ ਹਿੱਸਾ। ਫਿਰ ਦੂਜਾ ਹਿੱਸਾ ਆਪਾਂ ਸ਼ਬਦ ਗਾਇਆ, ਤੀਜਾ ਹਿੱਸਾ ਆਪਾਂ ਵਾਹਿਗੁਰੂ ਵਾਹਿਗੁਰੂ। ਹੁਣ ਜੇ ਇਹਨੂੰ ਹਿੱਸਿਆਂ ਚ, ਅੱਛਾ ਸ਼ਬਦ ਯਾਰ, ਸ਼ਬਦ ਤੇ ਰਾਗੀਆਂ ਦਾ ਸੁਣ ਲੈਣਾ, ਇਹ ਤੋਂ ਕੀ ਸੁਣਨਾ? ਰਾਗੀ ਤਾਂ ਇੰਨਾ ਵਧੀਆ ਗਾਉਂਦੇ। ਅੱਛਾ ਵਾਹਿਗੁਰੂ ਵਾਹਿਗੁਰੂ ਗੱਲਾਂ ਦੇ ਖੰਡ ਕੀਰਤਨ ਨੂੰ ਸੁਣ ਲਓ, ਇਹ ਤੋਂ ਵੀ ਸੁਣਨਾ? ਇੱਕ ਹਿੱਸਾ ਵੇਖਿਆ, ਠੀਕ ਹੈ। ਅੱਛਾ ਇੱਕ ਹਿੱਸਾ ਆਪਾਂ ਹੱਸ ਰਹੇ ਹੋਈਏ ਗੱਲ ਕਰਦੇ ਕਰਦੇ, ਮਤਲਬ ਆਪਾਂ ਸੋਰੀ ਹੱਸ ਰਹੀ, ਮੈਂ ਗੱਲ ਹੀ ਹੱਸਣ ਵਾਲੀ ਕਰ ਰਿਹਾ ਹਾਂ। ਅਗਲਾ ਕਹੇ ਲੈ ਇਹ ਕਮੇਡੀ ਸ਼ੋਅ ਚੱਲਦਾ ਕੋਈ, ਇਹ ਇੱਕ ਹਿੱਸਾ ਵੇਖ ਲਿਆ। ਆਪਾਂ ਕੋਈ ਗੱਲ ਰਾਗ ਦੀ ਕਰਨ ਲੱਗ ਜੀ, ਰੋਣਾ ਨਿਕਲ ਜੇ, ਯਾਰ ਇਹ ਰੋਂਦਣਾ ਜਾਂ ਤੂੰ ਕੀ ਸੁਣਨਾ ਘਰੋਂ ਪਰੇ, ਮਤਲਬ ਇੱਕ ਹਿੱਸਾ ਹੈ। ਆਪਾਂ ਧਾਰਨਾ ਗਾਉਂਦੇ ਹੋਈਏ, ਅਗਲਾ ਕਹਿੰਦੇ ਲੈ ਇਹ ਤਾਂ ਚਿਮਟੇ ਕੁੱਟੀ ਜਾਂਦੇ, ਕੱਚੀਆਂ ਬਾਣੀਆਂ ਪੜੀ ਜਾਂਦੇ, ਉਹ ਇੱਕ ਹਿੱਸਾ ਵੇਖ ਰਿਹਾ। ਮਤਲਬ ਕੌਣ ਸਮਝੂ? ਜਿਹੜਾ ਸਮੁੱਚਤਾ ਨੂੰ ਸਮਝਦਾ, ਦੀਵਾਨ ਉਹਦੇ ਸਮਝ ਚ ਆਊ ਜਿਹੜਾ ਸਮੁੱਚਤਾ ਨੂੰ ਵੇਖੂ ਵੀ ਸਾਰੀ ਗੱਲ ਕੀ ਹੈ, ਕਿੱਥੇ ਜਾ ਰਹੀ ਹੈ, ਕਿੱਥੇ ਲਿਜਾ ਰਹੇ ਸਾਰੀ ਪਿਕਚਰ। ਪਰਸੋਂ ਚੌਥੀ ਮੈਨੂੰ ਫੋਨ ਆਇਆ ਇੱਕ ਬੰਦੇ ਦਾ, ਉਹ ਕਹਿੰਦਾ ਜੀ ਆਪਣਾ ਕੈਨੇਡਾ ਤੋਂ ਵੀ ਫਲਾਣਾ ਬੰਦਾ ਜੀ ਉਹ ਐਂ ਬੋਲਦਾ, ਉਹ ਐਂ ਬੋਲਦਾ। ਮੈਂ ਕਿਹਾ ਯਾਰ ਤੂੰ ਕੀ ਸੁਣਿਆ? ਕਹਿੰਦਾ ਮੈਂ 2 ਮਿੰਟ ਦਾ ਕਲਿੱਪ ਸੁਣਿਆ। ਮੈਂ ਕਿਹਾ ਸਾਰਾ ਸੁਣਿਆ? ਕਹਿੰਦਾ ਨਹੀਂ। ਮੈਂ ਕਿਹਾ ਆਹ ਪ੍ਰੋਬਲਮ ਹੈ ਤੁਹਾਡੀ, ਕਿਸੇ ਵੀ ਦੁਸ਼ਮਣ ਨੂੰ, ਆਪਣੇ ਨੂੰ, ਬਗਾਨੇ ਨੂੰ, ਮਿੱਤਰ ਨੂੰ ਤੁਹਾਨੂੰ ਸਾਰਾ ਸਮਝਣਾ ਪੈਣਾ। ਹਿੱਸਿਆਂ ਚ ਪਤਾ ਹੀ ਨਹੀਂ ਲੱਗਣਾ। 1 ਮਿੰਟ ਦੇ ਕਲਿੱਪ ਚੋਂ ਕੀ ਸਮਝ ਲੂ ਬੰਦਾ, 2 ਮਿੰਟ ਦੇ ਕਲਿੱਪ ਚੋਂ ਕੀ ਸਮਝ ਲੂ? ਤੁਹਾਨੂੰ ਸਾਰਾ ਸਮਝਣਾ ਪੈਣਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਸਮੁੱਚਤਾ ਨੂੰ ਨਾ ਨਾ ਸਮਝ ਸਕੇ, ਇਹਦੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੁੰਦਰਤਾ ਹੈ ਉਹ ਸਮੁੱਚਤਾ ਵਿੱਚ ਹੈ। ਹਿੱਸਿਆਂ ਚ ਕੋਈ ਹਿੱਸਾ ਸਾਧ ਕਿਹਾ ਜੀ ਮਹਾਰਾਜ ਨੇ ਤੇ ਸਾਧ ਬਣ ਗਏ, ਕੋਈ ਬ੍ਰਹਮ ਗਿਆਨੀ ਪੜ੍ਹ ਲਿਆ ਬ੍ਰਹਮ ਗਿਆਨੀ, ਕੋਈ ਅਨਹਦ ਨਾਦ ਆ ਗਿਆ, ਕੋਈ ਸੁੰਨ ਗੁਫਾ ਏਦਾਂ ਵੀ ਵਾਜੀ ਲਿਆ ਅਨਹਦ ਵਾਜੇ, ਮੂਦਲੀ ਇੱਧਰ ਵਾਜੇ, ਉਹ ਏਦਾਂ ਸੋਚਣ ਲੱਗ ਪਿਆ ਅਨਹਦ ਨਾਦ ਵੱਜਦਾ, ਉਹਨੇ ਇੱਧਰ ਨੂੰ ਤੋਰ ਲਿਆ, ਕਹਿੰਦੇ ਜਪ 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 ਕਰਕੇ ਉਧਰ ਨੂੰ ਤੁਰ ਪਿਆ। ਮਤਲਬ ਹਿੱਸੇ ਬਣਾ ਲਿਆ ਸਾਰਿਆਂ ਨੇ। ਪਰ ਗੁਰੂ ਗ੍ਰੰਥ ਸਾਹਿਬ ਦੀ ਸੁੰਦਰਤਾ ਜਿਹੜੀ ਹੈ ਉਹ ਹਿੱਸਿਆਂ 'ਚ ਨਹੀਂ ਸਮੁੱਚਤਾ 'ਚ ਵੇਖਣੀ ਪੈਣੀ ਹੈ। ਤੇ ਸਮੁੱਚਤਾ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਇਕੱਠਾ ਕਰਨਾ ਹੋਵੇ ਨਾ, ਜੇ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦੋ ਸ਼ਬਦਾਂ ਵਿੱਚ ਕਹੋ ਕੀ ਕਹੀਏ, ਤੇ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਬਸ ਇੱਕ ਫੈਲਿਆ ਹੋਇਆ, ਇੱਕ ਹੀ ਫੈਲਿਆ ਹੋਇਆ। ਤੇ ਸਮਝ ਕਿਵੇਂ ਆਉਂਦਾ? ਸਤਿਗੁਰ ਸੱਚੇ ਗਿਆਨ ਦੁਆਰਾ, ਸੱਚੇ ਗਿਆਨ ਦੀ ਕਿਰਪਾ ਨਾਲ ਇੱਕ ਹੈ ਜਿਹੜਾ ਸਮਝ ਆ ਜਾਂਦਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ 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 ਸਮੁੱਚਾ ਇਹਨੂੰ ਖੋਲ ਕੇ ਵੇਖੋ, ਸਾਰਾ ਇੱਥੇ ਲੜੀ ਚ ਪਰੋਇਆ ਜਾਂਦਾ। ਤਾਂ ਹੀ 31 ਰਾਗ ਲਿਖੇ ਮੂਲ ਮੰਤਰ ਹਰੇਕ ਬਾਣੀ ਦੇ ਉੱਤੇ ਗੁਰੂ ਸਾਹਿਬ ਨੇ, ਮੂਲ ਮੰਤਰ ਮੰਗਲਾ ਚਰਨ ਉੱਥੋਂ ਭੁੱਲ ਨਾ ਜਾਵੇ। ਹੁਣ ਵਿੱਚ ਲਿਖਿਆ ਤੂੰ ਰੱਬ ਹੈ, ਪਰ ਸ਼ੁਰੂਆਤ ਲਿਖਿਆ ਅਜੂਨੀ ਅਜੂਨਾ ਚਾਹੁੰਦਾ। ਸਮੁੱਚਤਾ ਵੇਖਣੀ ਪੈਣੀ, ਲੋਕੀ ਹਿੱਸਿਆਂ ਚ ਵੇਖ ਰਹੇ। ਤੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚਾ ਵੇਖਾਂਗੇ ਫਿਰ ਸਾਨੂੰ ਸਮਝ ਆ ਜਾਣੀ, ਕਿਸੇ ਵੀ ਲਿਖਾਰੀ ਨੂੰ ਪੜੋਗੇ ਉਹਨੂੰ ਹਿੱਸਿਆਂ ਚ ਨਹੀਂ। ਹੁਣ ਮੰਨ ਲਓ ਇੱਕ ਫਿਲਮ ਵੇਖ ਰਿਹਾ ਬੰਦਾ, ਹਿੱਸਿਆਂ ਚ ਵੇਖੋ, ਤੁਸੀਂ ਕਹੋ ਵੀ ਫਿਲਮ ਬੜੀ ਕਮਾਲ ਦੀ, ਆ ਹੀਰੋ ਹੈ। ਅਗਲਾ 2 ਮਿੰਟ ਲਈ ਫਿਲਮ ਵੇਖਣ ਜਾਵੇ, ਅਗਲਾ ਕਹੇ ਲੈ ਇਹਦਾ ਸਿਗਰਟ ਪੀ ਰਿਹਾ, ਇਹ ਕਾਹਦਾ ਹੀਰੋ ਹੈ, ਬਾਹਰ ਆ ਜਾਓ। ਲੈ ਮੰਨ ਲਓ ਇਹ ਹੀਰੋ ਹੈ ਜੀ, ਅਗਲਾ ਉਦੋਂ ਕਿਸੇ ਗੁੰਡੇ ਨੂੰ ਕੁੱਟ ਰਿਹਾ ਹੋਵੇ, ਅਗਲਾ ਲੈ ਇਹ ਤੇ ਮਾਰ ਕੁਟਾਈ ਕਰਨ ਲੱਗਿਆ ਪਿਆ, ਕੋਈ ਗੱਲ ਹੈ, ਬਾਹਰ ਆ ਜਾਓ। ਜੇ ਤੁਸੀਂ ਜੇ ਸਾਰੀ ਗੱਲ ਸਮਝਣੀ ਹੋਈ ਤੁਹਾਨੂੰ ਸਾਰੀ ਵੇਖਣੀ ਪੈਣੀ, ਫਿਰ ਪਤਾ ਲੱਗਣਾ ਵੀ ਕਿੱਥੋਂ ਗੱਲ ਚੱਲੀ ਸੀ, ਕਿਤੇ ਖਤਮ ਹੋਏਗੀ, ਕਿਉਂ ਕੁੱਟਿਆ ਜਾ ਰਿਹਾ ਸੀ, ਸਮਝ ਹੀ ਨਹੀਂ ਆਉਣੀ। ਤੁਹਾਨੂੰ ਸਾਰਾ ਵੇਖਣਾ ਪੈਣਾ ਨਾ, ਸਾਰੀ ਪਿਕਚਰ ਪੂਰੀ, ਤਾਂ ਪਤਾ ਲੱਗੂ। ਏਦਾਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਬੰਦਾ ਹਿੱਸਿਆਂ 'ਚ, ਯਾਰ ਇੱਥੇ ਐ ਕਹਿੰਦੇ ਐ, ਇੱਥੇ ਐ ਕਹਿੰਦੇ ਐ, ਨਹੀਂ ਤੁਹਾਨੂੰ ਸਮੁੱਚਤਾ ਵੇਖਣੀ ਪੈਣੀ ਹੈ, ਕੀ ਕਹਿਣਾ ਚਾਹੁੰਦੇ ਆ, ਫਿਰ ਸਮਝ ਆ ਜਾ। ਕਿਸੇ ਵੀ ਤੁਸੀਂ ਪ੍ਰੋਗਰਾਮ ਸੁਣਦੇ ਹੋ, ਕੋਈ ਰਾਗੀ ਸੁਣਦੇ ਹੋ, ਕਥਾਵਾਚਕ ਸੁਣਦੇ ਹੋ, ਕਿਸੇ ਨੂੰ ਵੀ ਦੁਨੀਆਂ ਦੇ ਵਿੱਚ ਸੁਣੋ, ਪਰ ਉਹਨੂੰ ਸਾਰਾ ਸੁਣਨਾ ਪੈਣਾ, ਹਿੱਸਿਆਂ 'ਚ ਨਾ ਸੁਣੋ, ਕੱਟਿਆ ਕਟਾਇਆ ਨਾ ਸੁਣੋ। ਤੁਹਾਨੂੰ ਫਿਰ ਪਤਾ ਲੱਗਣਾ ਵੀ ਇਹ ਬੰਦਾ ਲਜਾਣਾ ਕਿੱਧਰ ਚਾਹੁੰਦਾ, ਕੀ ਕਹਿਣਾ ਚਾਹੁੰਦਾ, ਇਹਦੀ ਗੱਲ ਦਾ ਮਤਲਬ ਕੀ ਹੈ। ਕਿਸੇ ਨੂੰ ਵੀ ਵੇਖਣਾ ਸਾਰੇ ਦਾ ਸਾਰਾ ਹਿੱਸਿਆਂ 'ਚ, ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ, ਸਾਰਾ ਵੇਖਣਾ ਵੀ ਮਹਾਰਾਜ ਕਿੱਧਰ ਲਜਾਣਾ ਚਾਹੁੰਦੇ ਹੈ। ਜੇ ਹਿੱਸਿਆਂ 'ਚ ਲੱਗ ਜਾਂਗੇ ਫਿਰ ਤੇ ਬੜਾ ਮੁਸ਼ਕਲ ਹੋ ਜਾਣਾ। ਫਿਰ ਮਹਾਰਾਜ ਨੇ ਇੱਥੇ ਤਾਂ ਕਿਹਾ ਸੀ ਵੀ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ, ਇੱਥੇ ਕਹਿੰਦੇ ਆ ਵੀ ਦੁਨੀਆਂ ਦੇ ਰੱਬ ਆਇਆ ਸੀ, ਫਿਰ ਉਲਝ ਕੇ ਜਾਣਾ ਨਾ ਵੀ ਇੱਥੇ ਕੁਝ ਹੋਰ ਕਹਿਤਾ ਯਾਰ, ਇੱਥੇ ਕੁਝ ਹੋਰ ਕਹਿਤਾ, ਇਹ ਹੈ ਨਹੀਂ ਗੱਲ, ਇੱਕੋ ਹੀ ਹੈ ਸਾਰੀ ਦੀ ਸਾਰੀ ਗੱਲ, ਫਿਰ ਗੱਲ ਪਕੜ ਵਿੱਚ ਆਉਂਦੀ ਹੈ। ਤਾਂ ਕਰਕੇ ਆਪਣੇ ਦਿਮਾਗ ਨੂੰ ਖੋਲ੍ਹਣਾ ਪੈਣਾ, ਤੇ ਜੇ ਸੁਣਨ ਵਾਸਤੇ ਲੱਗਣਾ, ਇੱਥੇ ਤੱਕ ਆਪਾਂ ਦੂਜੀ ਗੱਲ ਹੋ ਗਈ। ਤੀਜੀ ਗੱਲ ਆਪਾਂ ਕਰਦੇ ਹਾਂ ਲਗਾਤਾਰਤਾ, ਜਿਹੜੀ ਲਗਾਤਾਰਤਾ ਹੈ ਨਾ ਉਹ ਬੜੀ ਜ਼ਰੂਰੀ ਹੈ। ਹੁਣ ਹਰ ਚੀਜ਼ ਵਿੱਚ ਲਗਾਤਾਰਤਾ ਚਾਹੀਦੀ, ਬੰਦਾ ਦੀਵਾਨ ਨੂੰ ਸਮਝਣਾ ਚਾਹੁੰਦਾ ਪਰ ਉਹ ਇੱਦਾਂ ਟਾਈਮ ਤੇ ਕੱਢਣਾ ਪਊਗਾ। ਹੁਣ ਜੇ ਅਗਲਾ ਕਹੇ ਮੈਂ ਸਾਰਾ ਸਮਝ, ਫਿਰ ਲਗਾਤਾਰਤਾ ਰੱਖਣੀ ਪੈਣੀ। ਸਾਡੇ ਵਿੱਚ ਜਿਹੜੀ ਸਭ ਤੋਂ ਵੱਡੀ ਘਾਟ ਹੈ ਉਹ ਹੈ ਲਗਾਤਾਰਤਾ ਦੀ। ਅਸੀਂ ਜਿਹੜਾ ਵੀ ਸ਼ੌਂਕ ਪਾਲਦੇ ਹਾਂ ਚਾਰ ਕੁ ਦਿਨ ਚਾਹ ਚੜ੍ਹਦਾ, ਜਿਹੜਾ ਵੀ ਬੰਦਾ ਕੰਮ ਕਰਦਾ ਚਾਰ ਕੁ ਦਿਨ ਕਰਕੇ ਥੱਕ ਜਾਂਦਾ। ਸ਼ੁਰੂ ਕਰਦੇ ਆ ਬੈਂਡ ਵਾਜੇ ਵਜਾ ਕੇ ਵੀ ਬੱਲੇ ਬੱਲੇ, ਹੁਣ ਤੇ ਢਾ ਦੇਣਾ ਇਹਨਾਂ ਨੇ ਸਾਰਾ ਕੁਛ, ਸ਼ੁਰੂ ਐਂ ਕਰਦੇ ਆ, ਮੁੜ ਕੇ ਚਾਰ ਕੁ ਦਿਨਾਂ ਬਾਅਦ ਥੱਕ ਜਾਂਦੇ। ਬੰਦਾ ਪੋਸਟਾਂ ਲਿਖਣ ਵਾਲਾ ਹੀ ਥੱਕ ਜਾਂਦਾ ਵੀ ਯਾਰ ਹੁਣ ਬਥੇਰੀ ਆ, ਬਸ ਦੋ ਮਹੀਨੇ ਬੜਾ ਬੱਲਾ, ਕਿਹੜਾ ਹੈ ਬੰਦਾ, ਮੁੜ ਕੇ ਚੇਤੀ ਭੁੱਲ ਗਿਆ। ਐਕਸਰਸਾਈਜ਼ ਕਰਨ ਲੱਗਾ ਚਾਰ ਦਿਨ ਐਂ ਇੰਨੀ ਕਰਦਾ ਵੀ ਮੈਂ ਹੁਣ ਬਸ ਡੋਲੇ ਬਣਾ ਕੇ ਹਟੂ, ਦਸ ਦਿਨਾਂ ਬਾਅਦ ਖਤਮ। ਹਰ ਚੀਜ਼ ਵਿੱਚ ਜਿਹੜੀ ਲਗਾਤਾਰਤਾ ਨਾ, ਲਗਾਤਾਰਤਾ ਬੜੀ ਲਾਜ਼ਮੀ ਹੈ। ਲਗਾਤਾਰਤਾ ਰੱਖਣ ਵਾਲੇ ਪਖੰਡੀ ਅੱਗੇ ਲੰਘ ਜਾਣਗੇ ਜੇ ਉਹਨਾਂ 'ਚ ਲਗਾਤਾਰਤਾ ਹੋਈ। ਧਿਆਨ ਨਾਲ ਮੇਰੀ ਗੱਲ ਘਰਾਂ 'ਚ ਬਹਿ ਕੇ ਸੁਣਿਓ, ਖਾਸ ਕਰਕੇ ਜਿਹੜੇ ਬੰਦੇ ਸਾਨੂੰ ਸੁਣਦੇ ਸਮਝਦੇ ਆ। ਜੇ ਆਪਣੇ ਕੰਮ 'ਚ ਲਗਾਤਾਰਤਾ ਨਹੀਂ ਰੱਖੋਗੇ, ਪਖੰਡ ਨੂੰ ਵੀ ਮੇਨਟੇਨ ਰੱਖਣਾ ਪੈਂਦਾ। ਤੁਹਾਨੂੰ ਲੱਗਦਾ ਵੀ ਲਗਾਤਾਰਤਾ, ਲਗਾਤਾਰਤਾ ਨਾ ਹੋਈ ਪਖੰਡ ਵੀ ਨਹੀਂ ਚੱਲਦਾ, ਤੇ ਲਗਾਤਾਰਤਾ ਹੋਵੇ ਹੋਵੇ ਪਖੰਡ ਚੱਲ ਜਾਂਦਾ। ਤੇ ਸੱਚ ਵਿੱਚ ਜੇ ਲਗਾਤਾਰਤਾ ਨਾ ਹੋਈ ਤੇ ਗੱਲ ਠੀਕ ਹੈ, ਪਰ ਲਗਾਤਾਰਤਾ ਨਾ ਹੋਣ ਕਰਕੇ ਚੱਲਣੀ ਨਹੀਂ। ਤੁਸੀਂ ਗੱਲ ਸਮਝ ਕੇ ਵੇਖਿਓ, ਮੰਨ ਲਓ ਇੱਕ ਬਾਬਾ ਹੈ, 4 ਵਜੇ ਉਹਨੇ ਕਿਹਾ ਵੀ ਮੈਂ ਆਉਣਾ ਹੈ ਦਰਬਾਰ 'ਚ, ਮੰਨ ਲਓ ਉਹ ਭਾਵੇਂ 3 ਵਜੇ ਥੱਕਿਆ ਆਵੇ, ਭਾਵੇਂ 3:30 ਆਵੇ, ਭਾਵੇਂ 4 ਹੀ ਆਇਆ ਹੋਵੇ, ਉਹ ਲਗਾਤਾਰਤਾ ਰੱਖਣੀ ਪੈਂਦੀ। ਆਉਂਦਾ ਔਖਾ ਹੁੰਦਾ, ਪਰੇਸ਼ਾਨ ਹੁੰਦਾ, ਨੀਂਦ ਵੀ ਨਹੀਂ ਪੂਰੀ ਹੋਈ, ਉਹਨੂੰ ਐ ਯਾਰ ਪ੍ਰਭਾਵ ਪਵੇ, ਲੋਕ ਮੇਰੇ ਬੰਦੇ ਕਹਿਣਗੇ ਵੀ ਆਇਆ ਹੀ ਨਹੀਂ, ਸੰਗਤ ਨੂੰ ਤੇ ਮੇਰੇ ਬੰਦਿਆਂ ਨੇ ਮੈਸੇਜ ਇਹੋ ਹੀ ਦੇਣਾ, ਮੇਰੇ ਚੇਲਿਆਂ ਨੇ ਅੱਗੇ 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 ਆ ਕੇ ਦੱਸਣਾ ਵੀ ਬਾਬਾ ਜੀ ਤੇ 4 ਵਜੇ ਆ ਜਾਂਦੇ ਨੇ, ਨਾਗਾ ਨਹੀਂ ਪਾਉਂਦੇ, ਥੱਕੇ ਵੀ ਆਉਣ ਤਾਂ ਵੀ ਆਉਂਦੇ ਨੇ। ਹੁਣ ਇਹਨਾਂ ਨੇ ਅੱਗੇ ਮੈਸੇਜ ਦੇਣਾ, ਅੱਗੇ ਤੋਂ ਅੱਗੇ ਲੋਕਾਂ ਤੱਕ ਜਾਣਾ, ਲੋਕਾਂ ਤੇ ਮੇਰਾ ਪ੍ਰਭਾਵ ਨਹੀਂ ਰਹਿਣਾ, ਪ੍ਰਭਾਵ ਬਣਾਉਣ ਵਾਸਤੇ ਮੈਨੂੰ ਰੋਜ਼ ਜਾਣਾ ਪੈਣਾ, ਲਗਾਤਾਰਤਾ ਰੱਖਣੀ ਪੈਣੀ ਹੈ, ਲਗਾਤਾਰਤਾ ਹੈ ਕਿ ਨਹੀਂ, ਤੇ ਲਗਾਤਾਰਤਾ ਰੱਖ ਰੱਖ ਕੇ ਰੱਖ ਰੱਖ ਕੇ ਲੋਕਾਂ ਦੇ ਉੱਤੇ ਅਗਲੇ ਪ੍ਰਭਾਵ ਪਾਉਂਦੇ ਨੇ। ਹਾਂ ਯਾਰ ਇਹ ਤੇ 20 ਸਾਲ ਹੋ ਗਏ, ਇਹਨੂੰ ਤੇ 40 ਸਾਲ ਹੋ ਗਏ, ਲਗਾਤਾਰਤਾ ਨਾਲ ਤੇ ਪਖੰਡ ਵੀ ਲੋਕੀ ਮੇਨਟੇਨ ਕਰਨਾ ਪੈਂਦਾ, ਭਾਲਦਾ ਜੇ ਹੁਣ ਮੰਨ ਲਓ ਬਿਲਡਿੰਗ ਬਣਾਈ ਹੈ, ਇਹ ਮੇਨਟੇਨ ਰੱਖਣੀ ਪੈਣੀ ਨਾ, ਸਾਫ ਸਫਾਈ, ਰੰਗ ਹਰ ਸਾਲ ਰੰਗ ਭਾਲੂ, 10 ਦਿਨਾਂ ਬਾਅਦ ਸਫਾਈ ਭਾਲੂ, ਮੇਨਟੇਨ ਤੇ ਰੱਖਣੀ ਪਊ, ਸਿਹਤ ਠੀਕ ਕਿਵੇਂ ਰਹੂ ਜੇ ਲਗਾਤਾਰਤਾ ਰਹੀ। ਤੇ ਪਖੰਡ ਵੀ ਲਗਾਤਾਰਤਾ ਨਾਲ ਹੀ ਚਲਾਉਂਦੇ ਨੇ ਅਗਲੇ ਵੀ ਦੁਨੀਆਂ ਤੇ ਮੇਰਾ ਪ੍ਰਭਾਵ ਨਹੀਂ ਪੈਣਾ, ਭਾਵੇਂ ਅਗਲਾ ਸੋਈ ਜਾਵੇ। ਆਪਾਂ ਵੇਖੇ ਨੀ ਬਾਬੇ, ਹੁਣ ਲਾਈਵ ਚੱਲਦੇ ਹੁੰਦੇ ਨੇ, ਕਈ ਵਾਰੀ ਗੁਟਕਾ ਹੱਥ ਚ ਫੜ ਲੈਂਦੇ ਨੇ ਤੇ ਐ ਗੁਟਕਾ ਡਿੱਗ ਜਾਂਦਾ, ਐ ਮਾਰਦੇ ਨੇ ਸਿਰ, ਨੀਂਦ ਆ ਜਾਂਦੀ ਹੈ, ਪਰ ਆਉਂਦਾ ਜ਼ਰੂਰ ਹੈ ਬੰਦਾ, ਵੀ ਉੱਥੇ ਭਾਵੇਂ ਸਟੇਜ ਤੇ ਸੌਣਾ ਪਵੇ ਪਰ ਜਾਊ ਜ਼ਰੂਰ। ਲਗਾਤਾਰ ਤਾਂ ਤੋੜਦੇ ਆ ਕਿ ਨਹੀਂ, ਹੈ ਪਖੰਡ ਹੀ ਹੈ ਭਾਵੇਂ, ਪਰ ਆਪਣਾ ਕੰਮ ਨਹੀਂ ਛੱਡਦਾ, ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ। ਇਹ ਚੀਜ਼ ਹੈ ਜਿਹੜੀ ਨਾ ਆਪਾਂ ਵੇਖੋ ਜਾਂ ਸਮਝੋ, ਮਤਲਬ ਜਿਹੜਾ ਕੰਮ ਬੰਦਾ ਫੜ ਲਵੇ ਨਾ ਫਿਰ ਉਹਨੂੰ ਸਿਰੇ ਜਾੜ ਕੇ ਛੱਡੇ, ਕਰੇ ਵੀ ਪਿਆਰ ਨਾਲ, ਸਿਸਟਮ ਬਣਾ ਕੇ ਕਰੇ ਤੇ ਅਖੀਰ ਕਰੇ ਫਿਰ ਉਹਦੀ, ਜਾਂ ਤਾਂ ਫੜੇ ਹੀ ਨਾ, ਤੁਰੇ ਹੀ ਨਾ, ਜੇ ਤੁਰੇ ਫਿਰ ਸਿਰਾ ਲਾ ਦੇ ਕਰੇ, ਬਸ ਆਪਣੇ ਕੰਮ ਵਿੱਚ ਲਗਾਤਾਰਤਾ ਰੱਖੇ। ਤੇ ਹੁਣ ਜ਼ਿਆਦਾਤਰ ਇਹਨਾਂ ਗੱਲਾਂ ਦਾ ਲੋਕਾਂ ਦੇ ਉੱਤੇ ਬੱਲੇ ਬੱਲੇ ਜੀ ਬੱਲੇ ਬੱਲੇ, ਉਹਨਾਂ ਦੀ ਤੇ ਐ ਜੀ ਤੇ ਫਿਰ ਐ ਆਹੀ ਗੱਲਾਂ ਲੋਕਾਂ 'ਚ ਪਹੁੰਚ ਜਾਂਦੀਆਂ। ਬਾਬਾ ਜੀ ਨੇ ਤਾਂ ਨਾ ਨੰਗੇ ਪੈਰੀ ਰਹੇ, ਕਹਿੰਦੇ ਵੇਖੋ ਕਮਾਲ ਦੀ ਗੱਲ ਹੈ, ਮੈਂ ਕਿਹਾ ਤੂੰ ਮੇਰੇ ਕੋਲੇ ਦੱਸ ਰਿਹਾ ਦੇਖ ਮੇਰੇ ਕੰਨਾਂ ਤੱਕ ਪਹੁੰਚ ਗਈ, ਇਹ ਕੋਈ ਛੋਟੀ ਗੱਲ ਥੋੜਾ, ਸਮਝਦਾ ਫਰਕ ਹੈ। ਰਾਜਾ ਤੁਰਿਆ ਜਾਏ, ਉਹ ਕਹਿੰਦਾ ਯਾਰ ਤੂੰ ਮੈਨੂੰ ਕਹਿੰਦਾ ਤੂੰ ਮੇਰਾ ਸਤਿਕਾਰ ਨਹੀਂ ਕੀਤਾ, ਕਹਿੰਦਾ ਮੈਂ ਬੈਠਾ ਬਸ ਆਪਣੀ ਮੌਤ ਚ, ਕਹਿੰਦਾ ਤੂੰ ਮੇਰਾ ਸਤਿਕਾਰ ਨਹੀਂ ਕੀਤਾ, ਕਹਿੰਦੇ ਕਿਉਂ, ਕਹਿੰਦੇ ਮੈਂ ਰਾਜਾ ਤੂੰ ਮੰਗਤਾ, ਕਹਿੰਦਾ ਤੂੰ ਨੀ ਮੰਗਤਾ, ਕਹਿੰਦੇ ਕਿਵੇਂ, ਕਹਿੰਦੇ ਤੂੰ ਵੀ ਸਤਿਕਾਰ ਮੰਗ ਰਿਹਾ ਮੇਰੇ ਤੋਂ, ਜੇ ਮੈਂ ਮੰਗਤਾ ਤੇ ਤੂੰ ਸਤਿਕਾਰ ਮੰਗਦਾ, ਤੂੰ ਵੀ ਮੰਗਤਾ ਹੀ, ਤੂੰ ਵੀ ਮੰਗਤਾ। ਇਹ ਜਿਹੜੇ ਲੋਕ ਜਿੰਨੇ ਵੀ ਨੇ, ਸਾਨੂੰ ਲੱਗਦਾ ਅਗਲਾ ਇੱਕ ਬਣਾਉਣਾ ਚਾਹੁੰਦਾ ਸਿਸਟਮ ਵੀ ਲੋਕਾਂ ਦੇ ਕੰਨ ਤੱਕ ਪਹੁੰਚੇ ਕਿ ਬੱਲੇ ਬੱਲੇ ਵੀ ਬੜਾ ਕਮਾਲ ਦਾ ਬੰਦਾ। ਤਾਂ ਕਰਕੇ ਜਿੰਨੇ ਬੰਦੇ ਚਾਹੇ ਕੋਈ ਲਿਖਦੇ ਹੈ ਚਾਹੇ ਕੋਈ ਬੋਲਦੇ ਹੈ, ਵਧੀਆ ਜਿਨ੍ਹਾਂ ਨੂੰ ਜਾਚ ਹੈ ਅਕਲ ਹੈ ਜਿਨ੍ਹਾਂ ਨੂੰ, ਉਹ ਆਪਣੇ ਕੰਮ ਵਿੱਚ ਲਗਾਤਾਰਤਾ ਰੱਖੋ, ਲਗਾਤਾਰ 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 ਛੱਡੋ, ਜੇ ਛੱਡਤਾ ਫਿਰ ਕੰਮ ਖਰਾਬ ਹੋ ਜਾਂਦਾ। ਲਗਾਤਾਰਤਾ ਰੱਖੋ, ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ, ਸਭ ਤੋਂ ਵੱਡੀ ਨਲਾਇਕੀ ਹੈ ਜਿਹੜੀ, ਉਹ ਹੈ ਲਗਾਤਾਰਤਾ ਦੀ ਘਾਟ। ਤੇ ਕੰਮ ਸਿਰੇ ਨਹੀਂ ਚੜ੍ਹਦਾ, ਫਿਰ ਦੂਜਾ ਕੰਮ ਸ਼ੁਰੂ ਕੀਤਾ ਉਹ ਸਿਰੇ ਨਹੀਂ ਚੜਿਆ, ਤੀਜਾ ਸ਼ੁਰੂ ਕੀਤਾ ਉਹ ਸਿਰੇ ਨਹੀਂ ਚੜਿਆ, ਇਹਦੇ ਨਾਲ ਬੰਦੇ 'ਚ ਨੈਗੇਟਿਵਿਟੀ ਆਉਂਦੀ ਹੈ ਵੀ ਯਾਰ ਇਹ ਤਾਂ ਕੰਮ ਕੋਈ ਸਿਰੇ ਚੜਿਆ ਹੀ ਨਹੀਂ ਕੁਛ, ਕੁਛ ਮੈਂ ਜ਼ਿੰਦਗੀ 'ਚ ਕੀਤਾ ਹੀ ਕੱਖ। ਤਾਂ ਕਰਕੇ ਆਪਣੇ ਆਪ ਨੂੰ ਲਗਾਤਾਰਤਾ ਰੱਖਣੀ, ਕਿਉਂਕਿ ਸਮਾਂ ਤੇ ਲੰਘਦਾ ਹੀ ਜਾਂਦਾ। ਜਿਵੇਂ ਹੁਣ ਚਲੋ ਸ਼ਬਦ ਇੱਕ ਇੱਕ ਪੰਗਤੀ ਆਪਾਂ ਪੜ੍ਹ ਰਹੇ ਸੀ, ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਛਤਾ ਹੈ, ਰਹਿਣ ਗਵਾਈ ਸੋਏ ਕਹਿ ਪਰ ਪਹਿਲਾਂ ਇੱਕ ਵਾਰੀ ਧਾਰਨਾ ਪੜ੍ਹ ਥੋੜਾ ਜਿਹਾ ਫੀਲਿੰਗ ਵਧੀਆ ਬਣ ਜਾਣੀ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਕਬੀਰ ਸਾਹਿਬ ਕਹਿੰਦੇ ਕਬੀਰ ਏਕ ਅਚੰਭੋ ਦੇਖਿਓ ਹੀਰਾ ਹਾਟ ਬਕਾਏ ਕਬੀਰ ਜੀ ਕਹਿੰਦੇ ਮੈਂ ਵੇਖਿਆ ਇੱਕ ਹੀਰਾ ਹੱਟੀ ਤੇ ਵਿਕਦਾ ਹੱਟੀ ਤੇ ਵਿਕੇ ਹੀਰਾ ਕਬੀਰ ਏਕ ਅਚੰਭੋ ਦੇਖਿਓ ਹੀਰਾ ਹਾਟ ਬਕਾਏ ਵਣਜਣ ਹਾਰੇ ਬਾਹਰਾ ਕੌਡੀ ਬਦਲੇ ਹੈ ਹੀਰਾ ਤੇ ਵਣਜਣ ਵਪਾਰੀ ਤੋਂ ਬਾਹਰ ਹੈ ਵਪਾਰੀ ਕੋਈ ਮਿਲਿਆ ਨੀ ਤੇ ਕੌਡੀਆਂ ਦੀ ਪਾ ਚੱਲਿਆ ਵਪਾਰੀਆਂ ਦੇ ਵੱਸ ਦੀ ਗੱਲ ਨਹੀਂ ਕਹਿੰਦੇ ਏਦਾਂ ਹੀ ਕਹਿੰਦੇ ਬੰਦੇ ਦਾ ਜਨਮ ਹੈ ਜਨਮ ਜੀਵਨ ਐਂ ਲੰਘਾ ਚੱਲਿਆ ਹੀਰਾ ਬੇਕਦਰਿਆਂ ਦੇ ਹੱਥ ਆ ਗਿਆ ਬੇਕਦਰਾਂ ਦੇ ਹੱਥ ਆ ਗਿਆ ਕੌਡੀਆਂ ਦੇ ਪਾਵੇ ਬੇਕਦਰਿਆਂ ਦੇ ਹੱਥ ਆ ਗਿਆ ਕੌਡੀਆਂ ਦੇ ਪਾਵੇ ਹੀਰਾ ਬੇਕਦਰਿਆਂ ਦੇ ਹੱਥ ਆ ਗਿਆ ਜੀ ਕੌਡੀਆਂ ਦੇ ਪਾਵੇ ਹੀਰਾ ਬੇਕਦਰਿਆਂ ਦੇ ਹੱਥ ਹੱਥ ਆ ਗਿਆ ਕੌਡੀਆਂ ਦੇ ਪਾਵੇ ਹੀਰਾ ਵੇ ਹੱਥ ਆ ਗਿਆ ਕੌਡੀਆਂ ਦੇ ਪਾਵੇ ਹੀਰਾ ਬੇਕਦਰਿਆਂ ਦੇ ਹੱਥ ਆ ਗਿਆ ਕੌਡੀਆਂ ਦੇ ਪਾਵੇ ਬੇਕਦਰਿਆਂ ਦੇ ਹੱਥ ਆ ਗਿਆ ਦੇ ਪਾਵੇਤਾ ਹੀਰਾ ਬੇਕਦਰਿਆਂ ਦੇ ਹੱਥ ਆ ਗਿਆ ਜੀ ਕੌਡੀਆਂ ਦੇ ਪਾਵੇਤਾ
ਸੱਜ ਕੇ
ਹੱਥ ਆ ਗਿਆ ਕੌਡੀਆਂ ਦੇ
ਜੀਵਨ ਹੈ ਨਾ ਸਾਡਾ, ਕਹਿੰਦੇ ਇਹਦੀ ਕੀਮਤ ਪਾਉਣ ਦਾ ਹਿਸਾਬ ਕਿਤਾਬ ਹੈ ਨਹੀਂ। ਇਹ ਤੇ ਪਤਾ ਵੀ ਕੱਪੜਾ ਆ ਮਹਿੰਗਾ ਆ ਸਸਤਾ, ਆਹ ਚੀਜ਼ ਮਹਿੰਗੀ ਹੈ ਸਸਤੀ ਹੈ, ਪਰ ਜ਼ਿੰਦਗੀ ਦੀ ਕੀਮਤ ਦਾ ਨਹੀਂ ਪਤਾ। ਇਹ ਕੋਈ ਛੋਟੀ ਜੀ ਗੱਲ, ਮੰਨ ਲਓ ਬੰਦਾ ਬੰਦਾ ਕਿਤੇ ਛੋਟੀ ਜੀ ਗੱਲ ਥੋੜਾ, ਆਪਣੇ ਆਪ ਵੱਲ ਵੇਖੀਏ, ਦਿਮਾਗ ਹੈ ਜਿਹੜਾ ਕਿਤੇ ਛੋਟੀ ਗੱਲ। ਬੰਦਾ ਜੇ ਸਮਝੇ ਤੇ ਆਪਣੀ ਕਿਤੇ ਕਦਰ ਪਾ ਲਵੇ, ਪਛਾਣ ਹੋਵੇ, ਆਪਣਾ ਮੂਲ ਪਛਾਣ ਦੀ ਖੇਡ ਸਮਝ ਜਾਏ, ਕੋਈ ਛੋਟੀ ਗੱਲ ਥੋੜਾ। ਇਨਸਾਨ ਬਣ ਜਾਏ ਕਿਤੇ, ਬੰਦਾ ਬੰਦਿਆਂ ਵਾਲੇ ਕੰਮ ਕਰ ਲਵੇ। ਮੈਂ ਉਦਣ ਲੈ ਕੇ ਆਏ ਨਾ, ਵੇਖੋ ਸਟਰਗਲ ਦੀ ਗੱਲ, ਜਦੋਂ ਬੰਦਾ ਡਰਦਾ ਵੀ ਲੈ ਯਾਰ, ਪਰ ਸਟਰਗਲ ਜਿੰਨਾ, ਆਪਾਂ ਅੱਗੇ ਵੀ ਇੱਕ ਦਿਨ ਕਿਹਾ ਸੀ ਵੀ ਜਿੰਨੇ ਪਸ਼ੂ ਪੰਛੀ ਕਰਦੇ ਇੰਨਾ ਕੌਣ ਕਰਦਾ। ਰਾਤ ਹਨੇਰੀ ਆਈ, 10 ਜਗ੍ਹਾ ਆਲਣੇ ਡਿੱਗ ਪਏ, ਆਂਡੇ ਟੁੱਟ ਗਏ, ਬੋਟ ਖਿਲਰ ਗਏ, ਥੱਲੇ ਡਿੱਗ ਪਏ, ਕਿੰਨਾ ਕੁਝ ਹੁੰਦਾ ਇਹਨਾਂ ਦੀ ਜ਼ਿੰਦਗੀ 'ਚ, ਕਿੰਨਾ ਸਟਰਗਲ ਕਰਦੇ ਪੰਛੀ, ਕਿੰਨੀਆਂ ਤਕਲੀਫਾਂ ਚੱਲਦੇ ਇਹਨਾਂ ਸਾਡੇ, ਕਿੱਥੇ ਸਾਡੇ ਕਿੰਨਿਆਂ ਦੇ ਘਰ ਡਿੱਗ ਪਏ ਰਾਤ, ਕਿੰਨਿਆਂ ਦੇ ਬਿਸਤਰੇ ਉੱਡ ਗਏ, ਕਿੰਨਿਆਂ ਦੇ ਬੱਚੇ, ਸਾਰਾ ਕੁਝ ਕੋਲ ਹੀ ਹੈ, ਪਰ ਕਿੰਨੀ ਤਕਲੀਫ ਵਿੱਚ ਚੱਲਦੇ ਆਏ, ਕਿੰਨੀਆਂ ਮੁਸ਼ਕਲਾਂ ਚੱਲਦੀਆਂ, ਸਟਰਗਲ ਕਰਦੇ ਆ ਜ਼ਿੰਦਗੀ ਦੇ ਵਿੱਚ। ਤੇ ਉਹ ਜਿਹੜਾ ਉਦਣ ਲੈ ਕੇ ਆਏ, ਵੱਢ ਕੇ, ਉਹ ਦਰਖਤ ਨਹੀਂ ਲੈ ਕੇ ਆਏ ਸੀ, ਕੱਟ ਕੇ, ਤੇ ਉਹਦੇ ਵਿੱਚ ਤੋਤੇ ਆ ਗਏ, ਵੇਖਿਆ ਤੇ ਮੈਨੂੰ ਦੱਸਿਆ, ਕਹਿੰਦੇ ਲੈਣ ਲਾ ਲਈ ਤੋਤਿਆਂ ਨੇ, ਇੰਨਾ ਰਸ਼ ਪਾ ਲਿਆ, ਕਿਉਂਕਿ ਵਿੱਚ ਬੱਚੇ ਲੈ ਆਏ, ਪਤਾ ਨਹੀਂ ਸੀ ਨਾ ਵੀ ਵਿੱਚ ਖੁੰਡ, ਹੁਣ ਉਹ ਆਂਡੇ ਦਿੰਦੇ ਆ ਵਿੱਚ ਬੱਚੇ, ਹੁਣ ਬਾਲਣ ਚਾਹੀਦਾ ਸੀ, ਬਾਲਣ ਖੁੰਡ ਚੱਕ ਲਿਆ, ਵੇਖਿਆ ਹੈ ਨੀ ਵੀ ਵਿੱਚ ਬੱਚੇ ਆ, ਉਹ ਖੁੰਡਾਂ ਦੇ ਵਿੱਚ ਬੱਚੇ। ਤੇ ਉਹ ਜਦੋਂ ਇੱਥੇ ਆਏ ਤੇ ਝੁਰਮਟ ਪਾ ਲਿਆ ਤੋਤਿਆਂ ਨੇ, ਉਦੋਂ ਜਾ ਕੇ ਵੇਖਿਆ ਤੇ ਕਹਿੰਦੇ ਉਹ ਚੋਗਾ ਪਾਉਣ ਆਏ, ਉਹਨਾਂ ਦੇ ਬੱਚੇ ਨਹੀਂ, ਕਿੰਨੇ ਹੀ ਤੋਤੇ ਇਕੱਠੇ ਹੋ ਕੇ ਉਹਨਾਂ ਨੂੰ ਚੋਗਾ ਪਾਉਣ ਵਾਸਤੇ ਆਏ, ਅਨਾਥ ਨੇ ਨਾ, ਮਾਂ ਪਿਓ ਤੇ ਆਏ ਨਹੀਂ ਨਾਲ, ਮਾਂ ਪਿਓ ਉੱਥੇ ਰਹਿ ਗਏ ਤੇ ਉਹ ਅਨਾਥ ਨੇ, ਤੇ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਚੋਗਾ ਪਾ ਰਹੇ। ਮੈਂ ਪੁੱਛਦਾ ਸੀ, ਮੈਂ ਕਿਹਾ ਮਰ ਜਾਣਗੇ ਕਿ ਬਚਣਗੇ, ਕਹਿੰਦੇ ਕਿੱਧਰੇ ਮਰਦੇ, ਇਹਨਾਂ ਨੇ ਬਚ ਜਾਣਾ ਕਿਉਂਕਿ ਸਾਰੇ ਤੇਰੇ ਆਲੇ ਦੁਆਲੇ ਹੋਏ, ਵੀ ਇਹਨਾਂ ਨੂੰ ਅਸੀਂ ਮਰਨ ਦੇਣਾ ਹੀ ਨਹੀਂ, ਇਹ ਸਾਡੀ ਨਸਲ ਹੈ, ਇਹ ਤੋਤੇ ਇਹਨਾਂ ਨੂੰ ਬਚਾਉਣਾ, ਅਸੀਂ ਬਚਾਉਂਦੇ ਆ ਅਗਲੇ, ਵੀ ਅਸੀਂ ਬਚਾਉਣਾ। ਬੰਦਾ ਇੱਥੇ ਕਿੱਥੇ, ਇਨਸਾਨ 'ਚ ਕਿੱਥੇ ਇਨਸਾਨੀਅਤ ਇੰਨੀ, ਸਾਡੇ ਵਿੱਚ ਤੇ ਬੰਦਾ ਮਰਨ ਲੱਗਿਆ ਮਿੰਟ ਲਾਉਂਦੇ, ਸਾਡੇ ਤੇ ਕਹਿੰਦੇ ਮਰਨਾ ਹੀ ਚਾਹੀਦਾ ਬਸ, ਆਪਣੀ ਨਸਲ। ਹੁਣ ਜੇ ਕਿਤੇ ਉਹਨਾਂ ਦੇ ਵਿੱਚ ਵੇਖੀਏ ਕਿੱਥੇ ਹੈ, ਜਿਹੜੇ ਪੰਛੀ ਹੈ, ਪਸ਼ੂ ਹੈ, ਉਹਨਾਂ ਦੀਆਂ ਡਿਊਟੀਆਂ ਵੇਖੀਏ, ਸਟਰਗਲ ਕਰਦੇ ਵੇਖੀਏ, ਤਕਲੀਫਾਂ ਝੱਲਦੇ ਵੇਖੀਏ, ਤੇ ਲੱਗਦਾ ਵੀ ਸੱਚੀ ਗੱਲ ਹੈ ਯਾਰ, ਸਾਡੇ ਨਾਲੋਂ ਪਸ਼ੂ ਮਿਲੇ ਚੰਗਿਆਈਆਂ, ਖੜਖਾ ਮੈਂ ਅੰਮ੍ਰਿਤ ਦੇ ਨਾਮ ਵਿਹੂੜੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਅਕਲ ਤੋਂ ਹੀਣਾ ਬੰਦਾ ਤੇ ਪਸ਼ੂਆਂ ਤੋਂ ਵੀ ਥੱਲੇ ਹੈ, ਪਸ਼ੂਆਂ ਦੇ ਤਲ ਤੇ ਜੀ ਜਿਉਂਦਾ, ਤੇ ਇਨਸਾਨੀਅਤ ਜਿਹੜੀ ਹੈ ਉਹ ਤੇ ਖਤਮ ਹੀ ਹੋਇਆ ਪਿਆ ਕੰਮ ਕਿਤੇ। ਤਾਂ ਕਰਕੇ ਕਿਤੇ ਇਹ ਸਮਝ ਆ ਜਾਏ ਆਪਣੇ ਆਪ ਦੀ। ਆਪਣੇ ਆਪ ਨਾਲ ਜਦੋਂ ਬੰਦਾ ਪਿਆਰ ਕਰਨ ਲੱਗਦਾ ਨਾ, ਉਹਨੂੰ ਫਿਰ ਦੂਜਿਆਂ ਦੀ ਜ਼ਿੰਦਗੀ ਵੀ ਵਧੀਆ ਲੱਗਦੀ ਹੈ। ਜਿਹੜੇ ਬੰਦੇ ਲੋਕਾਂ ਨੂੰ ਜ਼ਿਆਦਾ ਦੁਖੀ ਕਰਦੇ ਸੱਚ ਉਹ ਆਪ ਦੁਖੀ ਨੇ। ਜਿਹੜੇ ਮਾਰਨ ਬਾਰੇ ਸੋਚਦਾ ਬੰਦਾ ਵੀ ਮੈਂ ਇਹਦਾ ਖੂਨ ਕਰ ਦੇਣਾ, ਖੂਨ ਕਰਨ ਲਈ ਥੋੜਾ ਗੁੱਸਾ ਚਾਹੀਦਾ, ਕਿੰਨਾ ਕ੍ਰੋਧ ਚਾੜਨਾ ਪੈਣਾ, ਅੱਗ ਲੱਗੇਗੀ ਤਾਂ ਹੀ ਬੰਦਾ ਮਾਰਿਆ ਜਾਂਦਾ। ਤੇ ਜਿਹੜੇ ਬੰਦੇ ਬੰਦਾ ਮਾਰਨ ਵਾਸਤੇ ਤਿਆਰ ਹੋ ਜਾਂਦੇ ਆ, ਸੋਚ ਕੇ ਵੇਖੋ ਵੀ ਆਪ ਕਿੰਨੀਆਂ ਮੌਤਾਂ ਮਰਦੇ ਹੋਣਗੇ ਰੋਜ਼, ਆਪ ਕਿੰਨੀਆਂ ਮੌਤਾਂ ਮਰਦੇ ਹੋਣਗੇ ਕਿੰਨੇ। ਹੁਣ ਆਪਾਂ ਨੂੰ ਕੋਈ ਬੰਦਾ ਢਾ ਲਵੇ, ਗਲ ਘੁੱਟਣ ਲੱਗੇ ਵੀ ਮਾਰ ਦੇਣ ਲੱਗਾ, ਆਪਾਂ ਜਦੋਂ ਬੰਦਾ ਸਾਰਾ ਜ਼ੋਰ ਕਦੋਂ ਲਾਉਂਦਾ, ਜਦੋਂ ਸਿਰੇ ਗੱਲ ਜਾਨ ਤੇ ਬਣ ਜਾਵੇ। ਜਿਹੜੇ ਬੰਦੇ ਜਿੰਨੇ ਜ਼ਿਆਦਾ ਦੁਖੀ ਹੋਣਗੇ ਉਹ ਫਿਰ ਦੁਖੀ ਕਰਨਗੇ, ਪਰ ਜਿਹੜੇ ਬੰਦੇ ਖੁਸ਼ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਦੁਖੀ ਕਿਉਂ ਕਰਨਗੇ। ਆਪਣੀ ਜ਼ਿੰਦਗੀ ਚ ਫਸਦੇ ਨੇ, ਖੇਡਦੇ ਨੇ, ਖੁਸ਼ ਨੇ। ਆਪਣੇ ਕੋਲੋਂ 50 ਬੰਦੇ ਗਏ ਹੋਣਗੇ, ਗਏ ਨੇ ਨਾ 50, ਵੱਧ ਗਏ ਹੋਣਗੇ, 100 ਗਿਆ ਘੱਟ ਤੋਂ ਘੱਟ, ਪਰ ਦੁਖੀ ਕਿੰਨੇ ਕੀਤਾ ਬੰਦਾ, ਜਿਹੜੇ ਆਪ ਦੁਖੀ ਸੀ। ਜਿਹੜੇ ਸੈਟਲ ਹੋ ਗਏ ਕਿਤੇ ਨਾ ਕਿਤੇ, ਰੋਟੀ ਵਧੀਆ ਖਾਂਦੇ ਆ, ਉਹ ਕਹਿੰਦੇ ਠੀਕ ਹੈ ਬਸ, ਉਹਨਾਂ ਨੇ ਕਦੇ ਵੇਖਿਆ ਕਦੇ। ਪਰ ਜਿਹੜੇ ਬੰਦੇ ਰੁਲਦੇ ਫਿਰਦੇ ਆ ਉਹਨਾਂ ਨੂੰ ਫਿਰ ਪਤਾ ਕੀ, ਘਰੇ ਬੈਠੀ ਤਕਲੀਫ, ਇਹ ਕਿਉਂ ਵੱਸਦੇ ਨੇ, ਇਹ ਕਿਉਂ ਖੁਸ਼ ਨੇ ਜਦੋਂ ਮੈਂ ਦੁਖੀ ਹਾਂ। ਉਹ ਦੁਖੀ ਕਰੂਗਾ, ਜਿਹੜਾ ਖੁਸ਼ ਹੈ ਰਾਜੀ ਹੈ ਉਹ ਦੁਖੀ ਕਿਉਂ ਕਰੂਗਾ। ਉਹਨੂੰ ਹੁੰਦਾ ਅਗਲਾ ਆਪਣੇ ਘਰੇ ਰਾਜੀ, ਮੈਂ ਆਪਣੇ ਘਰੇ ਰਾਜੀ। ਪਰ ਜਦੋਂ ਸਿਰੇ ਲੰਘ ਜਾਂਦਾ ਬੰਦਾ ਪਰੇਸ਼ਾਨ ਹੋ ਕੇ ਅੱਕ ਜਾਂਦਾ, ਜਦੋਂ ਫਿਰ ਉਹਦਾ ਭਾਂਡਾ ਫੁੱਟ ਜਾਂਦਾ, ਬਲਾਸਟ ਉਹਨੂੰ ਹੁੰਦਾ ਵੀ ਹੁਣ ਮੈਂ ਦੁਖੀ ਕਰਦਿਆ। ਪਰ ਉਹ ਕਮਲੇ ਨੂੰ ਇਹ ਨਹੀਂ ਪਤਾ ਹੁੰਦਾ ਦੁਖੀ ਫਿਰ ਵੀ ਮੈਂ ਆਪ ਹੀ ਹੋਊ, ਮੈਂ ਜੇ ਐਂ ਕਰੂੰਗਾ ਤੇ ਮੈਂ ਦੁਖੀ ਆਪ ਹੀ ਹੋਊ, ਉਹਨੇ ਨੀ ਦੁਖੀ ਹੋਣਾ, ਐ ਨੀ ਹੋਣਾ। ਜੇ ਅਸੀਂ ਦੁਖੀ ਹੋਣਾ ਨੀ ਚਾਹੁੰਦੇ ਫਿਰ ਦੂਜਾ ਦੁਖੀ ਕਿਵੇਂ ਕਰਨਾ ਸਾਨੂੰ। ਅਸੀਂ ਜੇ ਕਾਇਮ ਰਹਿਣਾ ਚਾਹੁੰਦੇ ਹਾਂ ਤੇ ਕਰੀ ਜਾਵੇ ਕੋਈ ਦੁਖੀ। ਮਤਲਬ ਕਹਿਣ ਦਾ ਸਾਨੂੰ ਇਹ ਨੁਕਤਾ ਸਮਝਣਾ ਪੈਣਾ ਵੀ ਜਦੋਂ ਬੰਦਾ ਸਿਰੇ ਤੇ ਪਹੁੰਚ ਜਾਂਦਾ ਨਾ, ਲੋੜ ਤੋਂ ਵੱਧ ਦੁਖੀ ਹੈ, ਫਿਰ ਉਹ ਦੂਜੇ ਨੂੰ ਦੇਗਾ ਹੀ ਦੁੱਖ, ਕਿਉਂਕਿ ਹੁੰਦਾ ਹੀ ਦੁੱਖ ਆ ਉਹਦੇ ਪੱਲੇ। ਤੇ ਜਿਹੜਾ ਬੰਦਾ ਜ਼ਿੰਦਗੀ ਨੂੰ ਜੀ ਰਿਹਾ ਹੁੰਦਾ, ਖੁਸ਼ ਹੁੰਦਾ, ਉਹ ਚਾਹੁੰਦਾ ਯਾਰ ਸਾਰੇ ਖੁਸ਼ ਹੋ, ਸਾਰੇ ਸੁਖੀ ਰਹਿਣ, ਕੋਈ ਵੀ ਨਾ ਰੋਵੇ, ਕੋਈ ਵੀ ਨਾ ਭੁੱਖਾ ਮਰੇ। ਜ਼ਿੰਦਗੀ ਜਿਹਨੂੰ ਆਪਣੀ ਜ਼ਿੰਦਗੀ ਪਿਆਰੀ ਲੱਗਦੀ ਹੈ, ਉਹਨੂੰ ਦੂਜੀ ਦੀ ਵੀ ਯਾਰ ਇਹਦੀ ਵੀ ਜ਼ਿੰਦਗੀ ਵੀ ਮੇਰੇ ਵਰਗੀ ਹੈ, ਉਹਨੂੰ ਚੰਗਾ ਲੱਗਦਾ ਵੀ ਇਹ ਵੀ ਖੁਸ਼ ਰਵੇ, ਕਿਵੇਂ ਨਾ ਕਿਵੇਂ ਖੁਸ਼ ਹੋ, ਮੈਂ ਖੁਸ਼ ਹਾਂ ਤੇ ਵੀ ਰਾਜੀ ਰਵੇ। ਦੁਖੀ ਬੰਦੇ ਜਿਹੜੇ ਨੇ ਦੂਜੇ ਨੂੰ ਸੁਖੀ ਨਹੀਂ ਵੇਖ ਸਕਦੇ, ਖੁਸ਼ ਨਹੀਂ ਵੇਖ ਸਕਦੇ। ਤਾਂ ਕਰਕੇ ਜੇ ਇਨਸਾਨੀ ਗੁਣ ਪੈਦਾ ਕਰ ਲਈਏ, ਇਨਸਾਨ ਬਣੀਏ, ਜ਼ਿੰਦਗੀ ਨੂੰ ਜੀਏ, ਮਾਣੀਏ, ਐਕਸਾਈਟਮੈਂਟ ਹੋਵੇ ਜ਼ਿੰਦਗੀ 'ਚ, ਆਪਣੇ ਕੰਮ 'ਚ ਬਿਜੀ ਹੋ ਜਾਈਏ, ਆਪਣੇ ਆਪ ਨੂੰ ਬਿਜੀ ਕਰ ਲਈਏ, ਰਸ 'ਚ ਰਹੀਏ, ਮਸਤ ਰਹੀਏ। ਕਹਿੰਦੇ ਇਹ ਤੇ ਇੱਕ ਸ਼ਬਦ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਮਾਈ। ਲੋ ਇਹ ਸ਼ਬਦ ਆਪਾਂ ਇੱਕ ਵਾਰੀ ਇਹਨਾਂ ਤੋਂ ਸੁਣਦੇ ਹਾਂ। ਘਰਾਂ ਵਿੱਚ ਸੁਣਨ ਵਾਲਿਆਂ ਨੂੰ ਬੇਨਤੀ, ਇਹ ਸ਼ਬਦ ਵੀ ਸੁਣਿਆ ਕਰੋ, ਗੁਰਬਾਣੀ ਨੂੰ ਸੁਣੋ, ਸਮਝੋ। ਇਹ ਸ਼ਬਦ ਦੀ ਵਿਚਾਰ ਕਰ ਲੈਂਦੇ ਹਾਂ, ਫਿਰ ਹੋਰ ਵੀ ਦੋ ਚਾਰ ਗੱਲਾਂ ਕਰੀਏ। ਅਜੇ ਵੱਜੇ 6:30 ਹੋਏ ਹੋਣੇ ਆ, ਅਜੇ 30 ਮਿੰਟ ਹੈਗੇ ਆਪਣੇ ਕੋਲ, ਅੱਧਾ ਕੁ ਘੰਟਾ ਹੈਗਾ। ਤਾਂ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਘਰਾਂ 'ਚ ਜਿਹੜੇ ਸੁਣ ਰਹੇ ਆ, ਸੁਣਨ ਵਾਲੇ ਇੱਕ ਗੱਲ ਚੇਤਾ ਰੱਖਿਓ, ਆਪਾਂ ਅਗਲੇ ਸ਼ਨੀਵਾਰ ਸ਼ੁੱਕਰ ਸ਼ਨੀ ਐਤ ਦਾ ਦੀਵਾਨ ਰਾਤ 7 to 9 ਲਾਉਣਾ। ਜਿਹੜੇ ਘਰਾਂ 'ਚ ਸੁਣਦੇ ਹੋ 7 to 9 ਲਾਉਣਾ, ਹੁਣੀ ਨੋਟ ਕਰ ਲਓ, ਮੁੜ ਕੇ ਭੱਜ ਜਾਂਦੇ ਸਮਾਪਤੀ ਤੱਕ। ਦੂਜੀ ਗੱਲ, 17 ਮਈ ਹੁਣ ਦੀਵਾਨ 15, 16 ਤੇ 17 ਦਾ, 15, 16, 17 ਮਈ ਤੇ ਤੁਹਾਨੂੰ ਚੇਤਾ ਹੋਣਾ 17 ਮਈ ਸ਼ਬੀਲ ਲਾ ਕੇ ਭਾਈ ਭੁਪਿੰਦਰ ਸਿੰਘ ਦਾ ਕਤਲ ਕੀਤਾ ਸੀ, ਇਸ ਕਰਕੇ ਉਹਨਾਂ ਦੀ ਜਿਹੜੀ 16 ਦੇ ਵਿੱਚ ਹੋਇਆ ਸੀ ਤੇ 17, 18, 19 ਤੇ 20 ਚਾਰ ਸਾਲ ਹੋ ਗਏ ਐਸ 16 ਮਈ ਨੂੰ। ਤੇ 16 ਮਈ ਦਾ ਸਪੈਸ਼ਲ ਪ੍ਰੋਗਰਾਮ ਹੋਣਾ, ਆਪਣਾ ਡਾਟਾ ਡੂਟਾ ਸਾਂਭ ਕੇ ਰੱਖਿਓ ਇੰਟਰਨੈਟ ਦਾ, ਕਈ ਹੁਣ ਉਨਾ ਕੁ ਮਿਲਦਾ ਉਨਾ ਕੁ ਖਰਚ ਲੈਂਦੇ ਨੇ, ਨਿਆਣੇ ਫੜ ਲੈਂਦੇ ਫੋਨ, ਕਾਰਟੂਨ ਵੇਖਣ ਲੱਗ ਜਾਂਦੇ ਆ, 17 ਮਈ ਦਾ ਐਤਵਾਰ ਵੀ ਹੈ, 7 ਤੋਂ 9 ਦੀਵਾਨ ਹੋਣਾ ਤੇ ਭਾਈ ਭਪਿੰਦਰ ਸਿੰਘ ਹੋਣਾ ਦੀ ਯਾਦ ਵਿੱਚ ਪ੍ਰੋਗਰਾਮ ਹੋਣਾ। ਸੰਗਤ ਤੇ ਨਹੀਂ ਆ ਸਕਣੀ ਇਹ ਸਾਰਿਆਂ ਨੂੰ ਪਤਾ, ਘਰੋਂ ਘਰ ਹੀ ਰਹਿਣਗੇ। ਉਹਨਾਂ ਦੇ ਪਰਿਵਾਰ ਨੂੰ ਕੋਸ਼ਿਸ਼ ਕਰਾਂਗੇ ਵੀ ਜੇ ਆ ਸਕਣ, ਕੋਸ਼ਿਸ਼ ਕਰ ਲਾਂਗੇ, ਜੇ ਆ ਗਏ ਤੇ ਠੀਕ ਹੈ, ਨਹੀਂ ਤੇ ਘਰ ਸੁਣ ਲੈਣਗੇ। ਬਾਕੀ ਬੇਨਤੀ ਹੈ, ਹੁਣੀ ਨੋਟ ਕਰ ਲਓ ਚੰਗੀ ਤਰ੍ਹਾਂ, 15, 16, 17 ਨੂੰ ਘਰੇ ਬਹਿ ਕੇ ਤੁਸੀਂ ਵੇਖ ਲਿਓ ਤੇ ਦੀਵਾਨ ਵੀ ਸੁਣਦੇ ਆ ਜਿੱਥੇ ਉੱਥੇ ਸ਼ਬਦ ਵੀ ਸੁਣਿਆ ਕਰੋ, ਸਾਰੇ ਦਾ ਸਾਰਾ ਪ੍ਰੋਗਰਾਮ ਧਿਆਨ ਨਾਲ ਇਕਾਗਰ ਚਿੱਤ ਹੋ ਕੇ ਸੁਣਿਆ ਕਰੋ। ਆ ਇੱਕ ਸ਼ਬਦ ਹੈ ਜਿਹੜਾ, ਇਹਨੂੰ ਆਪਾਂ ਸੁਣੀਏ। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ, ਅੰਤਰ ਜੋਤ ਰਾਮ ਪ੍ਰਗਾਸਾ ਗੁਰਮੁਖ ਬਿਰਲੈ ਜਾਨੀ। ਇਹ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ। ਕਹਿੰਦੇ ਸਵਾਦ ਆ ਗਿਆ ਜ਼ਿੰਦਗੀ ਜਿਉਣ ਦਾ, ਕਹਿੰਦੇ ਅੰਮ੍ਰਿਤ ਹੀ ਅੰਮ੍ਰਿਤ ਹੈ ਹਰ ਪਾਸੇ ਜੇ ਪੀਣ ਦੀ ਜਾਚ, ਇੱਕ ਥਾਂ ਅੰਮ੍ਰਿਤ ਨਹੀਂ ਹਰ ਥਾਂ ਸਾਰੇ ਪਾਸੇ। ਸਤਿਗੁਰ ਮੇਰਾ ਸਦਾ ਸਦਾ ਨਾਮ ਹੈ, ਸਰਬ ਵਿਆਪੀ ਹਰ ਜਗ੍ਹਾ ਸਭੇ ਘਟ ਰਾਮ ਬੋਲੈ। ਕਹਿੰਦੇ ਸਮਝ ਆ ਗਈ, ਸਾਰੇ ਪਾਸੇ ਆਨੰਦ ਹੀ ਆਨੰਦ। ਹਾਂਜੀ
ਜਾਨੀ ਜਾਨੀ ਰੇ,
ਜਾਣ ਲਈ ਬਈ, ਜਾਣ ਲਈ, ਸਮਝ ਲਈ।
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ, ਜਾਨੀ ਜਾਨੀ ਰੇ ਰਾਜਾਰਾਮ ਕੀ ਕਹਾਣੀ। ਅੰਤਰ ਜੋਤ ਰਾਮ ਪਰਗਾਸਾ, ਅੰਤਰ ਜੋਤ ਰਾਮ ਪਰ ਗੁਰਮੁਖ ਬਿਰਲੈ
की कहानी जानी जानी रे राजा राम की कहानी जानी जानी रे राजा राम की कहानी पावर एक हो प्रास पीता बारह ने और तरे पवन चुकोरे आकाश से थर थर आ जी अंतर जो राम पर राजा राम की कहानी राजा राम की कहानी जानी जानी रे राजा राम की कहानी जानी जानी रे राजा राम की कहानी सहज सुन वायु पजेया धरती जल सोखिया धरती जल हर सो अंतर जोत राम पर गासा अंतर जोत राम पर गासा गोर मुख बिर राम की कहानी राजा राम की कहानी जानी जानी रे राजा राम की कहानी जानी जानी रे रा राजा राम की कहानी, राजा राम, राजा राम, राजा राम की कहानी, राजा राम, राजा राम, राजा राम की कहानी, राजा राम की कहानी, राजा राम की कहानी, राजा राम की कहानी।
कहते जान ले समझ ले
राज की दा रमे होए दा ते रमिया होया की है कुदरत दा निजम, हर पासे रमिया होया कुदरत दा विधान कानून, ते उदा ही राज है, साडी मर्जी चलदी है किते, ते राज भी सारिआं ते प्रॉपर, उहदे तो उल्ट चल के विखावे कोई, कुदरत दे निजमां दे विच रहि के बच्चा होना है, चाहे ब्रह्म ग्यानी होवे कोई, ब्रह्म ग्ञानी कर, बाबे कर, संत कर, जो कुछ भी चलना निजमां च चलना, हर एक ने जमना भी है, हर एक ने मरना भी है, यह सारा कुदरत का एक विधान है, राज उसे दा ही है, कल्ला बड़ा तेरा दरबार सच्चा तुद तख्त, सिर शाह बादशाह निश्चल चोर छत, यह है असली राज है, जरा विधान उदा राज चलता, रमे हुए दा राज है, कहते उदा पता लग गया, समझ आ गई, इको ही है, होर नहीं उदे राज तो बाहर थोड़ा कोई ते साड़ी है, मैं गल्ला सा कर दे नूं दे, तुहानू भी पता है साड़े मां पुरशां दे ते सरों जमा के वेखी संगतां ने हत्थां ते, हत्थां ते सरों जमा जमा के वेखी है, एक करी जिन्नू कहता सत्तर साल दी उम्र च मुंडा हो गया बच्चा हो गया, ਹੁਣ ਸਰੋਂ ਜਵਾਨ ਵਾਲੇ ਮਰ ਗਏ, ਹੁਣ ਕਿੱਧਰ ਗਏ, ਕਰੋਨਾ ਵਾਰੀ ਸਾਰੀ ਦੁਨੀਆ ਦੁਖੀ ਹੋਈ ਫਿਰਦੀ, ਅਏ ਕਰੀ ਵਜਨ ਜਦੋਂ ਕਰਤਾ ਅਰਦਾਸ ਹੋ ਗਈ, ਬਸ ਹੁਣ ਕਿੱਥੇ ਗਏ ਤੁਸੀਂ, ਕਿੱਧਰ ਵੜ ਗਏ, ਕਿਹੜੇ ਖੂੰਜੇ ਲੱਗ ਗਏ, ਮਤਲਬ ਇਹ ਸਾਰੇ ਉਹ ਬੰਦੇ ਨੀ ਇਹ ਸਰੋਂ ਜਮਾਉਂਦੇ ਫਿਰਦੇ ਨੇ, ਹੁਣ ਬਿਮਾਰੀ ਵੇਲੇ ਸਭ ਵੜੇ ਫਿਰਦੇ ਨੇ, ਤੇ ਜਦੋਂ ਠੀਕ ਹੋ ਗਿਆ ਨਾ ਸਾਰੇ, ਅਸੀਂ ਤੇ ਆਪਣੇ ਡੇਰੇ ਪਾਠ ਰੱਖ ਲਏ ਜੀ ਸੰਗਤ ਬੜੇ ਬਹੁਤ, ਅਜੇ ਤੇ ਸੰਗਤਾਂ ਦੇ ਭਲੇ ਲਈ ਪਹਿਲੇ ਰੱਖ ਲਏ ਪਾਠ, 11 ਪਾਠ ਚੱਲਦੇ ਸੀ ਲਗਾਤਾਰ ਚੱਲਦੇ, ਅਜੇ ਕਿ ਸਾਰੀਆਂ ਸੰਗਤਾਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ, ਮੁੜ ਕੇ ਛੁਰਲੀ ਛੱਡ ਦਿਓ, ਮਰ ਕੇ ਅਗਲਾ ਡਾਕਟਰ ਲੱਭਦੇ ਰਹਿਣ, ਇਲਾਜ ਠੀਕ ਕਰਦੇ ਰਹਿਣ, ਇਹਨਾਂ ਨੇ ਛੱਡ ਦੇ, ਇਹ ਕਿਰਪਾ ਹੀ ਸਾਰੀ ਮਹਾਂਪੁਰਖਾਂ ਦੀ ਹੈ, ਇੱਦਾਂ ਮੁੜ ਕੇ ਬਸ ਬਚੇ ਹੀ ਤਾਂ ਤੁਸੀਂ ਜਿਹੜੇ ਕਿੱਲੀ ਨਾਲ ਲੱਗ ਗਏ ਦਾਣੇ ਤਰ ਗਏ, ਬਾਕੀ ਤੇ ਪੀਸੇ ਜਾਂਦੇ ਨੇ, ਆਟਾ ਬਣ ਜਾਂਦਾ ਆਟਾ, ਅਗਲਾ ਬੈਠਾ ਜੀ ਤਾਂ ਆਟਾ ਬਣ ਜਾਣਾ ਹੀ ਬਚਾਇਆ ਹੀ ਇਹਨਾਂ, ਵੀ ਜਿੱਦੇ ਇਹਨੇ ਆਟਾ ਬਣਨਾ ਹੋਇਆ ਉਦਣ ਇਹਨੇ ਵੀ ਬਣ ਜਾਣਾ, ਸ਼ੂਗਰਾਂ ਦੇ ਮਾਰੇ ਆ ਯਾਰ, ਬਿਮਾਰੀਆਂ ਲੋਕਾਂ ਦੀਆਂ ਸਰਵਾਂ ਸਰੋਂ ਜਮਾ ਜਮਾ ਵੇਖੀ, ਵੀ ਬਿਮਾਰੀਆਂ ਦੇ ਖਾਧੇ ਪਏ ਆ ਇਹ ਸਰੋਂ ਜਵਾਣਗੇ, ਇਹ ਠੀਕ ਕਰਦੇ ਨੇ ਲੋਕਾਂ ਨੂੰ, ਵੀ ਤੇਰੇ ਮਹਾਂਪੁਰਖ ਨੇ ਲੋਕਾਂ ਨੂੰ ਤੇ 70 ਸਾਲ ਦੀ ਚ ਮੁੰਡਾ ਦੇ ਦਿੱਤਾ, ਵਚਨ ਕਰਤਾ, ਤੇ ਤੇਰੀ ਸ਼ੂਗਰ ਕਿਉਂ ਨੀ ਠੀਕ ਕੀਤੀ, ਤੂੰ ਕਿਉਂ ਰੋਗੀ ਤੁਰਿਆ ਫਿਰਨਾ, ਤੂੰ 35 ਗੋਲੀਆਂ ਖਾਂਦਾ ਸਵੇਰੇ ਸ਼ਾਮ, ਤੈਨੂੰ ਕਿਉਂ ਬਿਮਾਰੀ ਪਈ, ਆਹੋ ਫਿਰ ਤੈਨੂੰ ਨੀ ਕਿਰਪਾ ਕੀਤੀ ਤੇਰੇ ਤੇ, ਕਿ ਤੂੰ ਸ਼ਰਧਾਲੂ ਨੀ ਸੀ, ਕਿ ਤੇਰੀ ਸ਼ਰਧਾ ਚ ਕਮੀ ਸੀ, ਲੋਕਾਂ ਦੇ ਕੈਂਸਰ ਦੇ ਰੋਗ ਕੱਟੇ, ਤੇਰੀ ਸ਼ੂਗਰ ਨੀ ਹੈ, ਤੇਰੀ ਸ਼ਰਧਾ ਚ ਘਾਟਾ ਸੀ, ਕਿ ਤੇਰੇ ਬਾਬੇ ਚ ਕਮੀ ਸੀ, ਐਵੇਂ ਹੀ ਮਰੀ ਜਾਂਦੇ ਨੇ, ਛੱਡੀ ਜਾਂਦੇ, ਸੁਣਨ ਵਾਲੇ ਕਹਿੰਦੇ ਵਾਹ ਜੀ ਵਾਹ, ਬੜੀ ਕਿਰਪਾ ਕਰਦੇ, ਚਲੋ ਗੱਲ ਮਤਲਬ ਇਹ ਹੈ ਕੁਦਰਤ ਦਾ ਨਿਯਮ ਹੈ ਜਿਹੜਾ ਸਾਰਿਆਂ ਲਈ ਇੱਕੋ ਜਿਹਾ, ਰਾਜਾ ਰਮੇ ਦਾ ਰਾਜ ਹੈ ਇੱਥੇ, ਤੇ ਕਬੀਰ ਜੀ ਕਹਿੰਦੇ ਜਾਣ ਲਈ ਮੈਂ ਸਮਝ ਆ ਗਈ, ਕਹਿੰਦੇ ਮੈਨੂੰ ਇਹ ਤੇ ਹੁਣ ਸ਼ੁਰੂ ਤੋਂ ਮੰਗਦੀਆਂ, ਫਿਰ ਪੜੋ ਸਿੱਧਾ ਸਿੱਧਾ ਅਰਥ ਸਮਝਦੇ ਆ, ਹਾਂਜੀ,
ਤਰਵਰ ਏਕ ਅਨੰਤ ਡਰ ਸਾਖਾ,
ਬੋਹ ਪਪਤਰ ਰਸ ਭਰੀਆ।
ਕਹਿੰਦੇ ਏਦਾਂ ਜਿਵੇਂ ਦਰਖਤ ਹੈ ਨਾ ਇੱਕ, ਉਹਦੀਆਂ ਸ਼ਾਖਾਂ ਸਾਰੇ ਪਾਸੇ, ਉਹਦੇ ਪੱਤਰ, ਉਹਦੀਆਂ ਟਾਹਣੀਆਂ, ਉਹਦੇ ਫੁੱਲ ਸਾਰੇ ਰਸ ਦੇ ਭਰੇ ਪਏ ਆ। ਕਹਿੰਦੇ ਐਂ ਫੈਲਿਆ ਪਿਆ ਸਾਰੇ ਪਾਸੇ, ਰਮਿਆ ਹੋਇਆ ਰੱਬ ਸਾਰੇ ਪਾਸੇ, ਦਰਖਤ ਫੈਲਿਆ ਪਿਆ ਜਿਵੇਂ ਦਰਖਤ ਹੈ ਨਾ, ਐਂ ਹੈ ਰੱਬ ਸਾਰੇ ਪਾਸੇ। ਇਹਦੀ ਹਰੇਕ ਚੀਜ਼ 'ਚ ਰਸ ਹੈ, ਇਹਦੇ ਫਲ 'ਚ ਵੀ, ਫੁੱਲ 'ਚ ਵੀ, ਈਵਨ ਈਵਨ ਕਿ ਕੰਡਿਆਂ 'ਚ ਵੀ। ਕਿੱਥੇ 84 ਮਾੜੀ ਆ ਗਈ ਇੱਥੇ ਵੀ 84 ਮਾੜੀ ਹੈ, ਇਹ ਤਾਂ ਕਹਿੰਦੇ ਸਾਰਾ ਕੁਛ ਹੀ ਰਸ ਦਾ ਭਰਿਆ ਪਿਆ। ਗੁਰਬਾਣੀ ਕਹਿੰਦੀ ਹੈ ਮਾੜੀ ਤੇ ਬਣਾਈ ਹੈ ਇਹਨਾਂ ਨੇ, ਭੰਡਿਆ ਮੰਨਿਆ ਜਾਂਦਾ, ਇੱਦਾਂ ਹੈ ਨਹੀਂ ਇੱਦਾਂ ਵੀ ਮਾੜਾ। ਜੇ ਡੱਡੂ ਕੁੱਤੇ ਅੱਜ ਨਾ ਹੋਣਗੇ ਨਿੱਕੇ ਨਿੱਕੇ ਕੀੜੇ ਮਕੌੜੇ ਤੇ ਸਬਜ਼ੀਆਂ ਲੱਗਣੀਆਂ ਨਹੀਂ, ਫਲ ਲੱਗਣੇ ਨਹੀਂ, ਇਹਨਾਂ ਕਰਕੇ ਤੇ ਚੱਲਦਾ 84 ਮਾੜੀ ਕਿਵੇਂ ਹੋ ਗਈ। ਉਹ ਤਾਂ ਕਹਿੰਦੇ ਰਸ ਭਰਿਆ ਪਿਆ, ਧਿਆਨ ਇਕਾਗਰ ਰੱਖੋ ਸਾਰੇ ਵੀ ਕਾਇਮ ਰਿਹਾ ਕਰੋ। ਹਾਂਜੀ,
ਇਹ ਅੰਮ੍ਰਿਤ ਕੀ ਬਾੜੀ ਹੈ ਰੇ, ਤਿੰਨ ਹਰ ਪੂਰੇ ਕਰੀਆ।
ਕਹਿੰਦੇ ਹਰੀ ਨੇ ਇਹ ਬਣਾਈ ਹੈ। ਹੁਣ ਅਗਲਾ ਕਹੇ ਇੱਕ ਰੱਬ ਹੈ ਹਰੀ, ਇੱਕ ਉਹਨੇ ਬਣਾਈ ਹੈ, ਨਹੀਂ ਮੈਂ ਦਾੜੀ ਵਧਾਈ ਹੈ, ਦਾੜੀ ਵਾਹੀ ਹੈ, ਦਾੜੀ ਤੇ ਮੈਂ ਦੋਵਾਂ ਇੱਕ ਹੀ ਹੈ, ਉਹਨੇ ਹੀ ਬਣਾਈ, ਉਹਨੇ ਹੀ ਬਣਾਈ। ਲੱਗਦਾ ਕੀ ਕਹਿਣ ਚਾਹੁੰਦਾ, ਦੋ ਹੈ ਇੱਕ, ਉਹ ਆਪ ਹੀ ਬਣ ਗਿਆ ਸਾਰਾ ਕੁਛ। ਹਾਂਜੀ,
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ।
ਪਹਿਲਾਂ ਇਹ ਵੀ ਅੰਮ੍ਰਿਤ ਦੀ ਇਹ ਬਾੜੀ ਹੈ, ਅੰਮ੍ਰਿਤ ਹੀ ਅੰਮ੍ਰਿਤ ਹੈ, ਜਿੱਥੋਂ ਮਰਜ਼ੀ ਪੀ ਲਓ, ਰਸ ਹੀ ਰਸ ਹੈ, ਜਿੱਥੇ ਜਿਹੜੇ ਮਰਜ਼ੀ ਕੋਨੇ 'ਚ ਚਲ ਜਾਓ। ਇੱਥੇ ਮਾਰੂਥਲਾਂ ਦੀ ਵੀ ਲੋੜ ਹੈ, ਇੱਥੇ ਦਰਿਆਵਾਂ ਦੀ ਵੀ ਲੋੜ ਹੈ, ਇੱਥੇ ਪਹਾੜਾਂ ਦੀ ਵੀ ਲੋੜ ਹੈ, ਇੱਥੇ ਪੱਧਰੀ ਜ਼ਮੀਨ ਦੀ ਵੀ ਲੋੜ ਹੈ, ਇੱਥੇ ਕੀੜੇ ਦੀ ਵੀ ਲੋੜ ਹੈ, ਇੱਥੇ ਡੱਡੂ ਦੀ ਵੀ ਲੋੜ ਹੈ, ਇੱਥੇ ਸੱਪ ਦੀ ਵੀ ਲੋੜ ਹੈ, ਇੱਥੇ ਹਰ ਚੀਜ਼ ਦੀ ਲੋੜ ਹੈ, ਇੱਥੇ ਮੱਖੀਆਂ ਵੀ ਚਾਹੀਦੀਆਂ, ਸਭ ਕੁਝ ਕੁਦਰਤ ਦੇ ਵਿੱਚ ਹੀ ਹੈ ਹਰ ਚੀਜ਼। ਕਹਿੰਦੇ ਅੰਮ੍ਰਿਤ ਤਾਂ ਕਹਿੰਦੇ ਇਹ ਬਾੜੀ ਇਹ ਅੰਮ੍ਰਿਤ ਹੀ ਅੰਮ੍ਰਿਤ ਹੈ, ਚੰਗਾ ਹੀ ਚੰਗਾ, ਮਾੜਾ ਕੁਛ ਨਹੀਂ, ਸਾਨੂੰ ਮਾੜਾ ਲੱਗਦਾ ਹੈ, ਲੱਗਦਾ ਮਾੜਾ ਹੈ, ਪਰ ਮਾੜਾ ਇੱਥੇ ਕੁਝ ਹੈ ਨਹੀਂ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾਮ ਵਿੱਚ ਆਪ ਹੀ ਕੋਠੀ ਹੈ, ਆਪ ਹੀ ਵਾਸ ਕਰਕੇ ਬੈਠਾ। ਅੱਗੇ
ਅੰਤਰ ਜੋਤ ਰਾਮ ਪਰਗਾਸਾ ਗੁਰਮੁਖ ਬਿਰਲੇ ਜਾਨੀ।
ਇਹਨੇ ਜਾਣ ਲਿਆ, ਜਾਣ ਲਿਆ, ਸਮਝ ਲਿਆ, ਸਮਝ ਲਿਆ, ਸਵਾਦ ਆ ਗਿਆ। ਹੁਣ ਆਹ ਬਚਨ ਕਬੀਰ ਜੀ ਦੇ, ਕਹਿੰਦੇ ਨਜ਼ਾਰਾ ਹੀ ਆ ਗਿਆ, ਹਰ ਚੀਜ਼ ਨੂੰ ਵੇਖ ਵੇਖ ਕੇ ਚੰਗਾ ਲੱਗਦਾ, ਹੁਣ ਜ਼ਿੰਦਗੀ ਨੂੰ ਵੇਖ ਕੇ ਵੀ ਸਵਾਦ ਆਉਂਦਾ, ਮੌਤ ਨੂੰ ਵੇਖ ਕੇ ਵੀ ਆਉਂਦਾ, ਫੁੱਲ ਵੀ ਚੰਗੇ ਲੱਗਦੇ ਨੇ, ਕੰਡੇ ਵੀ ਚੰਗੇ ਲੱਗਦੇ ਨੇ, ਕਿਉਂਕਿ ਇਹ ਸਾਰਾ ਕੁਝ ਵਿਧਾਨ ਦੇ ਵਿੱਚ ਹੈ। ਪੁਜਾਰੀ ਕਿੱਥੇ, ਪੁਜਾਰੀ ਕਹਿੰਦਾ ਕੰਡਿਆਂ ਤੋਂ ਬਚੋ, ਫੁੱਲਾਂ ਦੇ ਨੇੜੇ ਜਾਓ, ਦੁੱਖਾਂ ਤੋਂ ਬਚੋ, ਸੁੱਖਾਂ ਦੇ ਨੇੜੇ ਜਾਓ, ਪਰ ਗੁਰੂ ਸਾਹਿਬ ਕਹਿੰਦੇ ਨੇ ਕੰਡੇ ਵੀ ਚਾਹੀਦੇ, ਫੁੱਲ ਵੀ ਚਾਹੀਦੇ, ਜ਼ਿੰਦਗੀ ਤਾਂ ਹੈ, ਦੁੱਖ ਵੀ ਚਾਹੀਦਾ, ਸੁੱਖ ਵੀ ਚਾਹੀਦਾ। ਇਹ ਪੁਜਾਰੀ ਤੋਂ ਜੇ ਬਚ ਜਾਏ ਨਾ ਕਿਤੇ ਬੰਦਾ, ਮੈਂ ਇਹਦੇ ਅਰਥ ਬਾਅਦ ਚ ਕਰਦਾ ਧਾਰਨਾ ਕਰ।
ਅੱਜ ਦਾ ਜਿਹੜਾ ਸਮਾਂ ਹੈ ਲੋਕਾਂ ਵਿੱਚ ਵੰਡੋ, ਵੈਰੋਵਾਲ ਦੀਆਂ ਲਿਖੀਆਂ ਲਾਈਨਾਂ, ਲੋਕਾਂ ਵਿੱਚ ਵੰਡੋ, ਅੱਜ ਹਾਸਿਆਂ ਦੀ ਲੋੜ ਹੈ, ਲੋਕਾਂ ਵਿੱਚ ਵੰਡੋ, ਅੱਜ ਹਾਸਿਆਂ ਦੀ ਲੋੜ ਹੈ, ਲੋਕਾਂ ਵਿੱਚ ਵੰਡੋ, ਅੱਜ ਹਾਸਿਆਂ ਦੀ ਲੋੜ ਹੈ, ਲੋਕਾਂ ਵਿੱਚ ਵੰਡੋ, ਹਾਸਿਆਂ ਦੀ ਲੋੜ ਅੱਜ ਵੱਡੋ ਅੱਜ ਹਾਸਿਆਂ ਦੀ ਸੱਜ ਕੇ ਵਿੱਚ ਵੱਡੋ ਲੋਕਾਂ ਵਿੱਚ ਵੱਡੋ ਅੱਜ ਹਾਸਿਆਂ ਦੀ ਲੋੜ ਹੈ 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 ਵਿੱਚ ਵੱਡੋ ਅੱਜ ਰੱਬ ਕੋਲੋਂ ਡਰੇ ਨੂੰ ਰੱਬ ਕੋਲੋਂ ਡਰੇ ਨੂੰ ਦਲਾਸਿਆਂ ਦੀ ਲੋੜ ਹੈ ਰੱਬ ਕੋਲੋਂ ਡਰੇ ਦਲਾਸਿਆਂ ਦੀ ਲੋੜ ਹੈ ਰੱਬ ਕੋਲੋਂ ਡਰੇ ਨੂੰ ਦਿਲਾਸਿਆਂ ਦੀ ਲੋੜ ਹੈ ਡਰੇ ਨੂੰ ਰੱਬ ਕੋਲੋਂ ਡਰੇ ਨੂੰ ਦਿਲਾਸਿਆਂ ਦੀ ਲੋੜ ਹੈ ਰੱਬ ਕੋਲੋਂ ਡਰੇ ਦਿਲਾਸਿਆਂ ਦੀ ਲੋੜ ਹੈ
ਰੱਬ ਕੋਲੋਂ ਡਰੇ ਨੂੰ ਦਿਲਾਸਿਆਂ ਦੀ ਲੋੜ ਹੈ ਰੱਬ ਕੋਲੋਂ ਡਰੇ ਨੂੰ ਦਿਲਾਸਿਆਂ ਦੀ ਲੋੜ ਹੈ
ਰੱਬ ਕੋਲੋਂ ਡਰੇ ਮੇਰੀ ਮੰਨੋ ਬੰਦੇ ਨੂੰ ਪੁਜਾਰੀ ਕੋਲੋਂ ਦੂਰ ਰੱਖੋ ਮੇਰੀ ਮੰਨੋ ਬੰਦੇ ਨੂੰ ਪੁਜਾਰੀ ਕੋਲੋਂ ਦੂਰ ਰੱਖੋ
ਮੇਰੀ ਮੰਨੋ ਬੰਦੇ ਨੂੰ ਪੁਜਾਰੀ ਕੋਲੋਂ ਦੂਰ ਰੱਖੋ ਮੇਰੀ ਮੰਨੋ
ਮੇਰੀ ਮੰਨੋ ਬੰਦੇ ਨੂੰ ਲੋਕਾਂ ਵਿੱਚ ਵੱਡੋ ਅੱਜ ਹਾਸਿਆਂ ਦੀ ਲੋੜ ਹੈ ਰੱਬ ਕੋਲੋਂ ਡਰਿਆਂ ਨੂੰ ਦਿਲਾਸਿਆਂ ਦੀ ਲੋੜ ਹੈ
ਰੱਬ ਕੋਲੋਂ ਡਰਿਆਂ ਨੂੰ ਰੱਬ ਕੋਲੋਂ ਡਰਿਆਂ
ਕੋਲੋਂ ਡਰਿਆਂ ਨੂੰ ਦਿਲਾਸਿਆਂ ਦੀ ਲੋੜ ਹੈ ਰੱਬ ਕੋਲੋਂ ਡਰਿਆਂ ਨੂੰ
ਮੰਨੋ ਬੰਦੇ ਨੂੰ ਪੁਜਾਰੀ ਕੋਲੋਂ ਦੂਰ ਰੱਖੋ
ਰੱਬ ਕੋਲੋਂ ਡਰਿਆਂ ਨੂੰ ਦਲਾਸਿਆਂ ਅਗਲਾ ਕਹਿੰਦਾ
ਰੱਬ ਤੇ ਹੌਸਲਾ ਦਿੰਦਾ ਨਹੀਂ ਜਿੰਨਾ ਡਰ ਬੰਦੇ ਨੂੰ ਪਾਇਆ ਰੱਬ ਦੇ ਨਾਂ ਤੇ ਪਾਇਆ ਜਿੰਨਾ ਬੰਦੇ ਨੂੰ ਕੈਦ ਕੀਤਾ ਰੱਬ ਦੇ ਨਾਂ ਤੇ ਕੀਤਾ ਬੰਦਾ ਖੁੱਲ ਜੇ ਨਹੀਂ ਸਕਿਆ ਤੇ ਜਿੰਨਾ ਉਹਨੂੰ ਦਬਾਇਆ ਉਹ ਕਿਹਦੇ ਨਾਂ ਤੇ ਦਬਾਇਆ ਰੱਬ ਦੇ ਨਾਂ ਤੇ ਕੀਤਾ ਰੱਬ ਦੇ ਨਾਂ ਤੇ ਆ ਡਰਾਇਆ ਰੱਬ ਦੇ ਨਾਂ ਤੇ ਆ ਡਰਾਇਆ ਪੁਜਾਰੀ ਨੇ ਕੀਤਾ ਰੱਬ ਦੇ ਨਾਂ ਤੇ ਹੈ ਪਰ ਕੀਤਾ ਬੰਦੇ ਨੇ ਦਬਾ ਕੇ ਬੰਦਾ ਰੱਖਣਾ ਚਾਹੁੰਦਾ ਤਾਂ ਹੀ ਤੇ ਕਬੀਰ ਸਾਹਿਬ ਵਰਗਿਆਂ ਨੇ ਕਿਹਾ ਵੀ ਮੈਂ ਜਾਣਿਆ ਚੌਥੇ ਪਾਤਸ਼ਾਹ ਦਾ ਬਚਨ ਮੈਂ ਪੜ੍ਹਿਆ ਮੈਂ ਕਿਹਾ ਯਾਰ ਜਿਹੜਾ ਉਡਾਰੀਆਂ ਲਾਉਣੀਆਂ ਚਾਹੁੰਦਾ ਨਾ ਉੱਥੇ ਫਿਰ ਇੱਥੇ ਤੱਕ ਵੀ ਕਹਿੰਦਾ ਵੀ ਮੈਂ ਜੇ ਮੈਨੂੰ ਸਮਝਾ ਦਵੇ ਨਾ ਖੋਲ ਦਵੇ ਤੇ ਮੈਂ ਤੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਮੈਂ ਤੇ ਇੱਥੇ ਤੱਕ ਵੀ ਕਰਦਾ ਵੀ ਮੈਂ ਤੇ ਇੰਨਾ ਤਿਆਰ ਬੈਠਾ ਜੇ ਕਿਤੇ ਮੈਨੂੰ ਸਮਝ ਆ ਜਾਏ ਜੇ ਮੈਂ ਆਜ਼ਾਦ ਹੋ ਸਕਾਂ ਉੱਡ ਸਕਾਂ ਮੈਂ ਉਹ ਸੱਚਾ ਗਿਆਨ ਉਹ ਸਤਿਗੁਰੂ ਉਹ ਵਿਚੋਲਾ ਜਿਹੜਾ ਮੈਨੂੰ ਆਜ਼ਾਦ ਕਰ ਦਵੇ ਖੋਲ ਦਵੇ ਮੈਨੂੰ ਉਡਾਰੀ ਮਾਰਨ ਦਵੇ ਮੈਂ ਤੇ ਬਲਿਹਾਰੇ ਜਾਂਦਾ ਹੁਣ ਆਜ਼ਾਦ
ਹੈ ਬੰਦਾ ਮੱਟ ਸ਼ੇਰੋਂ ਵਾਲੇ ਨੇ ਦੋ ਚਾਰ ਗੱਲਾਂ ਕਹਿਤੀਆਂ ਕਹਿੰਦੇ ਮੰਗ ਮਾਫੀ ਲੱਖੇ ਸਧਾਣੇ ਨੂੰ ਮੈਂ ਕਦੀ ਨਹੀਂ ਮਿਲਿਆ ਉਹਦੇ ਹੁਣ ਵਿਰੁੱਧ ਚੱਲਦੇ ਕਿੰਨੇ ਟਕਸਾਲੀਆਂ ਨੇ ਰੌਲਾ ਪਾਇਆ ਕਹਿੰਦੇ ਜੀ ਇਹ ਮਨਮਤੀ ਹੈ ਮਤਲਬ ਉਹਨੇ ਕਹਿ ਦਿੱਤਾ ਵੀ ਅਸੀਂ ਰਮਾਲੇ ਇੰਨੇ ਚਾੜਦੇ ਹਾਂ ਏਸੀ ਲਾਉਂਦੇ ਹਾਂ ਉਹਦਾ ਰੌਲਾ ਪਾਉਂਦੇ ਤੂੰ ਹੁੰਨਾ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਆਪਣੇ ਤੇ ਰਮਾਲੇ 15-20-50 ਹੋਣਗੇ ਪਰ ਇਹ ਕਹਿੰਦੇ ਵੀ ਤੂੰ ਰਮਾਲਿਆਂ ਬਾਰੇ ਕਹਿੰਦਾ ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਯਾਰ ਇੱਕ ਜਗ੍ਹਾ ਤੁਸੀਂ 10-10 ਰਮਾਲੇ ਇੱਕ ਦਿਨ 'ਚ ਬਦਲਦੇ ਹੈ ਤੇ ਤੁਹਾਡੇ ਪੰਜਾਬ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਦਾਂ ਦੀ ਜਗ੍ਹਾ ਵੀ ਹੈਗੀ ਹੈ ਜਿੱਥੇ ਇੱਕੋ ਹੀ ਰਮਾਲਾ ਸਾਲ-ਸਾਲ ਨਹੀਂ ਬਦਲਿਆ ਜਾਂਦਾ ਇੱਦਾਂ ਦੇ ਵੀ ਹੈਗੇ ਹੈ ਘਰਾਂ 'ਚ ਪਿੰਡਾਂ 'ਚ ਨਿੱਕੇ-ਨਿੱਕੇ ਗੁਰਦੁਆਰੇ ਨਿੱਕੇ-ਨਿੱਕੇ ਥਾਵਾਂ 'ਤੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਵੱਡਾ ਛੋਟਾ ਹੁੰਦਾ ਇੱਥੇ ਵੱਡਾ ਇੱਥੇ ਛੋਟਾ ਇੱਥੇ ਖਾਸ ਇੱਥੇ ਆਮ ਗੱਲ ਨੂੰ ਹਿੱਸਿਆਂ 'ਚ ਨਾ ਵੰਡੋ ਪੂਰੀ ਗੱਲ ਸੁਣੋ ਇੱਕ ਹਿੱਸਾ ਫੜ ਲਿਆ ਇੱਕ ਹਿੱਸਾ ਛੱਡ ਦਿੱਤਾ ਇੱਕ ਹਿੱਸਾ ਫੜ ਲਿਆ ਇੱਕ ਹਿੱਸਾ ਛੱਡ ਦਿੱਤਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਹਾਂ ਪਿੱਟੇ ਕੌਣ ਨੇ ਜਿਹੜਾ ਪੁਜਾਰੀ ਸਿਸਟਮ ਹੈ ਸਾਡਾ ਹੁਣ ਦਰਬਾਰ 'ਚ ਇੱਥੇ ਏਸੀ ਲੱਗੇ ਆ ਪਰ ਇਹ ਮਾਹੌਲ ਵਧੀਆ ਹੈ ਆਪਾਂ ਸਾਰੀ ਸੰਗਤ ਬੈਠਦੇ ਹਾਂ ਮਹਾਰਾਜ ਦਾ ਪ੍ਰਕਾਸ਼ ਹੈ ਪਰ ਗੁਰੂ ਗ੍ਰੰਥ ਸਾਹਿਬ ਨੂੰ ਏਸੀ ਦੀ ਲੋੜ ਨਹੀਂ ਮਾਹੌਲ ਵਧੀਆ ਚਾਹੀਦਾ ਦਰਬਾਰ ਦਾ ਇਹ ਤਾਂ ਹੈ ਜਿੱਦਣ ਸਾਡੇ ਗੁਰੂ ਸਾਹਿਬ ਦੇਹ 'ਚ ਹੁੰਦੇ ਮੰਨ ਲਓ ਬੋਡੀ ਹੁੰਦੀ ਸਾਡੇ ਵਰਗੀ ਉਦਣ ਏਸੀ ਦੀ ਲੋੜ ਸੀ ਉਦਣ ਪੱਖੇ ਦੀ ਲੋੜ ਹੈ ਏਸੀ ਦੀ ਲੋੜ ਹੈ ਰਜਾਈ ਦੀ ਲੋੜ ਹੈ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ ਦੇਹ ਹੈ ਬੋਡੀ ਹੈ ਉਹ ਹੈ ਕਾਗਜ਼ ਨੇ ਜਿਲਦ ਹੈ ਅੱਜ ਦੇਹ ਦੀਆਂ ਲੋੜਾਂ ਕੀ ਨੇ ਉਦੋਂ ਦੇਹ ਦੀ ਲੋੜ ਹੈ ਰੋਟੀ ਪਾਣੀ ਪ੍ਰਸ਼ਾਦਾ ਪੱਖਾ ਏਸੀ ਹੱਡ ਚੰਮ ਦੀ ਦੇਹ ਹੈ ਅੱਜ ਦੇਹ ਹੈ ਗ੍ਰੰਥ ਦੇ ਰੂਪ ਵਿੱਚ ਤੇ ਗਿਆਨ ਗੁਰੂ ਹੈ ਤੇ ਅੱਜ ਦੇਹ ਦੀਆਂ ਲੋੜਾਂ ਕੀ ਨੇ ਸਲਾਬ ਤੋਂ ਬਚਾਇਓ ਅੱਗ ਤੋਂ ਬਚਾਇਓ ਕੋਈ ਸਰਕਟ ਸ਼ਾਰਟ ਨਾ ਹੋ ਜਾਵੇ ਕੋਈ ਏਦਾਂ ਦਾ ਕੁਝ ਨਾ ਹੋ ਜੇ ਅੱਗ ਨਾ ਲੱਗ ਜੇ ਇਹਦੇ ਤੋਂ ਬਚਾਇਓ ਅੱਜ ਲੋੜ ਹੋਰ ਹੈ ਤੇ ਉਦੋਂ ਲੋੜ ਹੋਰ ਸੀ ਦੇਹ ਦੀਆਂ ਲੋੜਾਂ ਵੱਖਰੀਆਂ ਗ੍ਰੰਥ ਅੱਜ ਦੇਹ ਹੈ ਤੇ ਅੱਜ ਲੋੜ ਹੋਰ ਹੈ ਗੁਰੂ ਗਿਆਨ ਹੁਣ ਜੇ ਕੋਈ ਬੰਦਾ ਇੱਥੇ ਕਹਿ ਦੇਵੇ ਤੇ ਮੰਗ ਮਾਫੀ ਹਿੰਦੂਆਂ ਨੂੰ ਕਹਿੰਦੇ ਕੱਟਣ ਨੇ ਉਹ ਕਹਿੰਦੇ ਮੰਗ ਮਾਫੀ ਸਾਡੇ ਵਾਲੇ ਕਿਹੜਾ ਘੱਟ ਨੇ ਇਹ ਵੀ ਮੰਗਾਉਂਦੇ ਨੇ ਉਹਨਾਂ 'ਚ ਵੀ ਕੱਟੜ ਬੈਠੇ ਆ ਸਾਡੇ ਵਾਲਿਆਂ 'ਚ ਕੱਟੜ ਘੱਟ ਬੈਠੇ ਜੇ ਉਹ ਕਹਿੰਦੇ ਆ ਪੈਰਾਂ 'ਚ ਬਹਿ ਤੇ ਸਾਡੇ ਵਾਲੇ ਵੀ ਕਹਿੰਦੇ ਪੈਰਾਂ 'ਚ ਬਹਿ ਇਹ ਕਿਹੜਾ ਘੱਟ ਨੇ ਇਹ ਉਦੋਂ ਵੀ ਵੱਧ ਨੇ ਉਹ ਵੀ ਮਾਫੀ ਮੰਗਾਉਣ ਹੁਣ ਉਹ ਕਹਿਣਗੇ ਮੱਟ ਸ਼ੇਰੋਂ ਵਾਲਿਆ ਮੰਗ ਮਾਫੀ ਉਹਨਾਂ ਦੇ ਕੱਟੜ ਉਹ ਕਹਿਣਗੇ ਮੰਗ ਮਾਫੀ ਉਹ ਤੋਂ ਮੰਗਾਉਣਗੇ ਬਾਬਿਆ ਮੰਗ ਮਾਫੀ ਉਹ ਤੋਂ ਮੰਗਾਉਣਗੇ ਇਦਾਂ ਹੀ ਕਹਿਣਗੇ ਤੇ ਜਿਹੜੇ ਸਾਡੇ ਵਾਲੇ ਕੱਟਣ ਨੇ ਇਹ ਕੀ ਕਹਿਣਗੇ ਇੱਕ ਲੱਖਾਂ ਸੁਧਾਣਿਆ ਐਂ ਕਹਿੰਦਾ ਮੰਗ ਮਾਫੀ ਟੱਡਰੀਆਂ ਵਾਲਿਆਂ ਐਂ ਕਹਿੰਦਾ ਮੰਗ ਮਾਫੀ ਇਹ ਇਹਨਾਂ ਦੇ ਠੇਕੇਦਾਰ ਉਹਨਾਂ ਦੇ ਵੀ ਹੈਗੇ ਆ ਸਾਡੇ ਵਾਲਿਆਂ ਦੇ ਵੀ ਹੈਗੇ ਆ ਇਹ ਠੇਕੇਦਾਰ ਨੇ ਧਰਮ ਵਾਲੇ ਬਸ ਦੂਜੇ ਨੂੰ ਬੰਦੇ ਨੂੰ ਬੰਦਾ ਥੋੜਾ ਸਮਝ ਤੇਰੀ ਦਾੜੀ ਕੱਟੀ ਤੂੰ ਕੌਣ ਹੁੰਦਾ ਪੁੱਛਣ ਬੋਲਣ ਵਾਲਾ ਤੂੰ ਕੌਣ ਹੁੰਦਾ ਯਾਰ ਗੱਲ ਤੇ ਠੀਕ ਹੈ ਠੀਕ ਹੈ ਪੰਜ ਸੱਤ ਦਸ ਪੰਜਾਹ ਰੁਮਾਲੇ ਵੀ ਹੋਣਗੇ ਪਰ ਜਿਹੜੀ ਗੱਲ ਕੀਤੀ ਜਾ ਰਹੀ ਆ ਉਹਨੂੰ ਹਿੱਸਿਆਂ 'ਚ ਕਿਉਂ ਵੰਡਦੇ ਆ ਤੁਸੀਂ ਗੱਲ ਚੰਗੀ ਕਿਸੇ ਨੇ ਕਹੀ ਆ ਉਨੀ ਗੱਲ ਵੇਖੋ ਵੀ ਹਾਂ ਗੱਲ ਤੇ ਯਾਰ ਠੀਕ ਹੈ ਕੀ ਲੱਖਾਂ ਰੁਮਾਲਿਆਂ ਨੂੰ ਅਗਨ ਭੇਟ ਨਹੀਂ ਕੀਤਾ ਜਾਂਦਾ ਆ ਵੀਡੀਓ ਪਈਆਂ ਜਲ ਪ੍ਰਵਾਹ ਕਰਨ ਜਾਂਦੇ ਅੱਗਾਂ ਲਾਉਣ ਜਾਂਦੇ ਟਰੱਕ ਭਰ ਭਰ ਕੇ ਰਾਤ ਨੂੰ ਚੋਰੀ ਵੀ ਇੰਨੇ ਰੁਮਾਲੇ ਕਮਰੇ ਭਰਨੇ ਨੇ ਪਰ ਇੱਕ ਵਾਰੀ ਮੂੰਹ ਤੋਂ ਇਹ ਨਹੀਂ ਕਹਿੰਦੇ ਵੀ 20 ਰੁਮਾਲੇ ਸਾਡੇ ਗੁਰਦੁਆਰੇ 'ਚ ਹੈਗੇ ਆ ਬਾਕੀ ਕਿਸੇ ਗਰੀਬ ਨੂੰ ਕੱਪੜੇ ਸਵਾ ਦਿਓ ਕਿਸੇ ਲੋੜਵੰਦ ਨੂੰ ਬਸਤਰ ਲੈ ਦਿਓ ਕਿਸੇ ਦੇ ਗਰੀਬ ਦੀ ਬੱਚੇ ਦੀ ਵਰਦੀ ਲੈ ਦਿਓ ਐ ਕਹਿਣਗੇ ਕਦੀ ਵੀ ਨਹੀਂ ਬਸ ਇਹ ਕਹਿਤਾ ਤੇ ਸਾਡੀ ਤੇ ਦੁਕਾਨਾਂ 'ਚ ਨਹੀਂ ਚੱਲਣੀ ਆ ਰੋਜੀ ਰੋਟੀ ਨਹੀਂ ਚੱਲਣੀ ਮਤਲਬ ਖੁੱਲਣ ਦਿੰਦੇ ਆ ਕਿਸੇ ਨੂੰ ਤੇ ਮਹਾਰਾਜ ਚੌਥੇ ਪਾਤਸ਼ਾਹ ਤਾਂ ਹੀ ਕਹਿੰਦੇ ਕਹਿੰਦੇ ਮੈਂ ਤੇ ਨਾ ਟੁਕੜੇ ਟੁਕੜੇ ਕੋਈ ਮੇਰੇ ਅੱਗ 'ਚ ਸਾੜਨ ਨੂੰ ਵੀ ਤਿਆਰ ਹਾਂ ਮੈਂ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪਰ ਉਹਦੇ ਲਈ ਜਿਹੜਾ ਮੈਨੂੰ ਕੋਈ ਦੱਸ ਦੇਵੇ ਹੋ ਤਿਸ ਪੈ ਆਪ ਆਪਣਾ ਆਪ ਵੇਚਦਿਆਂ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿੱਚ ਆਈ ਸ਼ਬਦ ਇਹ ਹੈ ਇਹ ਸਾਡੇ ਵਾਲੇ ਕੱਟੜ ਨੇ ਇੱਥੇ ਨਹੀਂ ਖੁੱਲਣ ਉਹ ਮਹਾਰਾਜ ਕਹਿੰਦੇ ਜੇ ਕੋਈ ਨਾ
ਮੇਰਾ ਪ੍ਰੀਤਮ ਪਿਆਰਾ ਕੋਈ ਆਣ ਕੇ ਮਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣ ਕੇ ਮਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣ ਕੇ
ਪਿਆਰਾ ਆਣ ਕੇ ਬੁਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣ ਕੇ ਬੁਲਾਵੇ
ਮੇਰਾ ਪ੍ਰੀਤਮ ਪਿਆਰਾ ਕੋਈ ਆਣ ਕੇ ਮਿਲਾ ਮੇਰਾ ਪ੍ਰੀਤਮ ਪਿਆਰਾ
ਸ਼ਬਦ ਇੱਕ ਵਾਰ ਸੁਣੋ ਕੋਈ ਆਣ ਮਿਲਾਵੇ ਮੇਰਾ
ਪ੍ਰੀਤਮ ਪਿਆਰਾ ਹੁਣ ਤਿਸ ਪੈ ਆਪ ਵਿੱਚ
ਇਹ ਹੁਣ ਇੱਕ ਗੱਲ ਸਮਝਣੀ ਪੈਣੀ ਪਿਆਰਾ ਮਤਲਬ ਕਿਤੇ ਦੂਰ ਹੈ ਹੈਗਾ ਪਛਾਣ ਨਹੀਂ ਹੈਗਾ ਨੇੜੇ ਹੈ ਪਛਾਣ ਨਹੀਂ ਭੁਲੇਖਾ ਹੈ ਤੇ ਸਾਡਾ ਉਹ ਭਰਮ ਕੱਢ ਦੇਵੇ ਮਿਲਿਆ ਤੇ ਹੋਇਆ ਹੀ ਹੈ ਪਤਾ ਹੀ ਨਹੀਂ ਸੀ ਇਹ ਥੋੜਾ ਕਿਤੇ ਦੂਰ ਹੈ ਕਿਤੋਂ ਲੱਭ ਕੇ ਲਿਆਉਣਾ ਹੈ ਮਿਲਾਉਣਾ ਹੈ ਇਹ ਨਹੀਂ ਇਹ ਪੋਇਟਰੀ ਹੋਣ ਕਰਕੇ ਗੱਲ ਕਹਿਣ ਵਿੱਚ ਹੈ ਮੇਰਾ ਭੁਲੇਖਾ ਕੱਢ ਦੇਵੇ ਹੈਗਾ ਤੇ ਸਾਰੇ ਪਾਸੇ ਹੀ ਹੈ ਫਿਰ ਮੈਨੂੰ ਵੀ ਰਸ ਔਰ ਰਾਜਾ ਰਾਮ ਕੀ ਕਹਾਣੀ ਮਤਲਬ ਸਮਝ ਆਵੇ ਉਹ ਸ਼ਬਦ ਨੂੰ ਆਪਾਂ ਆ ਸ਼ਬਦ ਇੱਕ ਵਾਰੀ ਸਾਰਾ ਇਕੱਠਾ ਸੁਣ
ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ
ਹਰੀ ਹੈਗਾ ਸਾਡੇ ਸਾਰੇ ਪਾਸੇ ਹੀ ਆ ਮੈਨੂੰ ਦਰਸ਼ਨ ਨਹੀਂ ਹੋ ਰਹੇ ਮਤਲਬ ਮੈਂ ਕੁਝ ਹੋਰ ਸਮਝ ਰਿਹਾ ਨਜ਼ਰੀਆ ਮਿਲ ਜੇ ਨਾ ਵੇਖਣ ਦਾ ਨਜ਼ਰੀਆ ਮਿਲ ਜੇ ਜਿਵੇਂ ਕੋਈ ਬੱਚਾ ਹੈ ਵਿਛੜ ਗਿਆ ਦਾਦੇ ਦੇ ਸਾਹਮਣੇ ਬੱਚੇ ਨੂੰ ਭੇਜਤਾ ਦਾਦਾ ਕਹਿੰਦਾ ਕਿੱਥੇ ਆ ਗਿਆ ਨਿਆਣਾ ਜਾਏ ਦੋ ਤਿੰਨ ਦਿਨ ਰਹਿ ਗਿਆ ਇਹਨੂੰ ਕੱਢੋ ਬਾਹਰ ਕਿਹਦਾ ਨਿਆਣਾ ਹੈ ਅਹੀਂ ਕਹਿੰਦਾ ਉਹਨੂੰ ਕਿਸੇ ਨੇ ਆ ਕੇ ਦੱਸਿਆ ਤੇਰਾ ਕੈਨੇਡਾ ਵਾਲਾ ਜਿਹੜਾ ਪੁੱਤ ਹੈ ਨਾ ਉਹਦਾ ਕੱਲਾ ਕੱਲਾ ਤੇਰਾ ਜਿਹੜਾ ਪੁੱਤ ਹੈ ਉਹਦੇ ਕੱਲਾ ਕੱਲਾ ਮੁੰਡਾ ਹੈ ਇਹ ਉਹ ਹੈਗਾ ਕੋਲ ਹੀ ਸੀ ਦੋ ਦਿਨ ਤੋਂ ਉਹ ਕਹਿੰਦਾ ਕੱਢੋ ਇਹਨੂੰ ਬਾਹਰ ਹੁਣ ਕੀ ਕਹਿੰਦਾ ਉਹ ਜੱਫੀਆਂ ਪਾਉਂਦਾ ਕਹਿੰਦਾ ਹੁਣ ਮੈਨੂੰ ਪਤਾ ਲੱਗਿਆ ਮੇਰਾ ਹੈਗਾ ਪਹਿਲਾਂ ਹੀ ਘਰੇ ਸੀ ਭੇਜ ਆ ਪਹਿਲਾਂ ਹੀ ਗਿਆ ਸੀ ਪਹਿਲਾਂ ਪਤਾ ਨਹੀਂ ਸੀ ਬਸ ਆਹ ਜਿਹੜਾ ਸ਼ਬਦ ਹੈਗਾ ਹੈ ਪਰ ਸਾਨੂੰ ਜਿਹੜਾ ਪਤਾ ਨਹੀਂ ਉਹ ਮੇਰਾ ਵੇਖਣ ਦਾ ਨਜ਼ਰੀਆ ਮੇਰਾ ਪੁਆਇੰਟ ਆਫ ਵਿਊ ਬਣਾ ਮੇਰਾ ਨਜ਼ਰੀਆ ਬਣ ਜੇ ਵੀ ਮੈਂ ਕੁਦਰਤ ਨੂੰ ਵੇਖਣਾ ਕਹਿੰਦਾ ਰੱਬ ਨੂੰ ਵੇਖਣਾ ਕਹਿੰਦਾ ਹੈਗਾ ਸਾਹਮਣੇ ਹੀ ਹੈ ਮੈਨੂੰ ਪਤਾ ਨਹੀਂ ਭੁਲੇਖਾ ਬਸ ਹਾਂਜੀ
ਜੇ ਸੁਖ ਦੇ ਤਾਂ ਤੁਝੈ ਅਰਾਦੀ ਦੁੱਖ ਵੀ ਤੁਝੈ ਧਿਆਈ
ਸਾਰਾ ਸੁਣ ਲਓ ਵੀ ਮੈਂ ਮਿਲਾਉਣ ਵਾਲੇ ਲਈ ਤਿਆਰ ਹਾਂ ਦੁੱਖ ਵੀ ਸੁੱਖ ਵੀ ਜੋ ਕਹੇਗਾ ਮੰਨੂ ਮੈਂ ਅੱਗੇ
ਜੇ ਭੁੱਖ ਦੇ ਤਾਂ ਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ
ਭੁੱਖ ਚ ਵੀ ਖੁਸ਼ ਰਹੋ ਦੁੱਖ ਚ ਵੀ ਸੁੱਖ ਸੁਖੀ ਰਹੂ ਵੀ ਮੈਂ ਇੱਕ ਵਾਰੀ ਮਿਲਾ ਦੇ ਇੱਕ ਵਾਰੀ ਅਕਲ ਦੇ ਦੇ ਮੈਨੂੰ ਜਿੱਥੇ ਰੱਖੇਗਾ ਜਿੱਥੇ ਖੜਾ ਦੇਗਾ ਉੱਥੇ ਹੀ ਖੜੇ ਹੋਏ ਤਾਂ ਹੀ ਤੇ ਆਪਾਂ ਗੱਲ ਕਰਦੇ ਹੀ ਹੁੰਦੇ ਹਾਂ ਨਾ ਹੁਣ ਮਰਦਾਨੇ ਵਰਗੇ ਐਵੇਂ ਥੋੜਾ ਸਾਰਾ ਕੁਝ ਛੱਡ ਛਡਾ ਕਹਿੰਦੇ ਨਿਆਣਿਆਂ ਦਾ ਕੀ ਬਣਨਾ ਹੈ ਕਹਿੰਦੇ ਵੇਖੀ ਜਾਊ ਹੁਣ ਮੈਂ ਕਰਾਂ ਕੀ ਐਵੇਂ ਥੋੜਾ ਸੱਚੇ ਪਾਤਸ਼ਾਹ ਮੈਂ ਜਿੰਦੜੀ ਤੇਰੇ ਨਾਂ ਕਰਦੀ ਸੱਚੇ ਪਾਤਸ਼ਾਹ ਜਿੰਦ ਤੇਰੇ ਨਾਂ ਕਰਦੀ
ਸੱਚੇ ਪਾਤਸ਼ਾਹ ਜਿੰਦ ਤੇਰੇ ਨਾਂ ਕਰਦੀ ਸੱਚੇ ਪਾਤਸ਼ਾਹ
ਸੱਚੇ ਪਾਤਸ਼ਾਹ ਮੈਂ ਜਿਸ ਤੇਰੇ ਨਾਲ
सब काटे वादे सैने काटे वादे सैने हुण
सब काटे वादे सैने
हुण सब काटे वादे सैने
हुण सब
वादे भुल गए भाई
वादे
ओ काटे वादे सैने बाबा सब काटे वादे सैने बाबा काटे वादे सैने
हुण सब काटे वादे सैने हुण सब काटे वादे सैने
हुण सब काटे वादे हुण सब
काटे वादे सैने
बाबा जी बादशाह
भगत भाई लैणा जी भाई जेठा जी भाई मरदाना बाबा बुढ़ा इन्हां लोकां ने जदों बाहर वेख्या ते जिद्दन ये विचारधारा सुनी समझी ते कहिंदे सतगुरु आ ज्ञान देण करके भुख च भी खुश रहा सुख दुख सब चलना सानू इन्नी खुशी इस शब्द दे फिर शुरू तो सारा शब्द इकट्ठा सुना
कोई आन मिलावे मेरा प्रीतम प्यारा हाँ तिस पे आप विचाई दर्शन हर देखण कहताई कृपा करे ता सतगुर मिले हर हर नाम ते आई जे सुख दे ता तुझे अराधी दुख भी तुझे ते आई जे भुख देता इत ही राजा दुख विच सुख मनाई तन मन काट काट सब अर्पी विच अग्नि आप जलाई पखा फेरी पानी टोवा जो देवे सो खाई नानक गरीब ते पया द्वारे हर मेल ने हो वड्याई
ए तेरी वड्याई जे मेनू मेल लवे मेनू मिले गरीब मैं बेनती करदा सतगुरु मैं दुख भी कटू भुख भी कटू जिथे रखेगा रे जिवें रखेगा पखा भी चलू सब कुछ करूं मैं पर मेनू ना ਮਲਾਪ ਕਰਾ ਦੇ। ਹੈਗਾ ਕੋਲ ਮੈਂ ਜਾਣਦਾ ਨਹੀਂ, ਸਾਨੂੰ ਚੇਤਾ ਭੁੱਲ ਜਾਂਦਾ, ਵਿਛੜ ਜਾਂਦੇ ਆ ਨਾ, ਫਿਰ ਸਦਾ ਨਹੀਂ ਚੇਤਾ ਰਹਿੰਦਾ, ਹਰ ਦਮ ਨਹੀਂ ਰਹਿੰਦਾ, ਹਰ ਵੇਲੇ ਨਹੀਂ ਰਹਿੰਦਾ, ਹਰ ਵੇਲੇ ਹਰ ਦਮ ਮੈਨੂੰ ਚੇਤਾ ਰਵੇ, ਮੈਂ ਸਭ ਕੁਝ ਕਰਨ ਨੂੰ ਤਿਆਰ ਹਾਂ। ਇਹ ਚੌਥੇ ਪਾਤਸ਼ਾਹ, ਇਹ ਫਿਰ ਜਾਨੀ ਜਾਨੀ ਦੇ ਰਾਜਾ ਰਾਮ ਕੀ ਕਹਾਣੀ, ਕਬੀਰ ਜੀ ਦਾ ਸ਼ਬਦ ਜਿਹੜਾ ਪੜ ਰਿਹਾ, ਇਹ ਰਹਾਓ ਦੀ ਪੰਕਤੀ ਫਿਰ ਪੜੋ।
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ, ਅੰਤਰ ਜੋਤ ਰਾਮ ਪਰਗਾਸਾ, ਗੁਰਮੁਖ ਵਿਰਲੇ ਜਾਨੀ।
ਇਹ ਗਿਆਨ ਨਾਲ ਕਹਿੰਦੇ ਚਾਨਣ ਹੋਇਆ, ਕਹਿੰਦੇ ਪਤਾ ਲੱਗਾ, ਪ੍ਰਕਾਸ਼ ਐਸਾ ਚਾਨਣ ਆਇਆ, ਸਮਝ ਆ ਗਈ ਆਲੇ ਦੁਆਲੇ ਸਾਰੇ ਪਾਸੇ ਰਾਸੀ ਰਸ ਹੈ, ਅੰਮ੍ਰਿਤ ਹੀ ਅੰਮ੍ਰਿਤ ਹੈ, ਕਹਿੰਦੇ ਸਾਰੇ ਪਾਸੇ ਇਹ ਵਾੜੀ ਹੀ ਲੱਗੀ ਪਈ, ਕਹਿੰਦੇ ਅੰਮ੍ਰਿਤ ਦੀ। ਹਾਂਜੀ,
ਭਵਰ ਵੇਕ ਪੋਪ ਰਸ ਪੀਤਾ ਬਾਰਹ ਲੈ ਉਰ ਧਰਿਆ।
ਕਹਿੰਦੇ ਜਿਵੇਂ ਭਵਰਾ ਫੁੱਲ ਦੇ ਵਿੱਚ ਰਸ ਪੀਂਦਾ, ਕਹਿੰਦੇ ਹੁਣ ਅਸੀਂ ਐ ਰਸ ਪੀਣ ਲੱਗ ਗਏ। ਕਬੀਰ ਜੀ ਕਹਿੰਦੇ ਸਮਝ ਆ ਗਈ, ਜਿਵੇਂ ਪੰਛੀ ਹੈ ਜਿਹੜਾ ਉਹ ਵੱਜ ਗਿਆ, ਕਹਿੰਦੇ ਆਪਣੇ ਆਪ ਨਾਲ ਜੁੜ, ਉਹ ਇੰਨੇ ਰਸ ਵਿੱਚ ਮਗਨ ਹੈ ਹੁਣ ਫੁੱਲ ਦੇ ਵਿੱਚ, ਹੁਣ ਆਪਣੀ ਮਸਤੀ ਦੇ ਵਿੱਚ, ਕਹਿੰਦੇ ਏਦਾਂ ਹੀ ਹੈ ਹੁਣ ਸਾਡਾ ਹਾਲ। ਅੱਗੇ
ਸੋ ਰਹਿਮਦੇ ਪਵਨ ਚ ਕੋਰਿਆ ਆਕਾਸ਼ੇ ਪਰ ਫਰਿਆ।
ਜਿਵੇਂ ਪੰਛੀ ਆਕਾਸ਼ ਵਿੱਚ ਖੰਭ ਫੈਲਾ ਕੇ ਫਰ ਮਾਰਦਾ ਉੱਡਦਾ, ਕਹਿੰਦੇ ਹੁਣ ਅਸੀਂ ਐ ਉੱਡੇ ਫਿਰਦੇ, ਨਜ਼ਾਰਾ ਹੀ ਬਣਿਆ। ਅੱਗੇ
ਸਹਿਜ ਸੁਣ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ।
ਕਹਿੰਦੇ ਐਸਾ ਅੰਦਰ ਇੱਕ ਬੂਟਾ ਉੱਗਿਆ, ਐਸਾ ਇੱਕ ਹੁਣ ਬਿਰਖ ਪੈਦਾ ਹੋ ਗਿਆ, ਹਰਿਆਵਲ ਆਈ ਹੈ, ਜਿੰਨੀ ਤ੍ਰਿਸ਼ਨਾ ਤ੍ਰਿਸ਼ਨਾ ਵਕਾਰ ਇੱਛਾਵਾਂ ਮਰ ਗਈਆਂ, ਸਾਰਾ ਹੀ ਪਾਣੀ ਸੋਖ ਲਿਆ ਉਹਨੇ, ਅੰਦਰ ਮੇਰੇ ਗੰਦ ਸੀ ਨਾ ਉਹ ਸੋਖ ਲਿਆ ਸਾਰਾ, ਚਿੱਕੜ ਇੱਛਾ ਹੀ ਨਹੀਂ। ਐਸਾ ਬੂਟਾ ਉੱਗਿਆ ਜਿਹੜਾ ਹਰ ਵੇਲੇ ਹੁਣ ਮਹਿਕ ਦਿੰਦਾ ਰਹੀ। ਦੋਨੇ ਪੰਕਤੀਆਂ ਇਕੱਠੀਆਂ ਲਾਸਟ,
ਸਹਿਜ ਸੁਣ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ, ਕਹਿ ਕਬੀਰ ਹੋਤਾ ਕਾ ਸੇਵਕ ਜਿਨ ਇਹ ਬਿਰਵਾ ਦੇਖਿਆ।
ਇਹਦੇ ਅੰਦਰ ਉੱਗਿਆ ਬੂਟਾ, ਉਹ ਬੂਟਾ ਅੰਦਰ ਉੱਗਿਆ, ਸਹਿਜ ਟਕਾ ਜ਼ਿੰਦਗੀ ਵਿੱਚ ਖੇੜਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਕ ਨਾ ਮਨ ਤੇ ਟਾਰੀ ਦੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਦਾ ਰਹੀ। ਕਹਿੰਦੇ ਉਹ ਬਲਿਹਾਰੇ ਜਾਂਦੇ ਆ ਉਹਨਾਂ ਤੋਂ ਜਿਨ੍ਹਾਂ ਨੇ ਉਹ ਬੂਟਾ ਵੇਖਿਆ। ਉਹ ਐਗਜੈਂਪਲ ਹੈ, ਬੂਟਾ ਹੁੰਦਾ ਨਹੀਂ, ਮਤਲਬ ਇੱਕ ਮਹਿਕ ਵਾਲਾ ਜੀਵਨ ਹੈ ਜਿਨ੍ਹਾਂ ਦੀ ਜ਼ਿੰਦਗੀ ਚ, ਖੇੜਾ ਜਿਨ੍ਹਾਂ ਦੀ ਜ਼ਿੰਦਗੀ ਚ, ਤ੍ਰਿਸ਼ਨਾ ਦਾ ਪਾਣੀ ਕਹਿੰਦੇ ਪੀ ਗਿਆ ਸਾਰਾ ਤੇ ਉਹ ਬੂਟਾ ਖਿੜ ਗਿਆ, ਬਿਰਵਾ ਉਹ ਐਸਾ ਪੈਦਾ ਹੋਇਆ। ਸਮਝ ਆ ਗਈ, ਨਹੀਂ ਤੇ ਭਟਕਦੇ ਫਿਰਦੇ ਸੀ, ਏਦਾਂ ਹੀ ਲੱਗ ਜਾਂਦੀ ਸੀ। ਤਾਂ ਕਰਕੇ ਭਾਈ ਇਹ ਨੁਕਤਾ ਬੜਾ ਕਮਾਲ ਦਾ, ਹਰੀ ਸਮਝ ਚ ਆ ਗਿਆ ਮੌਤ ਸਮਝ ਚ ਆ ਜਾ, ਹਰੀ ਸਮਝ ਚ ਆ ਗਿਆ ਜ਼ਿੰਦਗੀ ਸਮਝ ਚ ਆਜੂ, ਬੁਢੇਪਾ ਸਮਝ ਚ ਆਜੂ, ਝੁਰੜੀਆਂ ਸਮਝ ਚ ਆਉਣਗੀਆਂ, ਕਾਲਾ ਸਮਝ ਚ ਆਜੂ, ਗੋਰਾ ਸਮਝ ਚ ਆਜੂ, ਦੰਦ ਪੈਦਾ ਹੋਣੇ ਵੀ ਸਮਝ ਚ ਆ ਜਾਣਗੇ, ਟੁੱਟੇ ਵੀ ਸਮਝ ਚ ਆ ਜਾਣਗੇ, ਕਾਲੀ ਦਾੜੀ ਵੀ ਸਮਝ ਚ ਆਊ, ਚਿੱਟੀ ਵੀ ਸਮਝ ਚ ਆਊ, ਜੰਮਣਾ ਵੀ ਸਮਝ ਚ ਆਊ, ਮਰਨਾ ਵੀ। ਜੇ ਹਰੀ ਸਮਝ ਆਇਆ ਸਾਰਾ ਇਕੱਠਾ ਹੀ ਸਮਝ ਆ ਜਾਂਦਾ, ਇਕੱਠਾ ਹੀ ਸਾਰਾ ਕੁਝ ਹੀ ਸਮਝ ਆ ਜਾਂਦਾ। ਤਾਂ ਕਰਕੇ ਆਪਣੇ ਜੀਵਨ ਨੂੰ ਸੁਧਾਰੀਏ, ਆਪਣੀਆਂ ਆਦਤਾਂ ਆਪਣੀਆਂ ਹੈਬਿਟਸ ਆਪਣਾ ਆਪ ਬਦਲੀਏ, ਆਪਣੇ ਆਪ ਨੂੰ ਚੇਂਜ ਕਰੀਏ, ਆਪਣੇ ਆਪ ਨਾਲ ਮੁਕਾਬਲਾ ਕਰੀਏ, ਆਪਣੇ ਆਪ ਤੋਂ ਚੰਗੇ ਬਣੀਏ, ਰੋਜ਼ ਚੰਗੇ। ਸਾਡਾ ਕੰਮ ਸਗੋਂ ਪੁੱਠਾ, ਰੋਜ਼ ਰੋਜ਼ ਮਾੜਾ ਬਣਦਾ ਜਾਂਦਾ, ਅੱਜ ਹੋਰ ਗਲਤ, ਹੁਣ ਹੋਰ ਗਲਤ ਕਰਦਾ, ਅੱਗੇ ਥੋੜੀ ਸੀ ਹੁਣ ਹੋਰ ਗਲਤੀ ਕਰਦਾ, ਅੱਗੇ ਅੱਗੇ ਘੱਟ ਸੀ ਹੁਣ ਜ਼ਿਆਦਾ ਵਿਗੜ ਗਿਆ, ਹੁਣ ਹੋਰ ਵਿਗੜ ਗਿਆ। ਪਰ ਚਾਹੀਦਾ ਮੁਕਾਬਲਾ ਇਹ ਕਰਨਾ ਵੀ ਅੱਗੇ ਆਹ ਗਲਤੀਆਂ ਸੀ ਹੁਣ ਮੈਂ ਕੱਢਤੀ, ਹੁਣ ਮੈਂ ਅੱਗੇ ਆਹ ਲਿਆਉਣਾ, ਅੱਗੇ ਮੈਂ ਆਹ ਲਿਆਉਣਾ। ਦਾੜੀਆਂ ਚਿੱਟੀਆਂ ਹੋ ਜਾਣ ਫਿਰ ਬੰਦਾ ਕਰਮ ਵੀ ਚਿੱਟੇ ਕਰਦਾ ਤੁਰਿਆ ਜਾ, ਪਰ ਕੰਮ ਪੁੱਠਾ ਹੈ ਅਜੇ ਵੀ ਤੇਰੇ ਕੰਮ ਪੁੱਠੇ ਨੇ। ਲੋ ਇੱਕ ਵਾਰੀ ਪੜੋ ਅੱਧੀ ਅੱਧੀ।
ਕਾਲੇ ਗਏ ਤੇ ਤੌਲਿਆਂ ਦੀ ਵਾਰੀ ਆਈ,
ਅਜੇ ਵੀ ਤੇਰੇ ਦਮ ਪੁੱਠੇ ਕਰਦੇ ਚੰਗੇ ਬਾਬਾ ਬਾਬਾ ਆਲਸ ਕਰਦੇ ਚੰਗੇ
ਬਾਬਾ ਬਾਬਾ ਆਲਸ ਕਰਦੇ ਚੰਗੇ ਬਾਬਾ ਬਾਬਾ ਆਲਸ ਕਰਦੇ
ਚੇਤਾ ਰੱਖਿਓ ਸਮਾਂ 7 to 9 ਰਾਤ ਦਾ ਪ੍ਰੋਗਰਾਮ ਕਰਾਂਗੇ ਹੁਣ 5 to 7 ਸੀ ਅਗਲੀ ਵਾਰੀ 7 to 9
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਮ ਵਾਜੇ ਧਰਮ ਹਜ਼ੂਰ ਹਰ ਕੀ